ਦਿਲ ਵਾਲੀ ਗੱਲ। ਮੈਂ ਤੁਹਾਡਾ ਹੋਸਟ ਕੌਫ ਸਾਰਬਰ ਤੋਂ ਅਮਨਦੀਪ, ਸਿਡਨੀ ਤੋਂ ਅਮਰੀਕ ਫਲੋਰਾ।
ਮੈਂ ਅਮਰੀਕ ਫਲੋਰਾ ਸਿਡਨੀ ਤੋਂ। ਸਾਰੇ ਸਰੋਤਿਆਂ ਨੂੰ ਸਤਿ ਸ੍ਰੀ ਅਕਾਲ।
ਐਡਲੇਡ ਤੋਂ ਮਿੰਟੂ ਬਰਾ।
ਪ੍ਰੋਗਰਾਮ ਦਿਲ ਵਾਲੀ ਗੱਲ ਸੁਣਨ ਵਾਲੇ ਸਰੋਤਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਅਤੇ ਤੁਸੀਂ ਦੁਨੀਆਂ ਦੇ ਕਿਸੇ ਵੀ ਸ਼ਹਿਰ ਜਾਂ ਪਿੰਡ ਕਰਦੇ ਹਾਂ ਰਲ ਕੇ ਦਿਲ ਵਾਲੀ ਗੱਲ ਹਰ ਸ਼ਨਿਚਰਵਾਰ ਅਤੇ ਐਤਵਾਰ। ਦਿਲ ਵਾਲੀ ਗੱਲ
ਦਿਲ ਨਾਲ ਦਿਲ ਮਿਲੇ ਤਾਹੀਓਂ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ
ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫੇਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਲਓ ਜੀ, ਪ੍ਰੋਗਰਾਮ ਦਿਲ ਵਾਲੀ ਗੱਲ ਲੈ ਕੇ ਹਾਜ਼ਰ ਹਾਂ ਮੈਂ ਤੁਹਾਡਾ ਹੋਸਟ ਅਮਨਦੀਪ ਸਿੱਧੂ ਕੌਫ ਸਾਰਬਰ ਸਟੂਡੀਓ ਤੋਂ। ਜੀ ਆਇਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੀ ਕੀ ਹਾਲ ਚਾਲ ਹੈ, ਠੀਕ ਠਾਕ ਹੋ, ਚੜ੍ਹਦੀ ਕਲਾ ਚੋਂ, ਤੰਦਰੁਸਤ ਹੋ? ਤੇ ਆਓ ਫਿਰ ਸਰਬੱਤ ਦਾ ਭਲਾ ਮੰਗੀਏ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਅੱਜ ਤਰੀਕ 16 ਹੋ ਚੁੱਕੀ ਹੈ, ਮਈ ਮਹੀਨਾ ਚੱਲ ਰਿਹਾ, 2020 ਸਨ ਚੱਲ ਰਿਹਾ ਹੈ ਤੇ ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਆਸਟ੍ਰੇਲੀਆ ਦੇ ਵਿੱਚ। ਸਭ ਸਰੋਤਿਆਂ ਦਾ ਸਵਾਗਤ ਵੱਖਰੇ ਵੱਖਰੇ ਟਾਈਮ ਜ਼ੋਨਸ ਤੋਂ ਜਿਹੜੇ ਸਾਡੇ ਨਾਲ ਜੁੜਦੇ ਨੇ। ਟਾਈਮ ਜ਼ੋਨਸ ਦੀ ਗੱਲ ਕਰੀਏ ਤਾਂ ਐਡਲੇਡ ਦੇ ਵਿੱਚ 7:32 ਹੋਏ ਨੇ, ਪਰਥ ਦੇ ਵਿੱਚ 6:02 ਹੋ ਗਏ ਨੇ, ਸਵੇਰ ਚੜ੍ਹ ਚੁੱਕੀ ਹੈ। ਔਰ ਚੱਲਦਿਆਂ ਭਾਰਤ ਔਰ ਉੱਥੇ ਵੱਡਾ ਤੜਕਾ, 3:32 ਹੋਏ ਨੇ ਸੁਬਾਹ ਦੇ। ਉਸ ਤੋਂ ਬਾਅਦ ਲੰਡਨ ਹਜੇ ਸ਼ੁੱਕਰਵਾਰ ਦਾ 1 ਘੰਟਾ ਪਿਆ ਆ ਖਤਮ ਹੋਣ ਨੂੰ, ਸ਼ਨਿਚਰਵਾਰ ਚੜ੍ਹਨ ਨੂੰ 11:02 ਸਵੇਰ ਦੇ ਹੋਏ ਨੇ। ਤੇ ਚੱਲਦੇ ਆ ਅਮਰੀਕਾ ਕੈਨੇਡਾ। ਅਮਰੀਕਾ ਦੇ ਨਿਊਯਾਰਕ ਸ਼ਹਿਰ ਤੇ ਟੋਰਾਂਟੋ ਸ਼ਹਿਰ ਦੇ ਵਿੱਚ ਕੈਨੇਡਾ ਦੇ 6:02 ਹੋਏ ਨੇ ਸ਼ੁੱਕਰਵਾਰ ਸ਼ਾਮ ਦੇ। ਔਰ ਦੁਪਹਿਰ ਢਲ ਰਹੀ ਹੈ ਵੈਨਕੂਵਰ ਤੇ ਐਲਏ ਦੇ ਵਿੱਚ, 3:03 ਹੋਏ ਨੇ। ਸੋ ਸਾਰਿਆਂ ਦਾ ਸਵਾਗਤ ਜੀ ਆਇਆਂ ਨੂੰ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਤੇ ਅੱਜ ਦੇ ਪ੍ਰੋਗਰਾਮ ਦੇ ਵਿੱਚ ਅਮਰੀਕ ਫਲੋਰਾ ਭਾਜੀ ਆਣਗੇ, ਬੜੀ ਛੇਤੀ ਸਾਡੇ ਨਾਲ ਗੱਲਬਾਤ ਕਰਨਗੇ, ਅਸੀਂ ਬਹੁਤ ਸਾਰਾ ਚਿੰਤਨ ਕਰਾਂਗੇ ਔਰ ਢੇਰ ਸਾਰੇ ਮੁੱਦੇ ਨੇ ਜਿਨ੍ਹਾਂ ਦੇ ਆਪਾਂ ਗੱਲ ਕਰਨੀ ਹੈ, ਉਹ ਸਾਰੇ ਆਪਾਂ ਅੱਜ ਪ੍ਰੋਗਰਾਮ ਦੇ ਵਿੱਚ ਕਰਨੇ ਆ ਜਿਹੜੇ ਚਲੰਤ ਮਾਮਲੇ ਆ। ਤੇ ਨਾਲ ਦੀ ਨਾਲ ਤੁਹਾਡੇ ਸੁਨੇਹੇ ਆ ਰਹੇ ਨੇ, ਆਉਣੇ ਵੀ ਆ, ਤੇ ਮੈਂ ਤੁਹਾਨੂੰ ਬੇਨਤੀ ਵੀ ਕਰਦਾ ਕਿ ਜ਼ਰੂਰ ਆਪਣੀ ਦਿਲ ਵਾਲੀ ਗੱਲ ਸਾਡੇ ਨਾਲ ਸਾਂਝੀ ਕਰੋ, ਕਿਉਂਕਿ ਇਹ ਪ੍ਰੋਗਰਾਮ ਹੈ ਦਿਲ ਵਾਲੀ ਗੱਲਾਂ ਅਸੀਂ ਕਰਦੇ ਹਾਂ ਇਹਦੇ ਵਿੱਚ। ਤੇ ਕੋਈ ਮਿੱਥ ਕੇ ਪ੍ਰੋਗਰਾਮ ਨਹੀਂ ਕਰੀਦਾ, ਕੋਈ ਸਕ੍ਰਿਪਟ ਬਣਾ ਕੇ ਪ੍ਰੋਗਰਾਮ ਨਹੀਂ ਕਰੀਦਾ, ਜਿਸ ਤਰ੍ਹਾਂ ਪ੍ਰੋਗਰਾਮ ਚੱਲੇਗਾ ਉਸੇ ਤਰ੍ਹਾਂ ਹੀ ਚੱਲੇਗਾ। ਸੋ ਸਾਰਿਆਂ ਦਾ ਸਵਾਗਤ ਵੱਖਰੇ ਵੱਖਰੇ ਟਾਈਮ ਜ਼ੋਨਸ, ਵੱਖਰੇ ਵੱਖਰੇ ਇਲਾਕਿਆਂ ਚੋਂ। ਤੇ ਅੱਜ ਮੌਸਮ ਦੀ ਜਾਣਕਾਰੀ ਵੀ ਆਪਾਂ ਲੈਣੀ ਹੈ, ਨਾਲ ਖਬਰਾਂ ਤੇ ਝਾਤੀ ਵੀ ਮਾਰਨੀ ਹੈ, ਚਲੰਤ ਮਾਮਲੇ। ਤੇ ਸਾਡੇ ਨਾਲ ਦਲਜੀਤ ਢਿੱਲੋਂ ਭਾਜੀ ਜੁੜ ਚੁੱਕੇ ਨੇ ਮਹਿਤਾ ਚੌਂਕ ਤੋਂ, ਉਹ ਵੀ ਫਤਿਹ ਬੁਲਾ ਰਹੇ ਨੇ। ਤੇ ਕਹਿੰਦੇ ਕਿ ਐਵਰੀ ਮਾਰਨਿੰਗ ਇਜ਼ ਅ ਡੈਸਟਨੀਜ਼ ਵੇ ਆਫ ਟੈਲਿੰਗ ਯੂ ਦੈਟ ਯੂਅਰ ਪਰਪਸ ਇਨ ਦਾ ਲਾਈਫ ਇਜ਼ ਯੈਟ ਟੂ ਬੀ ਫੁਲਫਿਲਡ। ਗੁੱਡ ਮਾਰਨਿੰਗ ਜੀ। ਬਿਲਕੁਲ, ਸਮਾਂ ਬਦਲਦਾ ਆ, ਹਰ ਰੋਜ਼ ਚੜ੍ਹਦਾ ਆ, ਇਹ ਸਾਈਕਲ ਚੱਲਦੇ ਨੇ, ਇਸੇ ਤਰ੍ਹਾਂ ਸਾਡੀਆਂ ਜ਼ਿੰਦਗੀਆਂ ਚੱਲਦੀਆਂ ਨੇ। ਔਰ ਅੱਜ ਦਾ ਜਿਹੜਾ ਵਿਚਾਰ ਆਪਾਂ ਕਰਨਾ ਆ, ਉਹ ਜਿਹੜੇ ਸਾਡੇ ਅੰਦਰ ਇੱਕ ਸ਼ੈਤਾਨ ਬੈਠਾ ਆ, ਹਰੇਕ ਦੇ ਅੰਦਰ ਹੁੰਦਾ ਆ, ਔਰ ਕੀ ਅਸੀਂ ਉਹਦੀ ਸੁਣਦੇ ਹਾਂ ਜਾਂ ਫਿਰ ਉਹ ਸਾਡੀ ਸੁਣਨ ਲੱਗ ਪੈਂਦਾ ਹੈ। ਗੱਲ ਇਹ ਹੈ ਕਿ ਨਾ ਤਾਂ ਅਸੀਂ ਉਹਦੀ ਸੁਣਨੀ ਹੈ ਤੇ ਨਾ ਉਹਨੂੰ ਅਸੀਂ ਸੁਣਾਉਣੀ ਆ, ਅਸੀਂ ਮਰਜ਼ੀ ਦੇ ਮਾਲਕ ਹੋਣੇ ਚਾਹੀਦੇ ਹਾਂ। ਇਹੀ ਤਪੱਸਿਆ ਆ, ਇਹੀ ਭਗਤੀ ਆ, ਆਪਣੇ ਜਿਹੜੇ ਵਿਕਾਰ ਹੈ ਉਹਨਾਂ ਨੂੰ ਕਾਬੂ 'ਚ ਰੱਖਣਾ, ਸੰਗਲ ਲਾ ਕੇ ਰੱਖਣਾ ਔਰ ਉਹ ਸਾਰੇ ਵਿਕਾਰਾਂ ਦੇ ਟੋਟਲ ਸਮ ਨੂੰ ਸ਼ੈਤਾਨ ਕਹਿੰਦੇ ਆ। ਹੁਣ ਇਹਨਾਂ ਵਿਕਾਰਾਂ ਦੇ ਵਿੱਚੋਂ ਅਸੀਂ ਲਾਲਚ ਵਸ ਹੋ ਕੇ ਲਾਲਚ ਕਰਕੇ ਅਸੀਂ ਭ੍ਰਿਸ਼ਟ ਹੋ ਜਾਂਦੇ ਹਾਂ। ਅਸੀਂ ਜਿਹੜੇ ਕਾਨੂੰਨ ਹੈ, ਨੈਚੁਰਲ ਕਾਨੂੰਨ ਹੈ, ਉਹਨਾਂ ਨੂੰ ਛੱਡ ਦੇਈਦਾ ਹੈ ਤੇ ਆਰਟੀਫਿਸ਼ਲ ਕਾਨੂੰਨ ਜਿਹੜੇ ਨੇ ਲਾਲਚ ਦੇ ਉਹ ਫੜ ਲਈਦੇ ਆ, ਫਿਰ ਅਸੀਂ ਉਹਨੂੰ ਕਹਿੰਦੇ ਹਾਂ ਭ੍ਰਿਸ਼ਟ ਹੋ ਜਾਣਾ। ਕਾਨੂੰਨ ਇਹ ਕਹਿੰਦਾ ਹੈ ਕਿ ਤੁਸੀਂ ਬਿਜ਼ਨਸ ਕਰੋ ਜਿੱਦਾਂ ਮਰਜ਼ੀ ਕਰੋ, ਹਾਂ ਕੁਛ ਕਾਨੂੰਨ ਬਣੇ ਨੇ ਵੀ ਤੁਸੀਂ ਇਸ ਤਰ੍ਹਾਂ ਨਹੀਂ ਕਰ ਸਕਦੇ, ਪਰ ਜਦੋਂ ਅਸੀਂ ਬਿਜ਼ਨਸ ਕਰਨਾ ਹੈ ਤਾਂ ਉਹ ਇਹ ਨਹੀਂ ਕਹਿੰਦਾ ਕਿ ਤੁਸੀਂ ਹੀ ਕਰਨਾ ਇਕੱਲਿਆਂ ਨੇ। ਕੁਦਰਤ ਦਾ ਕਾਨੂੰਨ ਇਹ ਕਹਿੰਦਾ ਕਿ ਸਭ ਨੇ ਰੋਟੀ ਖਾਣੀ ਹੈ, ਤੇ ਜਦੋਂ ਅਸੀਂ ਫਿਰ ਬਿਜ਼ਨਸ ਦੇ ਨਾਂ ਤੇ ਬਾਕੀਆਂ ਦੀਆਂ ਰੋਟੀਆਂ ਬੰਦ ਕਰਾਉਣ ਲੱਗ ਪੈਂਦੇ ਹਾਂ ਤਾਂ ਕਾਨੂੰਨ ਤਾਂ ਉਹਨੂੰ ਕਹਿੰਦਾ ਵੀ ਇਹ ਤਾਂ ਬਿਜ਼ਨਸ ਹੀ ਹੈ, ਪਰ ਇੱਕ ਕੁਦਰਤੀ ਕਾਨੂੰਨ ਹੈ ਉਹ ਉਹਨੂੰ ਕਹਿੰਦਾ ਕਿ ਨਹੀਂ ਇਹ ਬਿਜ਼ਨਸ ਨਹੀਂ ਹੈ, ਇਹ ਭ੍ਰਿਸ਼ਟਾਚਾਰ ਹੈ ਸਮਾਜਿਕ ਔਰ ਰੂਹਾਨੀ ਪੱਖ ਤੋਂ। ਹੁਣ ਇਹ ਜਿਹੜਾ ਭ੍ਰਿਸ਼ਟਾਚਾਰ ਹੈ, ਇੱਕ ਲਾਲਚ ਵੱਧਦਾ ਆ, ਮੋਹ ਵੱਧਦਾ ਆ, ਪਿਆਰ ਘੱਟ ਹੁੰਦਾ ਉਹਨਾਂ ਲੋਕਾਂ ਦੇ ਅੰਦਰ, ਬਹੁਤ ਘੱਟ ਲੋਕਾਂ ਦੇ ਅੰਦਰ ਪਿਆਰ ਹੁੰਦਾ ਆ, ਉਹ ਜ਼ਿਆਦਾ ਭ੍ਰਿਸ਼ਟ ਹੁੰਦੇ ਨੇ, ਉਹਨਾਂ ਚ ਫਲੋ ਨਹੀਂ ਹੁੰਦਾ ਬੰਦਿਆਂ ਚ, ਉਹ ਸਟਿਫ ਹੁੰਦੇ, ਹਾਰਡ ਹੁੰਦੇ, ਤੁਸੀਂ ਦੇਖਿਆ ਹੋਣਾ। ਤੇ ਕਈ ਲੋਕ ਫਿਰ ਡਰਾਮਾ ਕਰਦੇ ਨੇ ਸੋਫਟ ਹੋਣ ਦਾ, ਇਹ ਵੀ ਇੱਕ ਭ੍ਰਿਸ਼ਟਾਚਾਰ ਹੈ। ਕਹਿੰਦੇ ਕਿ ਭ੍ਰਿਸ਼ਟਾਚਾਰ ਮਨੁੱਖ ਦੀ ਸੋਚ ਦੇ ਵਿੱਚ ਹੈ, ਦਰ ਦਰਵਾਜ਼ੇ ਕਿਤਾਬ ਦੇ ਵਿੱਚੋਂ ਨਰਿੰਦਰ ਸਿੰਘ ਕਪੂਰ। ਜੇ ਸਾਰੇ ਲੋਕ ਇਮਾਨਦਾਰ ਹੋ ਜਾਣ ਤਾਂ ਸਾਰਾ ਆਰਥਿਕ ਤੇ ਸਮਾਜਿਕ ਢਾਂਚਾ ਢਹਿ ਢੇਰੀ ਹੋ ਜਾਵੇਗਾ, ਪੁਲਿਸ ਦੀ ਲੋੜ ਹੀ ਨਹੀਂ ਪਵੇਗੀ, ਵਕੀਲ ਵਿਹਲੇ, ਅਦਾਲਤਾਂ ਬੰਦ ਤੇ ਜੇਲ੍ਹਾਂ ਖਾਲੀ ਹੋ ਜਾਣਗੀਆਂ, ਲੋਕ ਬਿਮਾਰ ਨਹੀਂ ਪੈਣਗੇ, ਕੈਮਿਸਟ ਡਾਕਟਰ ਕੀ ਕਰਨਗੇ, ਟਿਊਸ਼ਨਾਂ ਮੁੱਕ ਜਾਣਗੀਆਂ, ਨਕਲ ਖਤਮ ਹੋ ਜਾਵੇਗੀ, ਅਖਬਾਰਾਂ ਵਿੱਚ ਕੀ ਛਪੇਗਾ, ਧਾਰਮਿਕ ਸਥਾਨਾਂ ਤੇ ਕੌਣ ਜਾਵੇਗਾ। ਪਰ ਇਵੇਂ ਹੋਵੇਗਾ ਨਹੀਂ, ਕਿਉਂਕਿ ਸਾਡੀ ਸਮੁੱਚੀ ਆਰਥਿਕਤਾ ਭ੍ਰਿਸ਼ਟ ਸੋਚ ਇਸ ਕਰਕੇ ਲਾਲਚ ਉੱਤੇ ਉਸਰੀ ਹੋਈ ਹੈ, ਕਿਉਂਕਿ ਮਨੁੱਖ ਦਾ ਉਦੇਸ਼ ਸੁਖੀ ਰਹਿਣਾ ਨਹੀਂ, ਦੁਖੀ ਹੋਣਾ ਹੈ। ਜੇ ਸਾਰੇ ਟੈਕਸ ਖਤਮ ਕਰ ਦਿੱਤੇ ਜਾਣ ਤਾਂ ਇਸ ਨਾਲ ਮਨੁੱਖ ਚੰਗੇਰਾ ਜੀਵਨ ਨਹੀਂ ਜੀਵੇਗਾ, ਸਗੋਂ ਮਨੁੱਖ ਦਾ ਲਾਲਚ ਹੋਰ ਵੱਧ ਜਾਵੇਗਾ ਅਤੇ ਉਹ ਦਿਨ ਰਾਤ ਧਨ ਇਕੱਠਾ ਕਰਨ ਵਿੱਚ ਜੁੱਟ ਜਾਵੇਗਾ ਅਤੇ ਆਪਣੇ ਆਪ ਜੀਵਨ ਨੂੰ ਹੋਰ ਕਰੂਪ ਕਰ ਲਵੇਗਾ। ਸੋ ਇਹ ਸੀ ਵਿਚਾਰ ਨਰਿੰਦਰ ਕਪੂਰ ਜੀ ਦੇ, ਜਿਹੜੇ ਉਹਨਾਂ ਦੀ ਕਿਤਾਬ ਦਰ ਦਰਵਾਜ਼ੇ ਦੇ ਵਿੱਚ ਦਰਜ ਨੇ। ਹੁਣ ਭ੍ਰਿਸ਼ਟਾਚਾਰ ਦੀ ਗੱਲ ਕਰੀਏ, ਮਨ ਦੀ ਗੱਲ ਕਰੀਏ, ਕਪਟ ਦੀ ਗੱਲ ਕਰੀਏ, ਤਾਂ ਜਿਹੜਾ ਅੱਜ ਆਪਾਂ ਕਪਟ ਦੀ ਗੱਲ ਕਰਾਂਗੇ ਉਹ ਕਰਾਂਗੇ ਵੀ ਜਿਹੜੇ ਧਾਰਮਿਕ ਕਪਟ ਨੇ ਉਹਨਾਂ ਦੇ ਇੱਕ ਦੋ ਅਸੀਂ ਪਹਿਲੂ ਛੋਵਾਂਗੇ। ਕੀ ਇਹ ਨਵੇਂ ਨੇ? ਨਹੀਂ, ਇਹ ਬਹੁਤ ਪੁਰਾਣੇ ਆ, ਯੁਗਾਂ ਯੁਗਾਂ ਤੋਂ। ਜਦੋਂ ਦਾ ਕੋਈ ਵੀ ਚੀਜ਼ ਬਣਦੀ ਆ ਉਹਦਾ ਨਾਲ ਪੈਰਲਲ ਬਣਦਾ ਹੀ ਬਣਦਾ ਹੈ। ਜਦੋਂ ਕੋਈ ਪ੍ਰੋਡਕਟ ਕੱਢਦਾ ਤਾਂ ਇੱਕਦਮ ਉਹਦੀਆਂ ਜਿਹੜੀ ਕਾਪੀਆਂ ਆ ਜਾਂਦੀਆਂ। ਇਸੇ ਤਰ੍ਹਾਂ ਜਦੋਂ ਇੱਕ ਫਿਲੋਸਫੀ ਆਉਂਦੀ ਆ ਤਾਂ ਜਿਨ੍ਹਾਂ ਨੇ ਉਹਦੇ ਚੋਂ ਫਾਇਦਾ ਉਠਾਉਣਾ ਹੁੰਦਾ ਹੈ ਉਹ ਪੈਰਲਲ ਉਹਦੇ ਨਾਲ ਖੜੀ ਕਰਦੇ ਆ ਹੋਰ ਫਿਲੋਸਫੀ। ਹੁਣ ਤੀਜੇ ਪਾਤਸ਼ਾਹ ਦਾ ਇੱਕ ਬਹੁਤ ਸੋਹਣਾ ਸ਼ਲੋਕ ਹੈ ਜਿਹੜਾ ਮੈਂ ਕੁਛ ਹਿੱਸੇ ਤੁਹਾਡੇ ਨਾਲ ਸਾਂਝਾ ਕਰਾਂਗਾ। ਇਹ ਗੁਰੂ ਗ੍ਰੰਥ ਸਾਹਿਬ ਦੇ ਪੰਨਾ ਨੰਬਰ 88 ਤੇ ਸ਼੍ਰੀ ਰਾਗ ਦੇ ਵਿੱਚ ਹੈ। ਹੁਣ ਅਸੀਂ ਅਕਸਰ ਅਰਦਾਸ ਪੜ੍ਹਦੇ ਹਾਂ ਕਰਦੇ ਹਾਂ, ਭਗਉਤੀ ਸ਼ਬਦ ਆਉਂਦਾ ਬਹੁਤ, ਇਹ ਤੇ ਬਹੁਤ ਡਿਬੇਟ ਵੀ ਹੋ ਚੁੱਕਾ, ਬੇਲੋੜਾ ਡਿਬੇਟ ਹੋ ਚੁੱਕਾ। ਅਸੀਂ ਵੈਸੇ ਕੱਲ ਨੂੰ ਗਿਆਨੀ ਸੰਤੋਖ ਸਿੰਘ ਜੀ ਨੂੰ ਲੈ ਕੇ ਆ ਰਹੇ ਹਾਂ, ਅਸੀਂ ਅਰਦਾਸ ਦੇ ਬਹੁਤ ਪਹਿਲੂ ਅਸੀਂ ਆਉਣ ਵਾਲੇ ਹਫ਼ਤਿਆਂ 'ਚ ਛੋਵਾਂਗੇ। ਹੁਣ ਭਗਉਤੀ ਦੇ ਬਾਰੇ ਆਪਾਂ ਫਿਰ ਗੱਲ ਕਰਾਂਗੇ, ਪਰ ਭਗਉਤੀ ਦਾ ਭਗਤ ਤੋਂ ਭਗਉਤੀ ਵੀ ਬਣਿਆ ਜਾਂ ਭਗਉਤੀ, ਇਹ ਦੋਨੋਂ ਇੰਟਰਚੇਂਜੇਬਲ ਸ਼ਬਦ ਨੇ। ਜਿਹੜਾ ਭਗਤੀ ਕਰਦਾ ਹੈ, ਸੱਚਾ ਭਗਤ ਕਰਦਾ ਹੈ। ਵੈਸੇ ਭਗਉਤੀ ਦਾ ਇਹ ਵੀ ਹੋ ਸਕਦਾ ਕਿ ਭਗਤ ਤੇ ਉੱਤਮ ਤੋਂ ਵੀ ਇਹ ਬਣ ਸਕਦਾ। ਤੇ ਉਹ ਕਹਿੰਦੇ ਵੀ ਜਿਹੜੇ ਉੱਤਮ ਭਗਤ ਕਹਾਉਂਦੇ ਬੰਦੇ ਉਹ ਅੰਦਰ ਉਹਨਾਂ ਦੇ ਕਪਟ ਹੈ। ਅੰਤਰ ਕਪਟ ਭਗਉਤੀ ਕਹਾਏ, ਪਾਖੰਡ ਪਾਰ ਬ੍ਰਹਮ ਕਦੇ ਨਾ ਪਾਏ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ। ਕਹਿੰਦੇ ਅੰਦਰ ਤਾਂ ਕਪਟ ਭਰਿਆ ਪਿਆ ਸਾਡੇ, ਤੇ ਫਿਰ ਅਸੀਂ ਆਪਣੇ ਆਪ ਨੂੰ ਬਹੁਤ ਵੱਡੇ ਭਗਤ ਕਹਾਉਂਦੇ ਹਾਂ। ਪਖੰਡ ਕਰਕੇ ਕਦੇ ਵੀ ਪਾਰ ਬ੍ਰਹਮ ਨੂੰ ਪਾਇਆ ਨਹੀਂ ਜਾ ਸਕਦਾ। ਪਰ ਨਿੰਦਾ ਕਰਦੇ ਹਾਂ ਅਸੀਂ, ਦੂਜੇ ਦੀ ਨਿੰਦਾ ਕਰੀ ਜਾਂਦੇ ਹਾਂ। ਹੁਣ ਤੁਸੀਂ ਅੱਜ ਕੱਲ੍ਹ ਦੇਖੋ ਜਿਹੜੇ ਪ੍ਰਚਾਰਕ ਨੇ, ਉਹ ਇੱਕ ਦੂਜੇ ਦੀ ਮਿੱਟੀ ਪੱਟੀ ਜਾ ਰਹੇ ਨੇ, ਸਟੇਜਾਂ ਤੇ ਬੈਠ ਕੇ ਵੀਡੀਓ ਪਾ ਪਾ ਕੇ ਉਹਨੂੰ ਕੱਟੀ ਜਾ ਰਹੇ ਨੇ, ਉਹਨਾਂ ਦੀ ਨਿੰਦਾ ਕਰੀ ਜਾਂਦੇ, ਸ਼ਰੇਆਮ ਨਿੰਦਾ ਕਰੀ ਜਾ ਰਹੇ ਆ। ਔਰ ਉਹਨਾਂ ਨੂੰ ਇਹ ਗੁਰਬਾਣੀ ਉਹਨਾਂ ਦੇ ਚਿੱਤ ਚੇਤੇ ਵੀ ਹੈ ਨੀ। ਪਰ ਨਿੰਦਾ ਕਰੇ ਅੰਤਰ ਮਲ ਲਾਏ, ਆਪਣੇ ਆਪ ਨੂੰ ਹੀ ਮੈਲ ਲਾ ਰਹੇ ਨੇ ਨਿੰਦਾ ਕਰ ਕਰਕੇ, ਉਹ ਵੀ ਸਟੇਜਾਂ ਤੇ ਬੈਠ ਕੇ। ਬਾਹਰ ਮਲ ਧੋਵੇ ਮਨ ਕੀ ਝੂਠ ਨਾ ਜਾਏ। ਬਾਹਰੋਂ ਬਹੁਤ ਕੱਪੜੇ ਵਧੀਆ ਵਧੀਆ ਪਾ ਕੇ, ਪੱਗਾਂ ਵਧੀਆ ਵਧੀਆ ਪੇਚਦਾਰ ਬੰਨ ਕੇ, ਖੰਡੇ ਸਜਾ ਕੇ, ਮਤਲਬ ਬਹੁਤ ਕੁਛ ਸੋਹਣਾ ਬਣਾ ਕੇ, ਫੁੱਲ ਰੱਖ ਕੇ ਆਲੇ ਦੁਆਲੇ, ਜਾਂ ਆਪਣੇ ਵਧੀਆ ਜੋ ਵੀ ਕੱਪੜੇ ਪਾਣੇ ਆ ਉਸ ਤਰ੍ਹਾਂ ਪਾ ਕੇ ਇਸ ਤਰ੍ਹਾਂ ਕਰਦੇ, ਪਰ ਮਨ ਕੀ ਝੂਠ ਨਾ ਜਾਏ, ਮਨ ਜੂਠਾ ਆ। ਸੋ ਸਤ ਸੰਗਤ ਸਿਓ ਬਾਦਰ ਜਾਏ। ਹੁਣ ਆਹ ਗੱਲ ਥੋੜੀ ਜਿਹੀ ਸਮਝਣ ਵਾਲੀ ਆ ਕਿ ਅੰਦਿਨ ਦੁਖੀਆ ਦੂਜੇ ਭਾਏ ਰਚਾਏ, ਕਿ ਉਹ ਸਤਸੰਗਤ ਦੇ ਵਿੱਚ, ਸੰਗਤ ਦੇ ਵਿੱਚ ਝਗੜਾ ਪਾਈ ਰੱਖਦਾ ਆ। ਅੱਜ ਕੱਲ ਦੇ ਪ੍ਰਚਾਰਕਾਂ ਨੂੰ ਬਹੁਤ ਇਹੋ ਜਿਹੇ ਨੇ, ਇਹਨਾਂ ਦੀਆਂ ਗੱਲਾਂ ਸੁਣ ਕੇ, ਇਹਨਾਂ ਦੇ ਦੇਖ ਕੇ ਮੈਨੂੰ ਹੈਰਾਨੀ ਆਉਂਦੀ ਹੈ ਕਿ ਤੀਜੇ ਪਾਤਸ਼ਾਹ ਨੇ ਕਿੰਨੇ ਸੌ ਸਾਲ ਪਹਿਲਾਂ ਹੀ ਲਿਖ ਦਿੱਤਾ ਸੀ, ਉਦੋਂ ਵੀ ਇਹ ਸਿਚੁਏਸ਼ਨ ਆਉਂਦੀ ਹੋਣੀ ਆ। ਸੋ ਇਹ ਕੋਈ ਨਵੀਂ ਨਹੀਂ, ਇਹ ਜੱਦੀ ਪੁਸ਼ਤੀ ਇਹਨਾਂ ਨੂੰ ਮਿਲਿਆ ਹੋਇਆ ਵਿਰਾਸਤ ਦੇ ਵਿੱਚ, ਕਲੇਸ਼ ਪਾਉਣਾ। ਪਰ ਮਹਾਨ ਸਾਡੇ ਗੁਰੂ ਸਾਹਿਬ ਨੇ ਕਿ ਉਹਨਾਂ ਨੇ ਸਾਨੂੰ ਆਗਰਾ ਕੀਤਾ ਹੋਇਆ, ਔਰ ਉਹਨਾਂ ਦੀ ਬਾਣੀ ਦੇ ਵਿੱਚੋਂ ਅਸੀਂ ਸੇਧ ਲੈ ਰਹੇ ਹਾਂ, ਲੈ ਸਕਦੇ ਹਾਂ ਕਿ ਅਸੀਂ ਇਹਨਾਂ ਦੇ ਰੌਲਿਆਂ 'ਚ ਕੀ ਕਰਨਾ ਹੈ। ਜਿਹੜਾ ਸਟੇਜਾਂ 'ਤੇ ਬੈਠਾ ਪ੍ਰਚਾਰ ਕਰਦਾ ਹੀ ਰੌਲਾ ਪਾ ਰਿਹਾ ਹੈ, ਉਹਨਾਂ ਤੋਂ ਕੀ ਲੈਣਾ ਆਪਾਂ? ਨਾ, ਉਹ ਹੋ ਹੀ ਨਹੀਂ ਸਕਦੇ ਗੁਰਮਤ ਦੇ ਆਧਾਰ ਦੇ ਉੱਤੇ। ਉਹਨਾਂ ਨੂੰ ਤਾਂ ਕਪਟੀ ਕਿਹਾ ਹੈ ਗੁਰਬਾਣੀ ਦੇ ਵਿੱਚ। ਇੱਕ ਹੋਰ ਸ਼ਬਦ ਦੇ ਵਿੱਚ ਤੀਜੇ ਪਾਤਸ਼ਾਹ ਨੇ ਬਹੁਤ ਸੋਹਣਾ ਵਿਚਾਰ ਦਿੱਤਾ ਹੈ, ਮੈਂ ਉਸ ਦੇ ਦੋ ਅੰਤਰੇ ਤੁਹਾਡੇ ਨਾਲ ਸਾਂਝੇ ਕਰ ਰਿਹਾ। ਰਾਮ ਰਾਮ ਸਭ ਕੋ ਕਹੇ, ਕਹਿਆ ਰਾਮ ਨਾ ਹੋਏ। ਸਾਰੇ ਬੰਦੇ ਰਾਮ ਰਾਮ ਕਹਿੰਦੇ ਆ, ਕਹੀ ਜਾਂਦੇ ਆ। ਹੁਣ ਸਾਡੇ ਬੰਦੇ ਆ, ਉਹ ਸਾਰੇ ਵਾਹਿਗੁਰੂ ਵਾਹਿਗੁਰੂ, ਕੋਈ ਪੋਸਟ ਦੇਖ ਲਓ ਤੁਸੀਂ, ਧਾਰਮਿਕ ਪੋਸਟ ਕਰ ਦਿਓ ਥੱਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਜਾਂ ਤੁਸੀਂ ਉੱਦਾਂ ਵੀ ਦੇਖੋ ਉਹ ਵਾਹਿਗੁਰੂ ਕਰੀ ਜਾਂਦੇ ਨੇ। ਪਰ ਕਹਿੰਦੇ ਰਾਮ ਰਾਮ ਦੀ ਜਗ੍ਹਾ ਵਾਹਿਗੁਰੂ ਹੀ ਪਾ ਲਓ ਆਪਾਂ, ਵੀ ਵਾਹਿਗੁਰੂ ਵਾਹਿਗੁਰੂ ਸਭ ਕੋ ਕਹੇ, ਕਹਿਆ ਵਾਹਿਗੁਰੂ ਨਾ ਹੋਏ। ਇਹਨੂੰ ਇਸ ਤਰ੍ਹਾਂ ਵੀ ਕਿਹਾ ਜਾ ਸਕਦਾ ਹੈ, ਸਾਡੇ ਤੇ ਵੀ ਢੁੱਕਦੀ ਹੈ ਬਾਣੀ, ਸਾਡੇ ਤੇ ਹੀ ਢੁੱਕਦੀ ਹੈ ਅਸਲ ਦੇ ਵਿੱਚ। ਕਹਿੰਦੇ ਕਹਿਣ ਦੇ ਨਾਲ ਨਹੀਂ ਹੋਣਾ, ਗੁਰਪ੍ਰਸਾਦੀ ਰਾਮ ਮਨ ਵਸੇ ਤਾਂ ਫਲ ਪਾਵੇ ਕੋਈ। ਜੇ ਵਾਹਿਗੁਰੂ ਜਿਸ ਨੂੰ ਅਸੀਂ ਧਿਆਉਂਦੇ ਹਾਂ, ਜੇ ਗੁਰੂ ਦੀ ਮਿਹਰ ਦੇ ਨਾਲ ਉਹ ਸਾਡੇ ਮਨ ਦੇ ਵਿੱਚ ਵਸ ਜਾਵੇ ਤਾਂ ਕੋਈ ਅਸਲੀ ਫਲ ਪਾ ਸਕਦਾ ਹੈ, ਕਹਿਣ ਦੇ ਨਾਲ ਨਹੀਂ ਗੱਲਾਂ ਹੀ। ਅੰਤਰ ਗੋਬਿੰਦ ਜਿਸ ਲਾਗੇ ਪ੍ਰੀਤ, ਹਰ ਤਿਸ ਕਦੇ ਨਾ ਵਿਸਰੇ, ਹਰ ਹਰ ਕਰੇ ਸਦਾ ਮਨ ਚੀਤ। ਹੁਣ ਉਹਨਾਂ ਲੋਕਾਂ ਦੇ ਪਖੰਡਾਂ ਦੀ ਗੱਲ ਕਰਦੇ ਹਾਂ, ਜਿਹੜੇ ਪਖੰਡ ਦੇ ਤੌਰ ਤੇ ਲੋਕਾਂ ਨੂੰ ਦੱਸਣ ਵਾਸਤੇ ਕਿ ਅਸੀਂ ਵਾਹਿਗੁਰੂ ਦੇ ਬਹੁਤ ਕਰੀਬ ਹੈ, ਹਮੇਸ਼ਾ ਉੱਠਦੇ ਬਹਿੰਦੇ ਧਿਆਨੇ ਹਾਂ, ਉਹਨਾਂ ਦੀ ਹੁਣ ਗੱਲ ਇਸ ਅੰਤਰੇ ਚ ਹੋਏਗੀ। ਹਿਰਦੈ ਜਿਨਕੈ ਕਪਟ ਵਸੇ, ਬਾਹਰੋਂ ਸੰਤ ਕਹਾਏ। ਕਹਿੰਦੇ ਜਿਨ੍ਹਾਂ ਦੇ ਹਿਰਦਿਆਂ ਦੇ ਵਿੱਚ, ਦਿਲਾਂ ਦੇ ਵਿੱਚ ਕਪਟ ਹੈ, ਮੂੰਹ ਤੇ ਉਹ ਵਾਹਿਗੁਰੂ ਕਹੀ ਜਾਂਦੇ ਨੇ, ਉਹ ਕਹਿੰਦੇ ਉਹ ਸੰਤ ਕਹਾ ਰਹੇ ਨੇ ਆਪਣੇ ਆਪ ਨੂੰ ਲੋਕਾਂ ਦੇ ਵਿੱਚ, ਕਿਉਂਕਿ ਉਹਨਾਂ ਦੇ ਮਨ ਦੇ ਵਿੱਚ ਠੱਗੀਆਂ ਨੇ, ਉਹਨਾਂ ਦਾ ਲਾਲਚ ਹੈ ਵੀ ਸਾਨੂੰ ਪੈਸੇ ਮਿਲਣੇ ਆ, ਪੈਸੇ ਲੈਣੇ ਆ, ਸਾਨੂੰ ਲੋਕ ਲਾਈਕ ਕਰਨਗੇ, ਸਾਡੇ ਯੂਟਿਊਬ ਤੇ ਲਿੰਕ ਵਧਣਗੇ ਲਾਈਕ, ਸਾਡਾ ਰੈਵਨਿਊ ਵਧੇਗਾ, ਸਾਡੇ ਫੇਸਬੁੱਕ ਤੇ ਲਾਈਕ ਆਣਗੇ। ਹਿਰਦੈ ਜਿਨਕੇ ਕਪਟ ਵਸੇ, ਬਾਹਰੋਂ ਸੰਤ ਕਹਾਏ, ਤ੍ਰਿਸ਼ਨਾ ਮੂਲ ਨਾ ਚੁੱਕੀ, ਅੰਤ ਗਏ ਪਛਤਾਏ। ਅੰਤ ਦੇ ਵਿੱਚ ਉਹ ਸਾਰੇ ਹੀ ਪਛਤਾਉਣਾ ਪੈਂਦਾ ਉਹਨਾਂ ਨੂੰ, ਤੇ ਨਾਲ ਹੀ ਉਹਨਾਂ ਦੇ ਚੇਲਿਆਂ ਨੂੰ, ਕਿਉਂਕਿ ਉਹ ਲੈ ਕੇ ਡੁੱਬ ਲੈਂਦੇ ਨੇ ਸਾਰਿਆਂ ਨੂੰ। ਸੋ ਇਹ ਸਮੱਸਿਆਵਾਂ ਜਿਹੜੀਆਂ ਅੱਜ ਆ ਰਹੀਆਂ, ਕੋਈ ਨਵੀਆਂ ਨਹੀਂ ਹੈਗੀਆਂ। ਗੁਰੂ ਪਿਆਰਿਓ, ਗੁਰਬਾਣੀ ਨੂੰ ਜਦ ਆਪਾਂ ਪੜ੍ਹੀਏ, ਅਧਿਐਨ ਕਰੀਏ, ਨਾਲ ਜੁੜੀਏ, ਮਹਾਰਾਜ ਦੀ ਆਪਾਂ ਬਾਣੀ ਸੁਣੀਏ, ਤਾਂ 501 ਸਾਲ ਦਾ ਤਜਰਬਾ ਉਹਦੇ ਵਿੱਚ ਦਰਜ ਹੈ, ਤੇ ਉਹਦੇ ਵਿੱਚ ਇਹ ਸਾਰੀਆਂ ਸਮੱਸਿਆ ਦੱਸੀਆਂ ਗਈਆਂ, ਤੇ ਔਰ ਇਹਨਾਂ ਤੋਂ ਕਿੱਦਾਂ ਛੁਟਕਾਰਾ ਪਾਉਣਾ ਇਹਦਾ ਹੱਲ ਵੀ ਨਾਲ ਹੀ ਲਿਖਿਆ ਗਿਆ ਹੈ। ਔਰ ਆਪਾਂ ਇਸ ਦਾ ਅਧਿਐਨ ਕਰੀਏ, ਨਾ ਕਿ ਆਪਾਂ ਕੰਨ ਰਸ ਪਾ ਕੇ ਗੱਲਾਂ ਸੁਣੀ ਜਾਈਏ, ਉਹ ਕਿਹਾ ਗਿਆ, ਉਹ ਕਿਹਾ ਗਿਆ। ਨਹੀਂ, ਹੁਣ ਇੱਕ ਗੀਤ ਵੀ ਤੁਹਾਨੂੰ ਇਹੋ ਜਿਹਾ ਹੀ ਸੁਣਾਉਂਦੇ ਹਾਂ, ਕਿਉਂਕਿ ਸਮਾਜ ਦੇ ਵਿੱਚ ਇਹ ਸਮੱਸਿਆਵਾਂ ਆ ਰਹੀਆਂ ਨੇ ਤੇ ਆਪਾਂ ਉਹਨਾਂ ਦੇ ਸੰਬੰਧ ਵਿੱਚ ਜਿੰਨੇ ਵੀ ਗੀਤ ਵੀ ਆਉਂਦੇ ਨੇ ਉਹ ਵੀ ਆਪਾਂ ਫਿਲਟਰ ਕਰਕੇ ਸੁਣਾਉਂਦੇ ਨੇ। ਕਈ ਡੇਰੇ ਚੱਲ ਰਹੇ ਨੇ, ਬਹੁਤ ਕੁਛ ਚੱਲ ਰਿਹਾ ਤਾਂ ਤੁਹਾਨੂੰ ਪਤਾ ਹੀ ਹੈ ਪੰਜਾਬ ਦਾ ਕੀ ਹਾਲ ਹੈ। ਆਓ ਇਹ ਗੀਤ ਸੁਣਦੇ ਹਾਂ, ਪਖੰਡੀ ਬਾਬੇ ਕੁਲਬੀਰ ਝਿੰਜਰ ਦੀ ਆਵਾਜ਼ ਦੇ ਵਿੱਚ 2014 ਦੇ ਵਿੱਚ ਇਹ ਗੀਤ ਆਇਆ ਸੀ। ਆਓ ਵੈਲਕਮ।
ਮੰਦੀਰ ਨਸ਼ੇ ਤੇ ਲਾਉਂਦੇ ਓ ਕਾਦੇ ਬਾਬੇ ਨੇ, ਜੋ ਮੰਦੀਰ ਨਸ਼ੇ ਤੇ ਲਾਉਂਦੇ ਚਾਹੀਦੇ ਕਲਗੀ ਧਰ ਵਰਗੇ, ਜੋ ਨੇਕਿਆਂ ਤੇ ਪੁੱਤ ਟੰਗਾਉਂਦੇ ਓ ਕਾਦੇ ਬਾਬੇ ਨੇ, ਜੋ ਮੰਦੀਰ ਨਸ਼ੇ ਤੇ ਲਾਉਂਦੇ ਚੜ੍ਹਦੀ ਨਾਮ ਦੀ ਮਸਤੀ ਨਾ, ਚੜ੍ਹਦੀ ਨਾਮ ਦੀ ਮਸਤੀ ਨਾ, ਧੱਕੇ ਨਾਲ ਮਸਤ ਕਹਾਉਂਦੇ।
ਕਾਦੇ ਬਾਬੇ ਨੇ ਜੋ ਮੰਡੀਰ ਨਸ਼ੇ ਤੇ ਲਾਉਂਦੇ, ਕੁਲਵੀਰ ਝਿੰਜਰ ਦੀ ਆਵਾਜ਼ ਦੇ ਵਿੱਚ ਗੀਤ ਸੁਣ ਰਹੇ ਸੀ ਤੇ ਸਮੇਂ ਦੇ ਹਿਸਾਬ ਦੇ ਨਾਲ ਬਹੁਤ ਵਧੀਆ ਗਾਇਆ ਸੀ। 2014 ਦੇ ਵਿੱਚ ਮਸਤਾਂ ਦਾ ਬੜਾ ਜ਼ੋਰ ਸੀ ਮੈਨੂੰ ਲੱਗਦਾ, ਉਸ ਤੋਂ ਪ੍ਰਭਾਵਿਤ ਹੋ ਕੇ ਗੀਤ ਲਿਖਿਆ ਸੀ। ਖੈਰ, ਪ੍ਰੋਗਰਾਮ ਦੇ ਵਿੱਚ ਬਹੁਤ ਸਾਰੇ ਸੱਜਣ ਮਿੱਤਰ ਜੁਆਇਨ ਕਰ ਚੁੱਕੇ ਨੇ, ਪਰ ਪਹਿਲਾਂ ਆਪਾਂ ਮੌਸਮ ਦੀ ਜਾਣਕਾਰੀ ਲਈਏ। ਕਫ ਸਾਰਬਰ ਦੇ ਵਿੱਚ ਅੱਜ दिन जड़ा है वो हल्के हल्के बदलना दे नाल चढ़िया है ते किते किते धुप भी निकल आउंदी है। ठंड है 21 डिग्री तापमान है। केन्स दे विच 28 डिग्री तक अज रहेगा, हल्के शावर हो सकते ने। ब्रिस्बेन दे विच 24 डिग्री तापमान रहेगा और सिडनी दे विच 19 डिग्री और हल्का मीह भी पै सकता है। कैनबरा दे विच 1 तो लैके 15 डिग्री सियाल शुरू हो चुका है जी। ते इस तरह ही मेलबर्न दे विच 6 तो लैके 18 डिग्री, एडलेड दे विच 7 तो लैके 18 डिग्री दिन साफ, पर्थ दे विच ठंडी हवा ते दिन साफ 23 डिग्री तापमान रहेगा। डार्विन दे विच 34 डिग्री है, मीह नहीं पाएगा। एलिस स्प्रिंग दे विच कोरा दस्या जा रहा है, 2 तो लैके 22 डिग्री तापमान रहेगा। चलदे हां श्री दरबार साहब अमृतसर जिथे इस वेले 22 डिग्री तापमान है और दिना नू 38 डिग्री तक पहुंचने की संभावना है जी। सो यह मौसम की जानकारी। बहुत सारे सज्जन मित्र साडे नाल जुड़े ने, सारयां दा स्वागत जी आयां नू। ते दलजीत ढिल्लों भाजी प्रोग्राम दे शुरुआत दे विच शामिल होए सी। सुखविंदर संत भाजी सत श्री अकाल, और कलवीर सिंह संधू एडमिंटन तो साडे नाल जुड़ चुके ने, कहिंदे ने कि सत श्री अकाल जी, बड़ी बेसब्री नाल प्रोग्राम का इंतजार कर रहे हां जी। आओ प्यारे, स्वागत है थोड़ा। मनिंदर जी सिंह सिद्धू भी प्रोग्राम च आ गए ने मेलबर्न तो, ते सारे नूं सत श्री अकाल बुला रहे ने। हरप्रीत संधू ते राजविंदर संधू एलबरी तो साडे नाल जुड़ चुके ने, ते उन्होंने गुरबाणी दा शब्द साडे नाल सांझा कीता। सिद्ध कर सिजदा मन कर मकसूद, सिजदा रब अगे न्योणा हुंदा है, मकसूद हुंदा निशाना। ते कहिंदे के रब ते भरोसा रख, यह है उस दे अगे सिर नवाउणा, अपने मन नू रब विच जोड़ना, इस नू जिंदगी दा निशाना बना लो। बहुत खूबसूरत जी, थैंक यू सो मच। कुलवीर सिंह तंजू पाजी भी प्रोग्राम च शामिल हो चुके ने, सारे स्रोतियां नू सत श्री अकाल बुला रहे ने सिडनी तो, सत श्री अकाल पाजी। ते गुरशरण कंदोला पाजी भी प्रोग्राम शामिल हो गए ने, ते वह भी नानक नाम चढ़दी कला तेरे भाणे सरबत दा भला। नैक्सट टू ऑक्सीजन वाटर इज द मोस्ट वैल्यूएबल एंड मोस्ट कंपोनेंट फॉर ऑल ऑफ अस। बिलकुल जी, बहुत शुकराना तुहाडा मैसेज भेजण दे लई। और सुखविंदर संत भाजी आओ जी प्यारो, आओ वेलकम। ते अमरीक भाजी प्रोग्राम दे विच शामिल होण ही वाले ने, ते अज कुछ मुद्दयां ते गलबात करनी है और हासा मजाक भी होएगा, दिल दीआं गल्लां होणगीआं, फ्रीली आपां गल करांगे। ते तुहाडे सुनेहे साडे तक पहुंचदे आ, पहुंची जा रहे ने, बहुत बहुत धन्नवाद। बहुत सारे सज्जण सानूं साइलेंटली सुणदे ने, उहनां दा भी स्वागत, ते असीं रिस्पैक्ट करदे आ तुहाडी कि तुसी साडे नाल जुड़दे हो। और देखो प्रोग्राम दे विच असी कई वारी इहो जिहियां गल्लां कह हो जांदियां साते जो दिल दी डगाइयां तों आउंदियां हुंदियां, ते ओह कई वारी किसे नूं गुस्सा भी लग सकदा जां किसे नूं सूट नहीं भी कर सकदी, पर कोशिश यही रहिंदी है कि नाप तोल के बोलीए, पर फ्री स्टाइल प्रोग्राम हुंदा जी। साडे नाल जैज़ पौली तों जस जोज भी प्रोग्राम च शामिल हो गए ने, वह भी सत श्री अकाल बुला रहे ने, सत श्री अकाल भाई जी। ते सुकरात सिंह भी साडे नाल प्रोग्राम च आ गए ने, सुकरात सिंह संधू कैनबरा तो जी आया नू सत श्री अकाल बुला रहे ने। मेरा ख्याल पहली बारी तुसी साडे नाल जुड़े हो, स्वागत है तुहाडा। जसविंदरपाल कौर जी भी साडे नाल आ गए ने, जसविंदरपाल कौर ढिल्लों मेलबर्न तो जी आया नू जी। कहिंदे बहुत सोहना विचार जी, शुकराना जी, गुरबाणी दे विचों ही लिया असी तां, विचार तां गुरबाणी दे ही ने, ते असी तां इक मीडियम हाँ। खैर लो अगला गीत तुहानू सुणाउने आ, तुहानू सारयां नू याद होएगा कि 1975 दे विच जिहड़े 75 तों बाद जन्मे आ उहनां नू भी याद होगा, क्योंकि रेडियो ते गीत बहुत चलदा हुंदा सी। फिल्म आई सी सन्यासी, बाल ब्रह्मचारी जी, उस फिल्म ओ मनोज कुमार ने फिल्म बनाई सी, हेमा मालिनी भी सी शायद उहदे विच, प्राण भी सी, ते काफी टीवी ते आंदी हुंदी सी ओह भी, जिहड़े मौजूदा उस वेले पखंड चल रहे सी, और साधुआं दा संतां दा भेष बना बना के समगलर बने हुए सी, उहनां ते इह फिल्म बनी सी। ते फिल्म भी जरूर देखियो तुसीं, उदों दी फिल्म है, ते देखियो किस तरह उह चलदा सारा घटनाक्रम। ते फिल्म दे गाने बड़े हिट सी, लता मंगेशकर, मुकेश, एक गाने बहुत ज्यादा चलते होंगे सी रेडियो ते। ते लो फिर थानू गीत सुनाने हैं जी, लता मंगेशकर ते मुकेश जी की आवाज दे विच, आनंद माणो।
ओम नमः शिवाय। मैं हूँ संत जाति सती किसी और पे डोरे डालो मेरी माँ है बचा लो अपने लक्ष्मण को संभालो मेरी माँ मुझे बचा लो समस्त विकट कोई इसका टिकट कटा लो मेरी माँ बचा लो
जी कोई इसका टिकट कटा लो। गीत सुन रहे सी बहुत खूब, मुकेश जी ने बहुत सोहने तरीके नाल गीत गाया सी, ते फिल्म भी देखने वाली है। खैर टाइम लग गया तो हुण लॉकडाउन तो वैसे तो खुल रहा हुण, तो जरूर देखियो। बहुत सारे सज्जन साडे नाल जुड़ रहे ने और सारे दे आपां सुनेहे लैणे आ। अमरीक भाजी भी बस आउंदे ही होणगे, कसरत कर रहे ने। एक गीत तुहानूं होर सुनाउणा, गुरिंदर सिंह भी साडे नाल प्रोग्राम च शामिल हो गए ने, वर्जीनिया यूएसए तो। सत श्री अकाल बुला रहे ने, कहिंदे एक दौर 90-91 दा सी जदों हिंदी गीत बहुत मकबूल सन। बिलकुल उदो चलते ही, क्योंकि उदो पंजाबी गीत जिहड़े पंजाब दे विच तां कोई गाउण वाला छड्डिया ही नहीं सीगा ना, ते सारा कुछ ही बंद हो गया सी। खैर गल आपां तोरांगे अगे। राजनदीप सिंह कैनबरा साडे नाल जुड़े ने, उह भी सत श्री अकाल बुला रहे ने। ते सुकरात सिंह भी साडे नाल दुबारा जुड़े ने, कहिंदे बहुत वधिया जी लगदा प्रोग्राम, ते गुड टू हीयर एवरी वन, बहुत कुछ सीखण नूं मिलदा, वधिया गल्लां सुणी दियां जी, शुकराना जी। सुरिंदर सिंह भी साडे नाल जुड़े ने क्रेनबर्न तों, कहिंदे ऑलवेज लव टू लिसन टू यू, बहुत बहुत धन्नवाद तुहाडा। ते पहला ना एक मैसेज कट हो गया सीगा, उह मैं दुबारा पढ़दा, गुरशरण कंदोला होणा दा जी। ते उह कहिंदे कि कल दा गीत उन्हां ने बुक कराया जी, बुकिंग आ गई है, सो कल दे गीत दी, हिंदी गीत दी ਹੁਣ ਦੱਸਣਾ ਨੀ, ਕੱਲ ਨੂੰ ਸੁਣਾਵਾਂਗੇ ਤੁਹਾਨੂੰ। ਇਹ ਪਾਣੀ ਦੇ ਨਾਲ ਰਿਲੇਟਡ ਹੈ ਜੀ, ਸੋ ਆਕਸੀਜਨ ਪਾਣੀ, ਤੇ ਇਸ ਕਰਕੇ ਕੱਲ ਨੂੰ ਗੀਤ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਕੀਤਾ ਜਾਊਗਾ, ਮੈਂ ਬੁੱਕ ਮਾਰਕ ਕਰ ਲਿਆ ਆ। ਬਹੁਤ ਬਹੁਤ ਧੰਨਵਾਦ, ਤੁਸੀਂ ਪ੍ਰੋਗਰਾਮ ਦੇ ਵਿੱਚ ਜੁੜਦੇ ਹੋ ਜੀ, ਤੇ ਇਹ ਵੀ ਤੁਹਾਡੇ ਦਿਲ ਵਾਲੀਆਂ ਗੱਲਾਂ ਨੇ। ਤਾਂ ਖਬਰਾਂ ਵੀ ਆਪਾਂ ਕਰਨੀਆਂ ਨੇ, ਕੁਛ ਜ਼ਰੂਰੀ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ, ਪਰ ਤੁਹਾਨੂੰ ਕਿਉਂ ਨਾ ਇੱਕ ਗੀਤ ਸੁਣਾ ਦਈਏ ਫਿਰ ਵਧੀਆ ਜਿਹਾ ਹੋਰ। 2018 ਦੇ ਵਿੱਚ ਆਇਆ ਸੀ ਜੀ, ਮੇਰਾ ਫੇਵਰੇਟ ਸਿੰਗਰ ਹੈ ਸੁਰਜੀਤ ਖਾਨ, ਮੈਂ ਕਈ ਵਾਰ ਦੱਸ ਵੀ ਚੁੱਕਾ ਪਹਿਲਾਂ ਵੀ ਕਿਉਂ ਹੈ, ਕਿਉਂਕਿ ਜਿੱਦਾਂ ਦਾ ਤੁਸੀਂ ਟੇਪਾਂ ਦੇ ਵਿੱਚ ਇਹਨੂੰ ਸੁਣਦੇ ਹੋ, ਉੱਦਾਂ ਦਾ ਤੁਸੀਂ ਰੀਅਲ ਅਖਾੜੇ ਦੇ ਵਿੱਚ ਵੀ ਇੱਦਾਂ ਹੀ ਸੁਣਦੇ ਹੋ। ਬਹੁਤ ਵਧੀਆ ਪਰਫਾਰਮਰ ਹੈ, ਨੈਚੁਰਲ ਆਵਾਜ਼ ਹੈ, ਔਰ ਕਈ ਲੋਕ ਫਿਲਟਰ ਬਣਾ ਕੇ ਇੱਦਾਂ ਦੀ ਆਵਾਜ਼ ਬਣਾਉਂਦੇ ਨੇ, ਫਿਲਟਰ ਲਾ ਲਾ ਕੇ, ਪਰ ਜਦੋਂ ਤੁਸੀਂ ਉਹਨੂੰ ਰੀਅਲ ਸੁਣੋ ਤਾਂ ਵਾਕਿਆ ਹੀ ਇੱਦਾਂ ਦੀ ਆਵਾਜ਼ ਹੈ ਉਹਦੀ। ਤੇ ਆਓ ਗੀਤ ਸੁਣਦੇ ਹਾਂ, ਬਹੁਤ ਪਿਆਰਾ ਗੀਤ ਹੈ।
ਅੱਖੀਆਂ ਨੂੰ ਬੋਲਣ ਦੇ, ਚੁੱਪ ਰਹਿਣ ਦੇ ਬੁੱਲਾਂ ਨੂੰ, ਅੱਖੀਆਂ ਨੂੰ ਬੋਲਣ ਦੇ। ਅੱਖੀਆਂ ਨੂੰ ਬੋਲਣ ਦੇ, ਚੁੱਪ ਰਹਿਣ ਦੇ ਫੁੱਲਾਂ ਨੂੰ, ਅੱਖੀਆਂ ਨੂੰ ਬੋਲਣ ਦੇ, ਚੁੱਪ ਰਹਿਣ ਦੇ ਫੁੱਲਾਂ ਨੂੰ। ਨੀਵੀਂ ਨੀਵੀਂ ਧੂੜ ਵਗੇ, ਦਿਨ ਖਾਸ ਮੁਹੱਬਤ ਦਾ, ਕਿੰਨਾ ਲੱਗੇ ਅਜੀਬ ਮੁਹੱਬਤ ਦਾ। ਮਿੰਨੀ ਮਿੰਨੀ ਧੂੜ ਵਗੇ, ਦਿਨ ਖਾਸ ਮੁਹੱਬਤ ਦਾ, ਕਿੰਨਾ ਲੱਗੇ ਅਜੀਬ ਜਿਹਾ ਅਹਿਸਾਸ ਮੁਹੱਬਤ ਦਾ। ਕਹਿੰਦੇ ਰੱਬ ਵੀ ਬਖਸ਼ ਦਿੰਦਾ ਬਚਪਨ ਦੀਆਂ ਫੁੱਲਾਂ ਨੂੰ, ਅੱਖੀਆਂ ਨੂੰ ਅੱਖੀਆਂ ਨੂੰ ਅੱਖੀਆਂ ਨੂੰ ਬੋਲਣ ਦੇ, ਚੁੱਪ ਰਹਿਣ ਦੇ ਫੁੱਲਾਂ ਨੂੰ। ਕਰ ਕੋਸ਼ਿਸ਼ ਨਕਾਮ ਜਹੀ, ਇੰਨਾ ਦਿਲ ਨੂੰ ਟੋਕਣ ਦੀ, ਕੋਈ ਵਜ੍ਹਾ ਤਾਂ ਹੋਵੇ ਨੀ ਐਵੇਂ ਦਿਲ ਨੂੰ ਰੋਕਣ ਦੀ। ਨਾ ਕਰ ਕੋਸ਼ਿਸ਼ ਨਕਾਮ ਜਹੀ, ਇੰਨਾ ਦਿਲ ਨੂੰ ਟੋਕਣ ਦੀ, ਕੋਈ ਵਜ੍ਹਾ ਤਾਂ ਹੋਵੇ ਨੀ ਐਵੇਂ ਦਿਲ ਨੂੰ ਰੋਕਣ ਦੀ। ਅੱਖੀਆਂ ਨੂੰ ਬੋਲਣ ਦੇ, ਚੁੱਪ ਰਹਿਣ ਦੇ ਫੁੱਲਾਂ ਨੂੰ, ਅੱਖੀਆਂ ਨੂੰ ਬੋਲਣ ਦੇ, ਚੁੱਪ ਰਹਿਣ ਦੇ ਫੁੱਲਾਂ ਨੂੰ। ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ ਅੱਖੀਆਂ ਨੂੰ ਬੋਲਣ ਦੇ ਚੁੱਪ ਰਹਿਣ ਦੇ ਫੁੱਲਾਂ ਨੂੰ
I can't believe that it's real. I can't believe that it's happening.
Are you interested in becoming a presenter?
Presenter?
Would you like to join Herman Radio?
Radio?
If so, contact Herman Radio on hermanradio.com. Thank you.
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ।
ਦਿਲ ਵਾਲੀ ਗੱਲ
ਕੀ ਨੇ ਦੁਨੀਆਂ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ, ਵੀਕਐਂਡ ਸ਼ੁਰੂ ਹੋ ਚੁੱਕਾ ਆਸਟ੍ਰੇਲੀਆ ਦੇ ਵਿੱਚ। ਸਾਰੇ ਸਰੋਤਿਆਂ ਦਾ ਸਵਾਗਤ ਜੀ ਆਇਆਂ ਨੂੰ, ਜਿਹੜੇ ਹੁਣੇ ਹੁਣੇ ਸਾਡੇ ਨਾਲ ਜੁਆਇਨ ਕਰ ਰਹੇ ਨੇ ਦੇਸ਼ ਵਿਦੇਸ਼ ਤੋਂ। ਔਰ ਮੇਰੇ ਨਾਲ ਅਮਰੀਕ ਫਲੋਰਾ ਭਾਜੀ ਵੀ ਜੁੜ ਚੁੱਕੇ ਨੇ ਤੇ ਮੈਂ ਉਹਨਾਂ ਦਾ ਵੀ ਸਵਾਗਤ ਕਰਦਾ। ਸਤਿ ਸ੍ਰੀ ਅਕਾਲ ਭਾਜੀ ਜੀ ਆਇਆਂ ਨੂੰ, ਗੁੱਡ ਮਾਰਨਿੰਗ।
ਸਤਿ ਸ੍ਰੀ ਅਕਾਲ ਅਮਨਦੀਪ ਤੇ ਸਤਿ ਸ੍ਰੀ ਅਕਾਲ ਸਾਰੇ ਹਰਮਨ ਰੇਡੀਓ ਦੇ ਸਰੋਤਿਆਂ ਨੂੰ, ਜਿਹੜੇ ਕਿ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਵਿੱਚ ਇਸ ਪ੍ਰੋਗਰਾਮ ਨੂੰ ਦਿਲ ਵਾਲੀ ਗੱਲ ਨੂੰ ਸੁਣ ਰਹੇ ਆ ਤੇ ਇਹਦਾ ਆਨੰਦ ਮਾਣ ਰਹੇ ਆ। ਅਮਨਦੀਪ, ਤੁਹਾਨੂੰ ਇੱਕ ਗੱਲ ਪੁੱਛਣੀ ਸਵੇਰੇ ਸਵੇਰੇ।
ਹਾਂਜੀ ਹਾਂਜੀ, ਪੁੱਛੋ। ਸ਼ਾਮ ਵਾਲੀ ਤਾਂ ਨੀ ਕੋਈ?
ਤੁਸੀਂ ਨਹੀਂ, ਤੁਸੀਂ ਰੱਬ ਨੂੰ ਮੰਨਦੇ ਕਿ ਨਹੀਂ?
ਲੈ, ਇਹ ਵੀ ਕੋਈ ਪੁੱਛਣ ਦਾ?
ਹਾਂ ਜਾਂ ਨਾ ਜਵਾਬ, ਹਾਂ ਜਾਂ ਨਾ ਚ ਜਵਾਬ ਦਿਓ।
ਡਿਪਲੋਮੈਟਿਕ ਨਹੀਂ ਚਾਹੀਦਾ?
ਨਹੀਂ, ਡਿਪਲੋਮੈਟਿਕ
ਅੱਛਾ, ਹਾਂ ਹੀ ਹੈ ਮੇਰੀ ਤਾਂ।
ਮੈਂ ਤਾਂ ਇਹੀ ਚੈੱਕ ਕਰਨਾ ਚਾਹੀਦਾ ਕਿਤੇ ਡੋਲ ਤਾਂ ਨਹੀਂ ਗਏ।
ਕੀ ਬਾਤ ਹੈ, ਇਹ ਗੱਲ ਇਹ ਮੈਨੂੰ ਲੱਗਦਾ ਤੁਸੀਂ ਮੈਨੂੰ ਟੈਸਟ ਕਰ ਹੀ ਜਾਣੇ। ਦੇਖ ਲਓ, ਪਰਮਾਤਮਾ ਟੈਸਟ ਲੈਂਦਾ ਕਦੇ ਕਿਸੇ ਰੂਪ ਚ ਕਦੇ ਕਿਸੇ ਰੂਪ ਚ। ਮੈਨੂੰ ਲੱਗਦਾ ਮੈਨੂੰ ਟੈਸਟ ਕਰਨ ਲਈ ਤੁਹਾਨੂੰ ਛੱਡਿਆ ਆ ਉਹਨਾਂ ਨੇ। ਠੀਕ ਹੈ, ਚਲੋ। ਅਮਰੀਕ ਭਾਜੀ, ਕਿੱਦਾਂ ਦਾ ਦਿਨ ਕਿੱਦਾਂ ਚੜਿਆ? ਠੀਕ ਹੈ ਤੁਹਾਡੇ ਸਿਡਨੀ, ਸਾਰੇ ਰਾਜੀ ਖੁਸ਼ੀ ਆ?
ਜੀ ਅਮਨਦੀਪ, ਦਿਨ ਬਹੁਤ ਵਧੀਆ। ਅੱਜ ਸਵੇਰੇ ਸਵੇਰੇ ਥੋੜੇ ਥੋੜੇ ਬਦਲ ਸੀਗੇ ਅਸਮਾਨ ਦੇ ਵਿੱਚ ਤੇ ਹੁਣ ਅਸਮਾਨ ਜਿਹੜਾ ਹੈ ਬਿਲਕੁਲ ਸਾਫ਼ ਹੋ ਗਿਆ ਹੈ ਤੇ ਧੁੱਪ ਵੀ ਖਿਲਰ ਗਈ ਹੈ ਵਿਹੜਿਆਂ ਦੇ ਵਿੱਚ। ਇੱਥੇ ਦਰਖਤਾਂ ਦੇ ਉੱਪਰ ਤੇਲ ਵੀ ਪਈ ਹੋਈ ਸੀ, ਜਿਹੜੇ ਸੈਰ ਕਰਨ ਜਾਂਦੇ ਤਾਂ ਤੇਲ ਦੇ ਵਿੱਚ ਜਿਹੜੇ ਧੁੱਪ ਲੰਘਦੀ ਹੈ ਨਾ, ਤੇਲ ਦੇ ਦਰਖਤਾਂ ਵਿੱਚ ਤੇਲ ਦੇ ਵਿੱਚ ਉਹ ਕਿਣਕੇ ਜਿਹੇ ਥੱਲੇ ਡਿੱਗਦੇ ਆ, ਤਾਂ ਫਿਰ ਉੱਥੋਂ ਲੱਗਦਾ ਜਿਹੜਾ ਨਾ ਪਰਮਾਤਮਾ ਨੇ ਜਿਹੜੀ ਸਿਰਜਣਾ ਕੀਤੀ ਹੈ ਸੰਸਾਰ ਦੀ, ਉਹਦੇ ਵਿੱਚ ਆਨੰਦਿਤ ਹੋਣ ਦਾ ਮਜ਼ਾ ਹੀ ਕੁਛ ਹੋਰ ਆ।
ਅੱਛਾ, ਮੈਨੂੰ ਲੱਗਦਾ ਤੁਹਾਡੀ ਆਵਾਜ਼ ਵੀ ਥੋੜੀ ਬਦਲੀ ਬਦਲੀ ਲੱਗਦੀ ਆ, ਤੁਹਾਨੂੰ ਕਿਤੇ ਕੋਰੋਨਾ ਵਾਇਰਸ ਦੀ ਸ਼ਿਕਾਇਤ ਤਾਂ ਨਹੀਂ ਹਲਕੀ ਹਲਕੀ?
ਮੈਨੂੰ ਕਿਤੇ ਨੌਕਰੀ ਨੂੰ ਕਢਾ ਦਿਓ ਤੁਸੀਂ, ਗੱਲਾਂ ਕਰ ਕਰਕੇ ਜਿੱਦਾਂ
ਤੁਸੀਂ ਮੇਰੇ ਰੱਬ ਦਾ ਟੈਸਟ ਕਰ ਰਹੇ ਸੀ, ਮੈਂ ਵੀ ਫਿਰ ਤੁਹਾਡੀ ਬੇੜੀਆਂ ਚ ਬੱਟੇ ਪਾਣੇ ਹੀ ਆ। ਆਹੋ, ਗੱਲ ਤਾਂ ਇਹ ਆ,
ਵਿਸ਼ਵਾਸ ਚੈੱਕ ਕਰ ਰਿਹਾ ਸੀ।
ਅੱਛਾ ਅੱਛਾ, ਹੁਣ ਭਾਜੀ ਗੱਲ ਇਹ ਆ ਵੀ ਅੱਗੇ ਕਹਿੰਦੇ ਸੀ ਮਿੱਤਰਾਂ ਦੀ ਖੰਘ ਵਿੱਚ ਖੰਘ ਨੀ, ਮਾਮਾ ਸਦੀਕ ਦਾ ਤੇ ਰਣਜੀਤ ਕੌਰ ਦਾ ਗੀਤ ਨੀ ਸੀ ਆਇਆ, ਹੁਣ ਤਾਂ ਕੋਈ ਖੰਘਦਾ ਵੀ ਨੀ ਤੇ ਕਿਤੇ ਚੱਕ ਕੇ ਨਾ ਲੈ ਜਾਣ ਕੁਆਰੰਟੀਨ ਨਾ ਕਰ ਦੇਣ 15 ਦਿਨ ਦੇ।
ਤੇ ਇਹਦਾ ਖੰਘ ਮਾੜਾ ਜਿਹਾ ਖੰਘ ਲਾਓ ਤਾਂ ਏਦਾਂ ਦੇਖਦੇ ਤੁਹਾਡੇ ਵਾਲਾ ਜਿੱਦਾਂ ਤੁਸੀਂ ਕੋਈ ਕ੍ਰਾਈਮ ਕੀਤਾ ਹੁੰਦਾ। ਇੱਥੇ ਪਿੱਛੇ ਜਿਹਾ ਮਿਨਿਸਟਰ ਨੀ ਇੱਕ ਨਿਊ ਸਾਊਥ ਵੇਲ ਦੀ ਪਾਰਲੀਮੈਂਟ ਦੇ ਵਿੱਚ ਸਪੀਚ ਦੇ ਦੌਰਾਨ
ਆਪਣੇ ਫੈਡਰਲ ਟ੍ਰੇਜਰਰ ਜੋਸ਼ ਫ੍ਰਾਈਡਨਬਰਗ,
ਉਹਦਾ ਫਿਰ ਚੈੱਕਅਪ ਕੀਤਾ ਤਾਂ ਉਹ ਠੀਕ ਹੀ ਨਿਕਲਿਆ।
ਉਹ ਨਹੀਂ, ਉਹ ਦੇ ਰਿਹਾ ਸੀ ਤਾਂ ਉਹਨੂੰ ਖੰਘ ਆ ਗਈ ਵਿੱਚ ਹਨਾ, ਤੇ ਆਪਣੇ ਲੈਕਚਰ ਦੇ ਰਿਹਾ ਸੀ ਤੇ ਖੰਘ ਆ ਗਈ ਤਾਂ ਕਹਿੰਦਾ ਉਹ ਆਪੇ ਨੱਟ ਗਿਆ, ਕਹਿੰਦਾ ਨਹੀਂ ਨਹੀਂ ਮੈਂ ਆਪੇ ਟੈਸਟ।
ਨਾਰਮਲ ਖੰਘ ਵੀ ਤਾਂ ਬੰਦੀ ਬੰਦੇ ਨੂੰ ਆ ਹੀ ਸਕਦੀ ਹੈ,
ਕਈਆਂ ਨੂੰ ਆਦਤ ਹੁੰਦੀ ਘੰਘੂਰੇ ਜਿਹਾ ਮਾਰਨ ਦੀ ਜਾਂ ਖੰਘਣ ਦੀ, ਤੇ ਉਦੇ ਖੰਘੀ ਜਾਣਾ ਕਰੀ ਜਾਣਾ ਹਨਾ। ਤੇ ਹੁਣ ਅੱਜ ਕੱਲ
ਮੇਰੇ ਖਿਆਲ ਦੇ ਵਿੱਚ ਮੋੜਾਂ ਤੇ ਜਿਹੜੇ ਅੱਗੇ ਮੁੰਡੇ ਖੜਦੇ ਹੁੰਦੇ ਖੰਘਦੇ ਹੁੰਦੇ ਜਾਣ ਜਾਣ ਕੇ, ਉਹ ਹਟ ਗਏ ਹੋਣੇ ਆ। ਜੇ ਖੰਘਣ ਤਾਂ ਉਹਨਾਂ ਨੂੰ ਪੁਲਿਸ ਨੇ ਉਦਾਂ ਹੀ ਚੱਕ ਕੇ ਲੈ ਜਾਣਾ ਬਾਹਰ ਸਿੱਧੀ ਥਾਣੇ ਵਿਚ, ਉਹਨਾਂ ਨੂੰ ਰਿਪੋਰਟ ਕਰਕੇ ਦਾ ਅੱਧੇ ਕਰੋਨਾ ਦੇ ਪੋਜ਼ਿਟਿਵ ਕਰਕੇ ਅੰਦਰ ਦੇ ਦੇਣੇ ਉਹ।
ਆਹੋ ਤੇ ਉਹ ਤਾਂ ਬਹੁਤ ਮਤਲਬ ਪਰੇਸ਼ਾਨੀ। ਮੈਂ ਤੁਹਾਨੂੰ ਸੁਣਾਣਾ ਗੱਲ, ਕੱਲ ਆਪਣਾ ਇੱਕ ਮਿੱਤਰ ਦਾ ਫੋਨ ਆਇਆ ਇੰਡੀਆ ਤੋਂ, ਤੇ ਉਹ ਕੀ ਹੋਇਆ ਵੀ ਉਹਨਾਂ ਦੇ ਪਿੰਡ ਦੇ ਨਾ ਲੋਕਡਾਊਨ ਸੀਗਾ, ਉਹਨਾਂ ਦੇ ਪਿੰਡ ਦੇ ਨਾ ਕਹਿੰਦਾ ਬੰਦੇ ਜਿਹੜੇ ਆ ਤੁਹਾਨੂੰ ਪਤਾ ਉੱਥੇ ਸਾਰੇ, ਮੈਂ ਕਈ ਪੁਲਿਸ ਵਾਲਿਆਂ ਨਾਲ ਵੀ ਗੱਲ ਕੀਤੀ ਮੇਰੇ ਮਿੱਤਰ ਆ, ਉਹ ਕਹਿੰਦੇ ਬਹੁਤ ਪਰੇਸ਼ਾਨ ਕਰਦੇ ਆ ਲੋਕ, ਮਤਲਬ ਦੇ ਨੋਟ ਕੋਪਰੇਟਿੰਗ ਐਟ ਆਲ, ਹੈ ਨਾ, ਬਹੁਤ ਘੱਟ ਲੋਕ ਹੈ, ਮਤਲਬ ਜਿੱਦਾਂ ਮੈਂ ਕਿਹਾ ਸੀਗਾ 20% ਹੈ, ਪਰ 20% ਵਾਧੀ ਵੀ ਬਹੁਤ ਬਣ ਜਾਂਦੀ ਹੈ ਨਾ। ਪਰ ਦੂਜੇ ਪਾਸੇ ਥੋੜੇ ਪੁਲਿਸ ਵਾਲਿਆਂ ਦਾ ਵੀ ਕ੍ਰਿਟੀਕਲ ਰੋਲ ਹੈ। ਆਪਾਂ ਗੱਜਣ ਵਾਲਾ ਬਾਈ ਜੀ ਦੀ ਗੱਲਬਾਤ ਤੁਹਾਨੂੰ ਸੁਣਾਉਣੀ ਹੈ, ਕੱਲ ਨੂੰ ਉਹਨਾਂ ਨਾਲ ਮੇਰੀ ਗੱਲਬਾਤ ਚੱਲ ਰਹੀ ਸੀ, ਉਹ ਗੱਲ ਇਹ ਹੋਈ ਵੀ ਕਹਿੰਦੇ ਵੀ ਮੈਨੂੰ ਫੋਨ ਆ ਗਿਆ ਪੁਲਿਸ ਵਾਲਿਆਂ ਥਾਣੇ ਦਾ, ਕਹਿੰਦਾ ਵੀ ਤੂੰ ਕਹਿੰਦਾ ਅੰਬਾਲੇ ਜਾ ਕੇ ਆਇਆ, ਹਨਾ, ਕਹਿੰਦਾ ਨਹੀਂ, ਕਹਿੰਦਾ ਮੈਂ ਤਾਂ ਗਿਆ ਨੀ ਅੰਬਾਲੇ, ਹਨਾ, ਕਹਿੰਦਾ ਸਾਨੂੰ ਕਹਿੰਦਾ ਰਿਪੋਰਟ ਮਿਲੀ ਆ ਅੰਬਾਲੇ ਤੋਂ ਵੀ ਤੂੰ ਇੱਥੇ ਘੁੰਮਦਾ ਸੀਗਾ, ਵੀ ਤੂੰ ਉੱਥੇ ਕਿੱਦਾਂ ਚਲ ਗਿਆ, ਤਾਂ ਲੋਕ ਕਰਫਿਊ ਲੱਗਾ ਸੀਗਾ, ਕਹਿੰਦਾ ਯਾਰ ਮੈਂ ਤਾਂ ਗਿਆ ਹੀ ਨੀ। ਉਹ ਹੋਇਆ ਕੀ ਬਾਅਦ ਚ ਪਤਾ ਲੱਗਿਆ ਵੀ ਉਹਦੇ ਘਰੇ ਨਾ ਸਰਪੰਚ ਆ ਗਿਆ ਫਿਰ ਮਗਰੋਂ, ਹਨਾ, ਪਹਿਲਾਂ ਪੁਲਿਸ ਦਾ ਫੋਨ ਆਇਆ ਥਾਣੇ ਤੋਂ, ਫਿਰ ਸਰਪੰਚ ਆ ਗਿਆ ਇੱਕ ਘੰਟੇ ਮਗਰੋਂ, ਕਹਿੰਦਾ ਤੂੰ ਕਹਿੰਦਾ ਜਾ ਕੇ ਆਇਆ ਅੰਬਾਲੇ, ਤੈਨੂੰ ਕਹਿੰਦਾ ਹੁਣ 15 ਦਿਨ ਅੰਦਰ ਹੀ ਰਹਿਣਾ ਪੈਣਾ, ਕਹਿੰਦਾ ਯਾਰ ਮੈਂ ਗਿਆ ਹੀ ਨੀ, ਹਨਾ। ਉਹ ਜਦ ਗੱਲ ਪਤਾ ਲੱਗੀ, ਵੈਸੇ ਉਹ 15 ਦਿਨ ਫਿਰ ਰਿਹਾ ਕਿਉਂਕਿ ਉਹਦੇ ਨੋਟਿਸ ਲਾਉਣਾ ਪਿਆ, ਪੁਲਿਸ ਨੇ ਕਿਹਾ ਸੀ ਨਾ ਲਾਉਣ ਨੂੰ, ਘਰ ਦੇ ਮੂਹਰੇ ਲਾ ਦਿੰਦੇ ਸੀ ਨੋਟਿਸ ਵੀ ਅੰਦਰੋਂ ਨਿਕਲੂਗਾ। ਉਹ ਗੱਲ ਇਹ ਹੋਈ ਵੀ ਨਾਲ ਪਿੰਡ ਦਾ ਕੋਈ ਹੋਰ ਗਏ ਉੱਥੇ ਮੰਡੀਰ ਘੁੰਮਣ ਫਿਰਨ, ਉੱਥੇ ਅੰਬਾਲੇ ਦੇ ਵਿੱਚ ਉਹ ਨੀ ਰੋਕ ਲਿਆ ਪੁਲਿਸ ਵਾਲਿਆਂ ਨੇ ਉਹਨਾਂ ਨੂੰ, ਤੇ ਉਹਨਾਂ ਨੇ ਕੋਈ ਹੋਰ ਤਾਂ ਲਿਆ ਨੀ, ਨੰਬਰ ਲੈ ਲਿਆ ਉਹਨਾਂ ਨੇ, ਨੰਬਰ ਉਹਨਾਂ ਨੇ ਇਹਨਾਂ ਇਹਦਾ ਲਿਖਾ ਦਿੱਤਾ, ਆਪਣਾ ਵੀ ਨਹੀਂ ਲਿਖਾਇਆ, ਘੁੰਮ ਕੋਈ ਹੋਰ ਆਇਆ ਤੇ ਕੁਆਰੰਟੀਨ ਕਿਸੇ ਹੋਰ ਨੂੰ ਹੋ ਗਈ। ਮਤਲਬ ਆਹ ਹਾਲ ਉੱਤੇ ਬਹੁਤ ਸਾਰੇ ਲੋਕਾਂ ਦਾ ਏਦਾਂ ਹੋਇਆ ਪਿਆ। ਖੈਰ ਮੈਂ ਕਿਹਾ ਏਦਾਂ ਤੁਹਾਡੇ ਨਾਲ ਨਾ ਕਿਤੇ ਹੋ ਜਾਵੇ ਵੀ ਤੁਸੀਂ ਏਦਾਂ ਹੁਣ ਰੇਡੀਓ ਦੇ ਖੰਘ ਦੋ ਤਾਂ ਮੁੜ ਕੇ ਰਿਕਾਰਡਿੰਗ ਕੱਢ ਕੇ ਤੁਹਾਨੂੰ ਉੱਥੋਂ ਸਕੂਲ ਚੋਂ ਵੀ ਛੁੱਟੀਆਂ ਕਰ ਦੇਣ। ਤੇ ਇੱਕ ਗੱਲ ਤਾਂ ਹੋਰ, ਹਾਂਜੀ ਭਾਜੀ,
ਹੁਣ ਸਕੂਲ ਤਾਂ ਥੋੜੇ ਥੋੜੇ ਖੁੱਲਣ ਲੱਗ ਪਏ ਆ, 20%, 25% ਨਿਆਣੇ ਬਾਈ ਰੋਟੇਸ਼ਨ ਆਉਂਦੇ ਆ, ਤੇ ਟੀਚਰ ਵੀ ਰੋਟੇਸ਼ਨ ਚ ਜਾਂਦੇ ਆ, ਤੇ ਮੈਨੂੰ ਮੀਂਹ ਲਿਆ ਕੇ ਮਹੀਨੇ ਕੁ ਤੱਕ ਫੇਸ ਟੂ ਫੇਸ ਟੀਚਿੰਗ ਜਿਹੜੀ ਦੁਬਾਰਾ ਨਿਊ ਸਾਊਥ ਵੇਲ ਦੇ ਵਿੱਚ ਆਸਟ੍ਰੇਲੀਆ ਵਿੱਚ ਸ਼ੁਰੂ ਹੋ ਜਾਊਗੀ। ਤੇ ਡਿਮਾਂਡ ਵੀ ਆ, ਪੇਰੈਂਟਸ ਵੀ ਬੜੇ ਔਖੇ ਆ, ਹੁਣ ਬੱਚੇ ਓਦਾਂ ਜਿਆਦਾ ਰਹਿੰਦੇ ਨੀ ਘਰਾਂ ਦੇ ਵਿੱਚ, ਘੁੰਮਦੇ ਰਹਿੰਦੇ, ਸ਼ੋਪਿੰਗ ਸੈਂਟਰਾਂ ਚ ਜਾਂਦੇ ਆ, ਜਿੱਦਾਂ ਗਲੀਆਂ ਚ ਘੁੰਮਦੇ ਰਹਿੰਦੇ ਆ, ਇਹਦੇ ਨਾਲ ਤਾਂ ਸਕੂਲ ਚੰਗਾ, ਉੱਥੇ ਉਹਨਾਂ ਨੂੰ ਜਿੱਦਾਂ ਫੈਸਿਲਿਟੀਜ਼ ਕਾਫੀ ਹੁੰਦੀਆਂ ਆ, ਸੈਨੇਟਾਈਜ਼ਰ ਅਵੇਲੇਬਲ ਹੁੰਦੇ ਆ, ਡੈਸਕ ਸਾਫ਼ ਕਰਕੇ ਹਰ ਘੰਟੇ ਬਾਅਦ ਸਾਫ਼ ਕਰਦੇ ਆ, ਕਲੀਨਰ ਸਪੈਸ਼ਲ ਰੱਖੇ ਹੋ ਆ, ਸਾਰੇ ਜਿਹੜੇ ਹੈਂਡਲ ਆ ਦਰਵਾਜ਼ਿਆਂ ਦੇ ਉਹਨਾਂ ਨੂੰ ਬਾਰ ਬਾਰ ਉਹ ਠੀਕ ਕਰਦੇ ਆ, ਕਲੀਨ ਕਰਦੇ ਆ, ਤੇ ਕਾਫੀ ਸਕੂਲਾਂ ਦੇ ਵਿੱਚ ਦਿੱਤੀਆਂ ਜਾਂਦੀਆਂ ਆ ਇੱਥੇ ਨਿਊ ਸਾਊਥ ਵੇਲ ਦੇ ਵਿੱਚ।
ਜੀ ਅਮਰੀਕ ਭਾਜੀ, ਇੱਕ ਗੱਲ ਤਾਂ ਹੋਰ ਵੀ ਮੈਂ ਮੈਨੂੰ ਯਾਦ ਆਈ ਸੀ, ਤੁਸੀਂ ਕੇਜਰੀਵਾਲ ਦੇ ਬਹੁਤੇ ਵੱਡੇ ਫੈਨ ਤਾਂ ਹੈ ਨੀ, ਪਰ ਹੁਣ ਇਹ ਆ ਵੀ ਤੁਹਾਨੂੰ ਪਤਾ ਜਦੋਂ ਜਿੱਤਿਆ ਸੀ ਤੁਹਾਨੂੰ ਖੰਘ ਬਹੁਤ ਸੀਗੀ, ਉਸ ਕਈ ਮਹੀਨੇ ਖੰਘਦਾ ਰਿਹਾ, ਮਫਲਰ ਮੈਨ ਉਹਨੂੰ ਕਹਿੰਦੇ ਹੁੰਦੇ ਸੀ, ਹਨਾ, ਹੁਣ ਉਹਦੀ ਖੰਘ ਹਟ ਗਈ ਓਦਾਂ, ਇਹਦੇ ਚ ਹੁਣ ਨੀ ਉਹ ਖੰਘਦਾ,
ਡਰਾਮੇ ਤਾਂ ਨੀ ਕਰਦਾ ਸੀ,
ਪਤਾ ਨੀ ਉਦੋਂ ਕਰਦੇ ਸੀ, ਪਤਾ ਨੀ ਹੁਣ ਕਰਦੇ,
ਸਿਆਲ ਨੂੰ ਖੰਘਿਆ ਕਰੂਗਾ ਮੇਰੇ ਖਿਆਲ ਦੇ ਵਿਚ। ਹੁਣ ਥੋੜਾ ਜਿਹਾ ਉੱਤੇ ਕੋਰੋਨਾ ਵਾਇਰਸ ਦਾ ਪ੍ਰੈਸ਼ਰ ਵੀ ਪਿਆ ਆ, ਦਿੱਲੀ ਵਿਚ ਕੇਸ ਵੀ ਜਿਆਦਾ ਹੋ ਰਹੇ ਆ, ਤੇ
ਜਿਹੜੀਆਂ
ਉਹਦੀਆਂ ਪੋਲਿਸੀ ਜਿੱਦਾਂ ਉਹਦੇ, ਚਲੋ ਹੁਣ ਗੱਲ ਕਰਨੀ ਕੋਰੋਨਾ ਵਾਇਰਸ ਤੇ ਰਾਜਨੀਤੀ ਨਹੀਂ ਕਰਦੇ, ਚਲੋ ਰਹਿਣ ਦਿੰਦੇ ਉਹਨੂੰ, ਤੇ ਬਾਅਦ ਚ ਕਰਾਂਗੇ।
ਹਾਂਜੀ ਹੁਣ ਆਪਾਂ ਲੈਣੇ ਆ ਸੁਨੇਹੇ ਜਿਹੜੇ ਸਾਡੇ ਨਾਲ ਸੱਜਣ ਜੁੜੇ ਨੇ, ਇਹਨਾਂ ਚੋਂ ਪੰਮਾ ਸਿੰਘ ਜੀ ਸਾਡੇ ਨਾਲ ਆ ਗਏ ਨੇ ਪ੍ਰੋਗਰਾਮ ਚ, ਜੁੜ ਗਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਜੀ। ਗੁਰਨਾਮ ਸਿੰਘ ਭੁੱਲਰ ਪ੍ਰੋਗਰਾਮ ਚ ਸ਼ਾਮਲ ਹੋ ਗਏ ਨੇ ਮਲਡੂਰਾ ਤੋਂ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ ਜੀ। ਤੇ ਗੱਜਣ ਵਾਲਾ ਬਾਈ ਜੀ ਅੱਜ ਦੇ ਪ੍ਰੋਗਰਾਮ ਚ ਆ ਰਹੇ ਨੇ, ਦੱਸਿਓ ਜੀ। ਹਾਂਜੀ ਉਹ ਗੱਲ ਇਹ ਆ ਵੀ ਕੱਲ ਨੂੰ ਆ ਰਹੇ ਨੇ ਜੀ ਬਾਈ ਜੀ, ਤੇ ਮੇਰੀ ਰਾਤੀ ਗੱਲ ਹੋਈ ਸੀ, ਤੇ ਅਮਰੀਕ ਭਾਜੀ ਪੇ ਉਹਨਾਂ ਨੇ ਟੌਪਿਕ ਤਿਆਰ ਕੀਤਾ, ਮਤਲਬ ਕਿਆ ਬਾਤ ਹੈ, ਮੈਨੂੰ ਲੱਗਦਾ ਵਨ ਆਫ ਦਾ ਬੈਸਟ ਟੌਪਿਕ ਉਹਨਾਂ ਨੇ ਕੱਲ ਨੂੰ ਲੈ ਕੇ ਆਣਾ ਹੈ। ਮਤਲਬ ਸਵੀਡਨ, ਉਹਨਾਂ ਨੇ ਇੱਕ ਸਵੀਡਨ ਦੀ ਗੱਲ ਲਿਆਂਦੀ ਆ ਉਹਨਾਂ ਦੇ ਦੋਸਤ ਦੀ, ਮਤਲਬ ਇੰਨਾ ਮਨ ਨੂੰ ਸ਼ਾਂਤੀ ਮਿਲਦੀ ਆ ਨਾ, ਮਤਲਬ ਤੁਹਾਡੀ ਤ੍ਰਿਪਤ ਹੋ ਜਾਂਦੀ ਆ ਗੱਲ ਸੁਣ ਕੇ, ਉਹ ਤੁਹਾਨੂੰ ਤ੍ਰਿਪਤੀ ਹੁੰਦੀ ਆ ਕਿ ਅਸੀਂ ਕਿੱਡੇ ਵੱਡੇ ਖਜ਼ਾਨੇ ਸਾਂਭੀ ਬੈਠੇ, ਸਾਨੂੰ ਪਤਾ ਹੀ ਨੀ, ਲੋਕਾਂ ਨੂੰ ਪਤਾ ਆ। ਹਾਂ, ਸੋ ਉਹ ਉਹ ਜ਼ਰੂਰ ਆਪਾਂ ਕੱਲ ਨੂੰ ਸੁਣਨੀ ਆ ਗੱਲਬਾਤ। ਮੈਂ ਉਹਨਾਂ ਨੂੰ ਕਿਹਾ ਵੀ ਬਾਈ ਜੀ ਤੁਸੀਂ ਤਿਆਰੀ ਕਰਕੇ ਆਇਓ, ਤੇ ਸਾਡੇ ਸੱਜਣ ਮਿੱਤਰ ਇੰਤਜ਼ਾਰ ਕਰਦੇ ਹੁੰਦੇ ਆ। ਅਰਸ਼ ਮੱਲੀ ਪ੍ਰੋਗਰਾਮ ਦੇ ਵਿੱਚ ਸ਼ਾਮਲ ਹੋਏ ਨੇ, ਉਹਨਾਂ ਨੇ ਥੋੜਾ ਧਿਆਨ ਦਵਾਇਆ ਇੱਕ ਟੈਕਨੀਕਲ ਪਰੇਸ਼ਾਨੀ ਵੱਲ, ਮੈਂ ਦਰੁਸਤ ਕਰ ਦਿੱਤੀ ਆ ਜੀ, ਤੇ ਮੈਨੂੰ ਲੱਗਦਾ ਕਿ ਠੀਕ ਚੱਲ ਰਹੀ ਹੋਣੀ ਆ ਹੁਣ। ਤੇ ਬਾਕੀ ਕਹਿੰਦੇ ਤਸਮੈਨੀਆ ਦੇ ਵਿੱਚ, ਲੌਨਸੈਸਟਨ ਦੇ ਵਿੱਚ ਬਹੁਤ ਵਧੀਆ ਜ਼ਬਰਦਸਤ ਮੌਸਮ ਹੈ। ਤੇ ਅਮਰੀਕ ਭਾਜੀ, ਹੁਣ ਆਪਣਾ ਬੇਟਾ ਤਸਮੈਨੀਆ ਸੀ, ਹੁਣ ਇੱਥੇ ਆਇਆ, ਉਹ ਲੋਕਡਾਊਨ ਦਾ ਫਰਕ ਤਾਂ ਨੀ ਪਿਆ ਉਹਨਾਂ ਨੂੰ ਕੰਮ ਕਾਰ ਦਾ?
ਸਿਡਨੀ ਚ ਆ ਗਿਆ, ਉਹਦਾ ਕੰਟ੍ਰੈਕਟ ਸੀਗਾ 6 ਸਾਲ ਦਾ, ਉਹ ਖਤਮ ਕਰਕੇ ਹੁਣ ਸਿਡਨੀ ਚ ਆ ਗਿਆ।
ਅੱਛਾ,
ਤੇ ਹੁਣ ਸਾਡੇ ਕੋਲ ਇੱਥੇ ਰਹਿੰਦਾ ਸੀ, ਹੁਣ ਥੋੜਾ ਜਿਹਾ ਸੌਖਾ, ਮੈਂ ਵੀ ਥੋੜਾ ਜਿਹਾ ਸੌਖਾ ਆ, ਘਰ ਵੀ ਥੋੜਾ ਸੌਖਾ ਆ, ਕਿਉਂਕਿ ਜਿਹੜੇ ਬੱਚਾ ਆ ਜਾਂਦਾ ਸਾਰੇ ਕੰਮ ਕੁਮ ਉਹ ਕਰ ਲੈਂਦੇ ਆ ਨਾ ਫਿਰ।
ਹਾਂਜੀ ਹਾਂਜੀ, ਚਲੋ ਟਾਈਮ ਸਿਰੇ ਆ ਗਿਆ ਫਿਰ, ਹੈ ਨਾ?
ਟਾਈਮ ਸਿਰੇ ਆ ਗਿਆ, ਪਹਿਲਾਂ ਆ ਗਿਆ, ਦਸੰਬਰ ਚ ਆ ਗਿਆ ਸੀ, ਉਸ ਤੋਂ ਬਾਅਦ ਕੋਰੋਨਾ ਵਾਇਰਸ ਤਾਂ ਸ਼ੁਰੂ ਹੋ ਗਿਆ। ਪਰ ਮੈਂ ਜਰੂਰ ਤਸਮਾਨੀਆ ਨੂੰ ਮਿਸ ਕਰਦਾ, ਅੱਗੇ ਸਾਲ ਦੇ ਵਿੱਚ ਇੱਕ ਦੋ ਵਾਰ ਜਾਈਦਾ ਸੀਗਾ, ਤੇ ਹੁਣ ਚਲੋ ਹੁਣ ਵੀ ਜਾਵਾਂਗੇ ਕਿਸੇ ਵੇਲੇ ਘੁੰਮ ਕੇ ਆਵਾਂਗੇ, ਜਾਣਾ ਤੁਹਾਡੇ ਨਾਲ ਜਾਣਾ ਪੈਣਾ ਬੰਦੀ ਹੁਣ।
ਆਹੋ, ਤੁਸੀਂ ਲਾਰੇ ਲਾ ਦਿੰਦੇ ਆ, ਮੁੜ ਕੇ ਮੂਹਰੇ ਅਗਲੇ ਚਾਹ ਪਕੌੜੇ ਬਣਾ ਕੇ ਰੱਖਦੇ ਆ, ਫਿਰ ਤੁਸੀਂ ਮੁੱਕਰ ਜਾਂਦੇ ਆ, ਮੈਨੂੰ ਜਾ ਕੇ ਫਿਰ ਖਾਣੇ ਪੈਂਦੇ ਆ।
ਇਹ ਤਾਂ ਗੱਲ ਤੁਹਾਡੇ ਲਈ ਮਸ਼ਹੂਰ ਆ ਕਿ ਅਮਨਦੀਪ ਦੇ ਲਾਰੇ ਮੁੰਡੇ ਰਹਿਣ ਕੁਆਰੇ, ਜਿੱਦਾਂ ਕਈ ਲਾਰੇ ਲਾਏ ਹੋ ਤੁਸੀਂ।
ਉਹ ਲਾਰੇ ਨੀ, ਮੈਂ
ਅਮਰੀਕਾ ਚ ਇੱਕ
ਉਹ ਟਰੱਕ ਵਾਲਿਆਂ ਦੇ ਵੀ ਜਾਣਾ,
ਇੱਕ ਤੁਸੀਂ ਲਾਰਾ ਲਾਏ 24 ਦਿਨ ਵਾਲੀ ਟ੍ਰੇਨ, ਉੱਥੇ ਜਾਣਾ ਆ, ਚਾਈਨਾ ਦਾ ਲਾਰਾ ਲਾਏ, ਚਾਈਨਾ ਦਾ ਨਹੀਂ ਜਾਣਾ ਹੁਣ, ਸ਼ਾਇਦ
ਜਪਾਨ ਜਾਵਾਂਗੇ, ਆਪਣੇ ਜਗੇਸ਼ ਠਾਕੁਰ
ਕਈ ਹੁਣ ਪੰਜਾਬ ਦੇ ਵਿੱਚ ਸ਼ਹਿਰਾਂ ਦਾ ਘੁੰਮਣ ਦਾ ਵੀ ਲਾਰਾ ਲਾਏ ਅਸੀਂ, ਤੇ ਛੋਟਾ ਜਿਹਾ ਲਾਰਾ ਤਾਂ ਪੂਰਾ ਕਰਦੇ, ਜਿਹੜਾ ਕੈਂਪਸ ਕਰੀਕ ਵਾਲੀ ਇੱਥੇ ਦਾਰੂ ਤਾਂ ਲੈ ਕੇ ਆਈਏ।
ਦਾਰੂ ਤੇ ਆਪਾਂ ਗੱਲ ਕਰਨੀ ਆ ਭਾਜੀ ਅੱਜ ਪ੍ਰੋਗਰਾਮ ਦੇ ਵਿੱਚ, ਵੈਸੇ ਕੱਲ ਨੂੰ ਗੱਜਣ ਵਾਲਾ ਬਾਈ ਜੀ ਵੀ ਕਰੂਗੇ। ਦੇਖੋ ਪੱਬ ਖੋਲ ਦਿੱਤੇ ਗਏ ਨੇ, ਤੇ ਖਬਰਾਂ ਆ ਰਹੀਆਂ ਭਈ ਕਿਆ ਬਾਤ ਹੈ, ਭਈ ਨਜ਼ਾਰੇ ਆ ਗਏ ਬਈ, ਹਨਾ, ਤੇ ਦੁਨੀਆ ਭੱਜੀ ਫਿਰਦੀ ਆ ਹਨਾ ਪੱਬਾਂ ਵੱਲ ਨੂੰ। ਤੇ ਨਾਰਦਰਨ ਟੈਰੀਟਰੀ ਦੇ ਵਿੱਚ ਇਹ ਹਾਲ ਹੋਇਆ ਆ ਕਿ 1,75,000 ਲੀਟਰ ਕਹਿੰਦੇ ਸਾਡੇ ਕੋਲ ਬੀਅਰ ਪਈ ਆ, ਫਿਕਰ ਨਾ ਕਰੋ, ਦੇਰ ਇਜ਼ ਇਨਫ ਬੀਅਰ। ਲੋਕ ਏਦਾਂ ਭੱਜਿਓ ਨਾ ਜਿੱਦਾਂ ਸੰਗਲ ਛਡਾ ਕੇ ਪਸ਼ੂ ਭੱਜਦਾ ਨਾ ਖੇਤਾਂ ਵੱਲ ਨੂੰ, ਮਤਲਬ ਏਦਾਂ ਪੱਬਾਂ ਵੱਲ ਨੂੰ ਭੱਜੇ ਹੋਏ ਨੇ ਬੀਅਰ ਪੀਣ ਨੂੰ। ਉਹ ਪੱਬ ਵਾਲੇ ਕਹਿੰਦੇ ਫਿਕਰ ਕਾਹਨੂੰ ਕਰਦੇ ਆ, ਉਹ ਤੁਸੀਂ ਥੋੜਾ ਸਬਰ ਰੱਖੋ। ਤੇ ਇਹਦੀ ਨਾ ਇੱਕ ਰਿਪੋਰਟ ਵੀ ਆਈ ਹੈ ਜੀ ਅਮਰੀਕ ਭਾਜੀ, ਭੀ ਬਾਕੀ ਇੰਡਸਟਰੀਆਂ ਨੂੰ ਤਾਂ ਕਈਆਂ ਦਾ ਹੋਇਆ ਮਲੀਆ ਮੇਟ, ਠੀਕ ਹੈ, ਪਰ ਜਿਹੜੀ ਲਿਕੋਰ ਇੰਡਸਟਰੀ ਹੈ ਸ਼ਰਾਬ ਹਨਾ, ਉਹਦੇ ਵਿੱਚ ਮਤਲਬ ਦੁਨੀਆਂ ਦੇ ਵਿੱਚ ਬਹੁਤ ਫਾਇਦੇ ਹੋਏ ਨੇ, ਮਤਲਬ ਬਹੁਤ ਜ਼ਿਆਦਾ ਸੇਲ ਵਧੀ ਹੈ, 20-25% ਜਿਹੜੀ ਸ਼ਰਾਬ ਹੈ ਉਹ ਜ਼ਿਆਦਾ ਵਿਕੀ ਹੈ। ਹੁਣ ਇੰਡੀਆ ਦੇ ਵਿੱਚ ਜਿਹੜੀ ਸ਼ਰਾਬ ਹੈ ਉਹ ਤਾਂ ਤੁਹਾਨੂੰ ਪਤਾ ਹੈ ਕਿ ਮੇਰਾ ਖਿਆਲ 22% ਦੁਨੀਆ ਦੇ ਵਿੱਚ ਜਿਹੜੀ ਸ਼ਰਾਬ ਦੀ ਵਿਕਰੀ ਵੱਧ ਗਈ ਆ, ਵਧੀਆ ਇਹਨਾਂ ਟਾਈਮਾਂ ਦੇ ਵਿੱਚ। ਤੇ ਬਾਕੀ ਆਪਣੇ ਆਪਣੀਆਂ ਨੀਤੀਆਂ ਸਾਰਿਆਂ ਦੀਆਂ ਵੇਚਣ ਦੀਆਂ ਸਾਰੀ ਸਰਕਾਰਾਂ ਦੀਆਂ, ਪਰ ਦੈਟਸ ਟੂ ਮੱਚ ਹੈ ਨਾ। 11% ਦੇ ਕਰੀਬ ਜਿਹੜੀ ਇੰਡੀਆ ਦੇ ਵਿੱਚ ਵਧੀ ਆ, ਜਿਹੜੀ ਕਿ ਕਾਫੀ ਆ, ਔਰ ਦੇਸ਼ ਦੇ ਜਿਹੜੇ ਕਹਿੰਦੇ 45% ਜਿਹੜੀ ਸ਼ਰਾਬ ਹੈ ਉਹ ਸਿਰਫ 4 ਰਾਜਾਂ ਚ ਵਧੀਆ। ਤੁਸੀਂ ਅਮਰੀਕ ਭਾਜੀ ਜਾ ਕੇ ਆਏ ਆ ਸਾਊਥ ਦੇ ਵਿੱਚ, ਔਰ ਇਹ ਸਾਊਥ ਦੇ ਹੀ 4 ਪ੍ਰਦੇਸ਼ ਆ, ਆਂਧਰਾ ਪ੍ਰਦੇਸ਼, ਤੇਲੰਗਾਨਾ, ਤਾਮਿਲਨਾਡੂ ਤੇ ਕਰਨਾਟਕ, ਕੇਰਲ, ਇਹ ਇਹਨਾਂ ਦੇ ਵਿੱਚ ਇੰਡੀਆ ਦੀ 45% ਜਿਹੜੀ ਸ਼ਰਾਬ ਹੈ ਉਹ ਇੱਥੇ ਵਿਕੀ ਆ ਇਸ ਇਲਾਕੇ ਦੇ ਵਿੱਚ।
ਪਰ ਅਮਰੀਕ ਸਾਊਥ ਦੇ ਜਿਹੜੇ ਸ਼ਹਿਰ ਹੈ ਇੱਥੇ ਸ਼ਰਾਬ ਲੈਣੀ ਬੜੀ ਔਖੀ ਆ, ਜਿਹੜੇ ਠੇਕੇ ਆ ਬਹੁਤ ਘੱਟ ਆ, 1-2 ਠੇਕੇ ਹੁੰਦੇ ਸਾਰੇ ਸ਼ਹਿਰ ਚ, ਇੰਨੀਆਂ ਲਾਈਨਾਂ ਲੱਗੀਆਂ ਹੁੰਦੀਆਂ ਨਾ, ਜਿੱਦਾਂ ਅੱਗੇ ਫਿਲਮਾਂ ਆਉਂਦੀ ਹੁੰਦੀ ਸੀ ਨਵੀਂ, ਜਦੋਂ VCR ਨਹੀਂ ਹੁੰਦੇ ਸੀ, 60ਵਿਆਂ ਜਾਂ ਅਰਲੀ 80s ਦੇ ਵਿੱਚ, ਤੇ ਉਦੋਂ ਜਿੱਦਾਂ ਸਿਨੇਮਿਆਂ ਚ ਲਾਈਨਾਂ ਲੱਗਦੀਆਂ ਹੁੰਦੀਆਂ ਸਿਨੇਮਿਆਂ ਦੇ ਮੋਹਰੇ ਵਿੰਡੋ ਦੇ ਵਿੱਚ, ਉੱਤੋਂ ਵੀ ਬੜੀ ਵੱਡੀਆਂ ਲਾਈਨਾਂ ਸਾਊਥ ਦੇ ਤ੍ਰਿਵਿੰਦਰਮ ਦੇ ਵਿੱਚ ਸ਼ਹਿਰ ਦੇ ਵਿੱਚ ਸ਼ਰਾਬ ਲੈਣ ਨੂੰ ਲੱਗਦੀਆਂ ਸੀ। ਮੈਂ ਵੀ ਬੀਅਰ ਲੈਣ ਦੀ ਕੋਸ਼ਿਸ਼ ਕੀਤੀ, ਮੈਨੂੰ ਤਾਂ ਮਿਲੀ ਨੀ, ਲਾਈਨਾਂ ਬਹੁਤ ਲੰਬੀਆਂ ਲੱਗੀਆਂ ਸੀ,
ਤੁਸੀਂ ਬੀਅਰ ਲੈਣ ਲਈ ਗਏ ਹੋਣੇ ਵੀ ਮੇਰੀ ਥਿਆ ਮਟਾਵਾ, ਪਰ ਜਦ ਤੱਕ ਬੀਅਰ ਮਿਲੀ ਉਦ ਤੱਕ ਇੰਨੀ ਥਿਆ ਲੱਗੀ ਸੀ, ਫੇਰ ਥਿਆ ਲੱਗ ਗਈ, ਫੇਰ ਲਾਈਨ ਚ ਲੱਗਣਾ ਪਿਆ। ਮੇਰਾ ਖਿਆਲ ਇੱਦਾਂ ਤਾਂ ਨੀ ਲਾਈਨ ਲਾਈ ਰੱਖਦੇ?
ਬਿਲਕੁਲ ਸਹੀ ਪੱਕਣੇ ਆ ਤੁਸੀਂ, ਜਿੱਦਾਂ ਜਿੱਦਾਂ ਗੱਲਾਂ ਕਰਦੇ
ਤੁਸੀਂ। ਉਦਾਂ ਪੀਂਦੇ ਨੀ, ਪਰ ਪਤਾ ਸਾਰਾ ਹੀ ਆ, ਤੁਹਾਡੇ ਨਾਲ ਰਹਿ ਰਹਿ ਕੇ ਸਿੱਖ ਗਏ ਆ। ਤੇ ਅਮਰੀਕ ਭਾਜੀ ਇੱਕ
ਅਮਰਦੀਪ ਗਲਤੀ ਕੀਤੀ ਆ, ਉਹਦਾ ਪੀ ਲੈਣੀ ਚਾਹੀਦੀ ਸੀ ਬਚਪਨ, ਜਿੱਦਾਂ ਪਹਿਲੇ ਜਵਾਨੀਆਂ ਚ ਪੀ ਲੈਣੀ ਚਾਹੀਦੀ ਸੀ। ਮੇਰੇ ਇੱਕ ਦੋਸਤ ਆ ਜਲੰਧਰ ਰਹਿੰਦੇ ਆ, ਉਹਨੂੰ ਨਾ ਉਹਨਾਂ ਨੂੰ ਨਾ ਦੂਜਾ ਹੋ ਗਿਆ, ਕਿਡਨੀ ਦੀ ਪ੍ਰੋਬਲਮ ਹੋ ਗਈ ਤੇ ਉਹ ਡਾਕਟਰ ਕੋਲ ਗਏ। ਡਾਕਟਰ ਕਹਿੰਦਾ ਵੀ ਇਹਦਾ ਪਤਾ ਕਾਹਦੇ ਹੋਈ ਆ, ਤੁਸੀਂ ਕਹਿੰਦਾ ਨਾ ਜਵਾਨੀ ਵੇਲੇ ਸ਼ਰਾਬ ਬਹੁਤ ਪੀਤੀ ਆ, ਫੇਰ ਉਹਦਾ ਅਸਰ ਇਹਤੇ ਹੋ ਗਿਆ। ਉਹ ਕਹਿੰਦਾ ਇਹੀ ਤਾਂ ਗਲਤੀ ਕਰ ਲਈ ਆ ਜਿਹੜੀ ਪੀਤੀ ਨੀ ਆ, ਹੁਣ ਉਹ ਪੀਣ ਲੱਗ ਪਏ ਆ ਤੇ ਹੁਣ ਦੁਬਾਰਾ ਚੈੱਕ ਕਰਨ ਗਏ ਇੱਕ ਵਾਰੀ। ਸੱਚੀ ਗੱਲ ਹੈ ਬਿਲਕੁਲ, ਤੇ ਹੁਣ ਹੁਣ ਉਹ ਡਾਕਟਰ ਕਹਿੰਦਾ ਥੋੜੀ ਥੋੜੀ ਕਹਿੰਦਾ ਇੰਪਰੂਵ ਹੋ ਰਿਹਾ ਸਿਸਟਮ ਤੁਹਾਡਾ।
ਉਹ ਗੱਲ ਤਾਂ ਹੈ, ਗੱਲ ਤਾਂ ਹੁਣ ਗੱਲ ਤਾਂ ਇਹ ਆ ਵੀ ਇਹ ਐਕਚੁਅਲੀ ਤਾਂ ਹੈਗੀ ਦਵਾ, ਪਰ ਇਹਨੂੰ ਜਦੋਂ ਅਸੀਂ ਖਰਾਬ ਤਰੀਕੇ ਨਾਲ ਪੀਨੇ ਆ ਤਾਂ ਉਹ ਫਿਰ ਖਰਾਬ ਹੋ ਜਾਂਦੀ ਆ, ਸ਼ਰਾਬ ਖਰਾਬ ਹੋ ਜਾਂਦੀ ਆ। ਤੇ ਜਿਹੜਾ ਰਿਪੋਰਟ ਇਹ ਆਈ ਆ ਵੀ ਇੰਡੀਆ ਦੇ ਵਿੱਚ ਜਿਹੜਾ 1/3 ਜਿਹੜੇ ਬੰਦੇ ਆ ਨਾ, ਮੇਲ ਪਾਪੂਲੇਸ਼ਨ ਆ, ਉਹ ਸ਼ਰਾਬ ਪੀਂਦੀ ਆ। ਔਰ ਇਹ ਹੁਣ ਗੱਲ ਜੱਗ ਜਾਹਰ ਹੋ ਚੁੱਕੀ ਆ ਕਿ ਸਾਰੀ ਇਕੋਨਮੀ ਸਾਰਾ ਕੁਛ ਹੀ ਸ਼ਰਾਬ ਦੇ ਜਾਂ ਨਸ਼ਿਆਂ ਦੇ ਸਿਰ ਤੇ ਹੀ ਚੱਲ ਰਿਹਾ। ਮਤਲਬ ਤੋਬਾ ਤੋਬਾ ਹੀ ਆ, ਮੈਂ ਤਾਂ ਇਹ ਕਹਿੰਦਾ ਵੀ ਭਾਜੀ ਵੀ ਮਤਲਬ ਇੱਕ ਦੇਸ਼ ਹੁੰਦਾ ਵੀ ਧਰਮ ਤੇ ਚੱਲ ਰਿਹਾ ਹੁੰਦਾ, ਇੱਕ ਦੇਸ਼ ਹੁੰਦਾ ਕੰਮ ਤੇ ਚੱਲ ਰਿਹਾ ਹੁੰਦਾ, ਕਿਰਤ ਤੇ ਚੱਲ ਰਿਹਾ ਹੁੰਦਾ। ਮਤਲਬ ਉਹ ਦੁਨੀਆਂ ਸਾਰੀ ਸ਼ਰਾਬ ਦੇ ਚੱਲਣ ਲੱਗ ਗਈ।
ਕਾਰਟੂਨ ਨੀ ਦੇਖਿਆ ਅੱਜ ਕੱਲ ਵਾਇਰਲ ਹੋਇਆ ਸੀ ਉਹਦੇ ਤੇ ਵਟਸਐਪ ਤੇ, ਜਿਦਾਂ ਕਿਸੇ ਮੁੰਡੇ ਦਾ ਵਿਆਹ ਹੋਇਆ ਨਾ, ਜਿਦਾਂ ਕੁਰਕੀਆਂ ਪਾਉਂਦੇ ਹੁੰਦੇ ਮੂੰਹ ਤੇ, ਇੱਕ ਬੰਦੇ ਨੇ ਬੜਾ ਜਿਹਾ ਚਿਮਟਾ ਪਾਇਆ 3-4 ਫੁੱਟ ਪਿੱਛੇ ਖੜਾ, ਉਹ ਚਿਮਟੇ ਨੇ ਚੱਕ ਕੇ ਉਹਦੇ ਮੂੰਹ ਚ ਕੁਰਕੀਆਂ ਪਾਉਂਦਾ ਉਹਦਾ ਮਾਮਾ,
ਮੂੰਹ ਚ ਜਿਹੜਾ ਕੇਕ ਪਾਉਂਦੇ ਹੁੰਦੇ ਜਿਦਾਂ ਫੋਟੋ ਖਿਚਾਉਣ ਨੂੰ,
ਖਾਣੇ ਦੀਆਂ ਬੁਰਕੀਆਂ, ਚਲੇ ਉਹ ਜਿਆਦਾ ਚਾਮਲ ਕੇ ਪੀ ਕੇ ਸ਼ਰਾਬ ਫੇਰ ਹੀ ਪਾਉਂਦੇ ਹੁੰਦੇ
ਆ, ਉਹ ਬੁਰਕੀਆਂ ਮੂੰਹ ਚ ਪਾਉਂਦੇ ਹੁੰਦੇ।
ਉਹ ਪਿੱਛੋਂ ਬੜਾ ਜਿਹਾ ਚਮਚਾ ਬਣਾਇਆ, ਨਹੀਂ ਚਮਚਾ ਨੀ ਚਿਮਟਾ ਬਣਾਇਆ, ਚਿਮਟੇ ਨਾਲ ਫੜ ਕੇ ਉਹਨੂੰ ਨਾ ਮੀਟ ਵਿਚ ਲਪੇਟ ਕੇ ਤਾਂ ਉਹ ਤੇ ਮੂੰਹ ਚ ਪਾਉਣ ਲੱਗਾ।
ਰੱਬਾ ਦੁਨੀਆਂ ਅੱਤ ਕਰਾਉਂਦੀ ਆ। ਖੈਰ ਅਮਰੀਕ ਭਾਜੀ ਇੱਥੇ ਵੀ ਜਦ ਆਪਾਂ ਦੁਕਾਨ ਤੇ ਜਾਂਦੇ ਆ ਕੋਈ ਸੌਦਾ ਲੈਣ ਜਾਂਦੇ ਨਾ, ਕੋਈ ਆਪਣੀ ਖਾਦ ਵਗੈਰਾ ਜਾ, ਉਹ ਉੱਥੇ ਸਾਈਨ ਕਰਨਾ ਹੁੰਦਾ ਇਨਵੋਇਸ ਤੇ ਅਕਾਊਂਟ ਦੇ ਵਿੱਚੋਂ, ਤੇ ਉਹਨਾਂ ਨੇ ਵੀ ਮੂਹਰੇ ਬੈਰੀਅਰ ਲਾਇਆ ਆ 1.5 ਮੀਟਰ ਦਾ, ਵੀ ਤੁਸੀਂ ਦੂਰ ਰਹਿ ਕੇ ਟੇਬਲ ਤੇ ਵੀ ਆਉਣਾ ਨੀ, ਦੂਰ ਰਹਿ ਕੇ ਖੜ ਕੇ ਤੁਸੀਂ ਆਰਡਰ ਕਰਦੇ ਹੋ ਸਾਈਨ। ਮੈਂ ਕਿਹਾ ਸਾਈਨ ਕਿੱਦਾਂ ਕਰਾਉਂਗੇ? ਉਹਨੇ ਬੜਾ ਜੀ ਕੱਢਿਆ, ਉਹਨੇ ਡੰਡੇ ਜਿਹੜੀ ਸੈਲਫੀ ਸਟਿੱਕ ਦੇ ਮੂਹਰੇ ਨਾ ਫੋਲਡਰ ਲਾਇਆ ਆ, ਉਹ ਦੂਜਾ ਗੱਤਾ ਗੱਤੇ ਦੇ ਉੱਤੇ ਉਹ ਲਾ ਦਿੰਦੇ ਆ, ਏਦਾਂ ਉਹ ਦੂਰੋਂ ਐ ਕਰ ਦਿੰਦੇ ਜਿੱਦਾਂ ਪੀਜ਼ੇ ਓਵਨ ਚ ਪੀਜ਼ਾ ਨੀ ਪਾਈਦਾ ਏਦਾਂ, ਤੇ ਹਾਂ ਉਹ ਏਦਾਂ ਕਰ ਦਿੰਦੇ। ਮੈਂ ਕਿਹਾ ਆ ਵੀ ਯਾਰ ਕਮਾਲ ਹੋ ਗਈ, ਵਧੀਆ ਤਰੀਕਾ ਸਾਈਨ ਕਰਨ ਦਾ।
ਦੋਧੀ ਦੀ ਨੀ ਦੇਖੀ ਪੰਜਾਬ ਵਿਚ, ਜਿਹੜੇ ਦੋਧੀ ਆ ਉਹਨਾਂ ਨੇ ਪਾਈਪ ਲਾਏ ਆ, ਪਰੇ ਜਾ ਕੇ ਟੂਟੀ ਖੋਲਦੀ ਆ, ਫਿਰ ਫਨਲ ਦੇ ਵਿਚ ਨਾ ਉਹ ਦੁੱਧ ਪਾਈ ਜਾਂਦੇ ਨਾ ਪਿੱਛੋਂ ਬੰਦੇ ਉੱਤੇ ਟੂਟੀ ਖੋਲ ਕੇ ਦੂਰੋਂ, ਉਹ ਦੁੱਧ ਫੇਰ ਆਪਣੇ ਆਪਣੇ ਭਾਂਡੇ ਚ ਤਾਂ ਉੱਥੋਂ ਜਾਈ ਜਾਂਦੇ ਦੂਰ।
ਠੀਕ ਹੈ ਜੀ। ਲਓ ਜੀ ਸਾਡੇ ਨਾਲ ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਕਹਿੰਦੇ ਅਮਰੀਕ ਭਾਜੀ ਵੀ ਸਾਡੇ ਕੁਈਨਜ਼ਲੈਂਡ ਦੇ ਵਿਚ 25 ਨੂੰ ਸਕੂਲ ਖੁੱਲ ਰਹੇ ਆ, ਤੇ ਆਪਣੇ ਨਿਊ ਸਾਊਥ ਵੇਲਸ ਦਾ ਖੁੱਲਾ ਹੀ ਹੈ ਨਾ ਇੱਧਰ?
ਨਿਊ ਸਾਊਥ ਬੰਦ ਹੋਈ ਰਹੀ ਸੀ, ਹੁਣ ਉਹਨੇ ਬਾਇਜ ਰੋਟੇਸ਼ਨ ਖੋਲ ਦਿੱਤੇ ਆ, ਜਿੱਦਾਂ 20% ਜਿਹੜੀ ਪਾਪੂਲੇਸ਼ਨ ਆ ਉਹ ਸੋਮਵਾਰ ਨੂੰ ਆਊਗੀ, ਮੰਗਲ ਨੂੰ, ਏਦਾਂ ਹੀ ਸਾਰੇ ਵਾਰੀ ਵਾਰੀ ਆਊਗੇ। ਤੇ ਜਿਹੜੀਆਂ ਜੀਅਰ 11 ਤੇ ਜੀਅਰ 12 ਦੀਆਂ ਕਲਾਸਾਂ ਇਹ 2 ਦਿਨ ਆਇਆ ਕਰੂਗੀਆਂ।
ਅੱਛਾ।
ਤੇ ਮੇਰੇ ਉਦਾਂ ਮਰਜ਼ੀ ਆ, ਜਿਹੜਾ ਮਰਜ਼ੀ ਸਕੂਲ ਆ ਸਕਦਾ, ਉਹਨਾਂ ਲਈ ਉਹਨਾਂ ਨੇ ਵੱਖਰਾ ਪ੍ਰਬੰਧ ਕੀਤਾ ਹੁੰਦਾ।
ਠੀਕ ਹੈ। ਚਲੋ ਰਵਿੰਦਰ ਸਿੰਘ ਮੈਲਬਨ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ। ਤੇ ਸਾਡੇ ਨਾਲ ਕਿਰਪਾਲ ਸਿੰਘ ਚੀਮਾ ਕਹਿੰਦੇ ਪਰਿਵਾਰ ਸਮੇਤ ਅਸੀਂ ਸੁਣ ਰਹੇ ਹਾਂ ਨਿਊਯਾਰਕ ਤੋਂ, ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ। ਔਰ ਹਰਜਿੰਦਰ ਸਿੰਘ ਗਰੇਵਾਲ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨਿਊਟਨਸ ਫੋਰਸ ਲਾਅ ਆਫ ਮੋਸ਼ਨ ਡਿਊਰਿੰਗ ਲਾਕਡਾਊਨ ਸਟੇਟਸ ਦੈਟ ਮੈਨ ਇਨ ਅ ਸਟੇਟ ਆਫ ਇਨਰਸ਼ੀਆ ਵਿਲ ਕੰਟੀਨਿਊ ਬੀ ਦੇਅਰ ਅਨਲੈਸ ਐਂਡ ਅੰਟਿਲ ਹਿਜ਼ ਵਾਈਫ ਫਾਈਂਡ ਸਮ ਵਰਕ ਫਾਰ ਹਿਮ। ਕਿਆ ਬਾਤ ਹੈ, ਨਿਊਟਨ ਦਾ ਚੌਥਾ
ਅਮੈਰੀਕਾ ਤੋਂ ਸੁਣਦੇ ਆ?
ਨਹੀਂ, ਹਰਜਿੰਦਰ ਸਿੰਘ ਗਰੇਵਾਲ ਤਾਂ ਇੱਥੋਂ ਹੀ ਆ। ਕਿਰਪਾਲ ਸਿੰਘ ਆਹੋ ਹਜੇ ਸ਼ਾਮ ਹੀ ਹੋਈ ਆ ਉੱਥੇ ਤਾਂ ਹਾਂਜੀ ਤੇ ਗੁਰਪ੍ਰੀਤ ਹੁਣੀ ਸਾਡੇ ਨਾਲ ਜੁੜੇ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਹਾਂਜੀ ਲਿਸਨ ਟੂ ਯੋਰ ਵੀਡੀਓ ਅਬਾਊਟ ਮੰਦਾਵਨੀ ਬੁੱਕ ਐਡਲੇਡ ਚ ਕਿੱਥੋਂ ਬਾਏ ਕਰ ਸਕਦੇ ਦੇਖੋ ਮੈਂ ਤੁਹਾਨੂੰ ਲਿੰਕ ਭੇਜ ਦਿੰਦਾ ਪਰ ਹਜੇ ਪੋਸਟੇਜ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਪਹੁੰਚੀਆਂ ਹੀ ਨਹੀਂ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਅਮਰੀਕ ਭਾਜੀ ਕੱਲ ਨਾ ਸਾਡੇ ਇੱਥੇ ਫਾਰਮ ਤੇ ਇੱਕ ਸਾਇੰਟਿਸਟ ਆਏ ਹੋਏ ਸੀ ਉਹਨਾਂ ਦੀ ਸਪੈਸ਼ਲਿਟੀ ਹੁਣ ਤੁਸੀਂ ਫੇਰ ਕਹਿਣਾ ਵਾਈਨ ਮੇਕਿੰਗ ਹੈ ਉਹ ਡਿਸਟਿਲਰ ਹੈ ਸ਼ਰਾਬ ਬਣਾਉਂਦੇ ਨੇ ਤੇ ਉਹ ਰਿਸਰਚ ਕਰਦੇ ਨੇ ਤੇ ਉਹ ਆਏ ਹੋਏ ਸੀ ਸਾਡੇ ਗਰੁੱਪ ਦੇ ਵਿੱਚ ਇੱਥੇ ਤੇ ਉਹ ਚਾਹੁੰਦੇ ਸੀ ਕਿ ਬੇਰੀਆਂ ਦਾ ਕੀ ਪਰਸਪੈਕਟਿਵ ਹੈ ਬੇਰੀਆਂ ਤੋਂ ਕਿਉਂਕਿ ਸ਼ੂਗਰ ਬਹੁਤ ਹੁੰਦੀ ਹੈ ਨਾ ਤਾਂ ਤੋਂ ਪੱਕਾ ਤੇ ਉਹ ਗੱਲ ਦੱਸ ਰਹੇ ਸੀ ਕਹਿੰਦੇ ਵੀ ਮੇਤੋਂ ਨਾ ਇੱਕ ਕਿਸੇ ਨੇ ਪ੍ਰੋਡਕਟ ਮੰਗਾਇਆ ਉਹ ਗਲੈਨਿਸ ਰਹਿੰਦੇ ਆ ਤੇ ਗਾਂ ਉਧਰ ਟੈਂਟਰ ਫੀਲਡ ਵੱਲ ਨੂੰ ਕਿਸੇ ਨੇ ਮੰਗਾਇਆ 100 ਕਿਲੋਮੀਟਰ ਦਾ ਹੈਗਾ ਕਹਿੰਦੇ ਕੋਈ ਗੱਲ ਨੀ ਮੈਂ ਪੋਸਟ ਕਰ ਦਿੰਦਾ ਤੇ ਤੁਹਾਨੂੰ ਮਿਲ ਜਾਏਗਾ ਤੇ ਪੋਸਟ ਕਰਤਾ ਤੇ ਉਹ ਦੂਜੇ ਜਾਂ ਤੀਜੇ ਦਿਨ ਮਿਲਣਾ ਚਾਹੀਦਾ ਅਬਲੇ ਦਾ ਦੂਜੇ ਦਿਨ ਮਿਲਣਾ ਚਾਹੀਦਾ 100 ਕਿਲੋਮੀਟਰ ਹੀ ਆ ਸਾਰਾ ਕਹਿੰਦੇ 11 ਦਿਨ ਬਾਅਦ ਮਿਲਿਆ 11 ਦਿਨ ਤੇ ਇਹ ਦੇਖ ਲਓ ਪਰ ਮੈਨੂੰ ਇਹ ਨੀ ਸਮਝ ਆਈ ਹੁਣ ਮੈਂ ਕਿਤਾਬ ਪੋਸਟ ਕਰਦਾ ਉਹ ਤੀਜੇ ਚੌਥੇ ਦਿਨ ਮਿਲ ਜਾਂਦੀ ਹੁੰਦੀ ਆ ਪਰ ਦੋ ਦੋ ਤਿੰਨ ਤਿੰਨ ਚਾਰ ਚਾਰ ਹਫ਼ਤੇ ਹੋ ਗਏ ਉਹ ਕਿਤਾਬਾਂ ਮਿਲ ਨਹੀਂ ਰਹੀਆਂ ਮੈਨੂੰ ਅਮਰੀਕ ਭਾਜੀ ਇਹ ਨੀ ਸਮਝ ਆਈ ਵੀ ਸਾਰਾ ਕੁਛ ਤਾਂ ਖੁੱਲਾ ਆ ਟਰੱਕ ਵੀ ਚੱਲ ਰਹੇ ਨੇ ਹਨਾ ਜਹਾਜ਼ ਜਿਹੜੇ ਆ ਉਹ ਇੰਟਰਸਟੇਟ ਵੀ ਚੱਲਦੇ ਨੇ ਕਾਫੀ ਵਿਦ ਇਨ ਨਿਊ ਸਾਊਥ ਵੇਲਸ ਕਿਉਂ ਨੀ ਫੇਰ ਪੋਸਟ ਪਹੁੰਚ ਰਹੀ ਇਹਦੇ ਬਾਰੇ ਕੋਈ ਹੈ ਜਾਣਕਾਰੀ
ਮੈਂ ਵਾਈਫ ਤੋਂ ਪੁੱਛਿਆ ਉਹਦੇ ਆਸਟ੍ਰੇਲੀਆ ਪੋਸਟ ਤੇ ਕੰਮ ਕਰਦੀ ਆ ਉਹ ਡਿਸਟ੍ਰੀਬਿਊਸ਼ਨ ਸੈਂਟਰ ਦੇ ਵਿੱਚ ਤੇ ਉਹ ਦੱਸਦੀ ਕਿ ਇੰਨਾ ਬੈਕਲੌਗ ਆ ਗਿਆ ਹੈ ਨਾ ਲੋਕ ਆਨਲਾਈਨ ਇੰਨੀਆਂ ਚੀਜ਼ਾਂ ਮੰਗਾਉਂਦੇ ਆ ਬਾਹਰੋਂ ਜਾਂ ਇਧਰੋਂ ਉਧਰੋਂ ਇੰਨਾ ਉੱਥੇ ਰਸ਼ ਪਿਆ ਹੈ ਕੰਮ ਨੂੰ ਕਲੀਅਰ ਕਰਨਾ ਬਹੁਤ ਔਖਾ ਹੋਇਆ ਬਹੁਤ 1000 ਲੋਕ ਕੈਜੂਅਲ ਰੱਖੇ ਹੋਇਆ ਤਾਂ ਕਿ ਉਹ ਕੰਮ ਕਲੀਅਰ ਹੋਵੇ ਉਹਦਾ ਰਸ਼ ਬਹੁਤ ਪੈ ਗਿਆ ਹੈ ਕੰਮ ਦਾ ਆਸਟ੍ਰੇਲੀਆ ਪੋਸਟ ਦੇ ਵਿੱਚ ਮੇਰੇ ਖਿਆਲ ਦੇ ਵਿੱਚ ਉਹ ਬੈਕਲੌਗ ਕਲੀਅਰ ਕਰਨ ਦੇ ਚੱਕਰ ਦੇ ਵਿੱਚ ਨਾ ਇਹ ਡਿਲੇ ਹੋ ਰਹੀ ਹੈ
ਨਹੀਂ ਜਿਹੜੇ ਫਿਰ ਹੁਣ ਇੰਨੇ 1.6 million ਲੋਕ ਅਨਇੰਪਲੋਇਮੈਂਟ ਤੇ ਆ ਫਿਰ ਉਹ ਉੱਥੇ ਜੌਬ ਪਲੈਂਟੀ ਅਵੇਲੇਬਲ ਹੈ
ਰੱਖੇ ਵਾ ਉਹਦਾ ਸੁਨੇਹੇ ਭੇਜਦੇ ਜੇ ਕਿਸੇ ਨੂੰ ਕੰਮ ਨਹੀਂ ਹੈਗਾ ਤਾਂ ਇੱਥੇ ਆ ਕੇ ਆਸਟ੍ਰੇਲੀਆ ਪੋਸਟ ਆ ਕੇ ਕੰਮ ਕਰੇ ਇੱਦਾਂ ਸਿਡਨੀ ਦੇ ਇਹ ਪੋਜੀਸ਼ਨ ਆ ਉਹਨਾਂ ਨੂੰ ਬੰਦੇ ਨੀ ਮਿਲਣਾ ਲੋਕ ਬਹੁਤ ਜਾ ਰਹੇ ਆ
ਠੀਕ ਆ ਹੁਣ ਗੱਲ ਇਹ ਆ ਵੀ ਕਈ ਸ਼ਹਿਰਾਂ ਦੇ ਵਿੱਚ ਜੌਬਸ ਥੋੜੀਆਂ ਘਟੀਆਂ ਨੇ ਆਪਾਂ ਚਲੋ ਇੱਥੇ ਵੀ ਗੱਲ ਕਰਦੇ ਆ ਤੇ ਸਾਡੇ ਨਾਲ ਜਿਹੜੇ ਪਿਆ ਜੀ ਤੁਹਾਨੂੰ ਦੱਸਦੇ ਆ ਕਿ ਤੁਹਾਡਾ ਜਿਹੜਾ ਗੀਤ ਹੈ ਨਾ ਅਸ਼ੋਕ ਮਸਤੀ ਦਾ ਇਹ ਕੱਲ ਨੂੰ ਸੁਣਾਵਾਂਗੇ ਜੀ ਤੇ ਪੋਡਕਾਸਟ ਤੁਸੀਂ ਸੁਣਨਾ ਮੈਂ ਤੁਹਾਨੂੰ ਬੁੱਕ ਦਾ ਵੈਸੇ ਲਿੰਕ ਵੀ ਭੇਜ ਦਿੰਦਾ ਤੁਸੀਂ ਉੱਥੋਂ ਆਰਡਰ ਕਰ ਸਕਦੇ ਹੋ ਮੈਂ ਭੇਜ ਦਵਾਂਗਾ ਸੁਖਦੇਵ ਭੰਗੂ ਭਾਜੀ ਵੀ ਪ੍ਰੋਗਰਾਮ ਚ ਆਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਸਤਿ ਸ੍ਰੀ ਅਕਾਲ ਜੀ ਆਇਆਂ ਨੂੰ ਤੇ ਮਨਦੀਪ ਸਿੰਘ ਸਾਡੇ ਨਾਲ ਜੁੜੇ ਨੇ ਤੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਕਹਿੰਦੇ ਵੀ ਵੀ ਸ਼ੁਡ ਆਲਵੇਜ਼ ਰਿਸਪੈਕਟ ਡਿਫਰੈਂਟ ਵਿਊ ਇਫ ਸਮ ਸਪੀਕ ਅਗੇਂਸਟ ਓਲਡ ਐਂਡ ਫੇਕ ਸਿੱਖ ਰਿਚੁਅਲ ਇਟ ਡਜ਼ਨਟ ਮੀਨ ਹੀ ਆਰ ਸ਼ੀ ਇਜ਼ ਅ ਟ੍ਰੇਟਰ ਔਰ ਅਗੇਂਸਟ ਸਿੱਖਿਜ਼ਮ ਬਿਕੋਜ਼ ਐਵਰੀਬਡੀ ਹੈਵ ਦੇਅਰ ਓਨ ਪਰਸਨਲ ਵਿਊ ਆਫ ਰਿਲੀਜਨ ਹੂ ਵਿਲ ਡਿਸਾਈਡ ਵਟ ਇਜ਼ ਰਾਈਟ ਇੰਟਰਪ੍ਰੀਟੇਸ਼ਨ ਆਫ ਗੁਰਬਾਣੀ ਹਾਂਜੀ ਇਹ ਤਾਂ ਮਨਸਮੱਤੇ ਆਪਣੇ ਆਪ ਹੀ ਅੰਦਰ ਹੀ ਪੈਣੀ ਆ ਪਰ ਬਹੁਤ ਸਾਰੇ ਲੋਕ ਜਿਹੜੇ ਨੇ ਉਹ ਅੰਦਰੋਂ ਕੁਛ ਵੀ ਨਹੀਂ ਹੁੰਦੇ ਤੇ ਬਾਹਰੋਂ ਇੰਟਰਪ੍ਰੀਟੇਸ਼ਨ ਦੇ ਕੇ ਮਸ਼ਹੂਰ ਹੋ ਕੇ ਮਸ਼ਹੂਰ ਹੋਣਾ ਚਾਹੁੰਦੇ ਨੇ ਅੱਜ ਕੱਲ ਇਹ ਵੀ ਟ੍ਰੈਂਡ ਚੱਲ ਰਿਹਾ ਅਮਰੀਕ ਭਾਜੀ ਕਿ ਤੁਸੀਂ ਧਰਮ ਤੇ
ਬਹੁਤ ਚੱਲੇ ਅਮਨਦੀਪ ਅੱਜ ਕੱਲ ਏਦਾਂ ਦਾ ਟ੍ਰੈਂਡ ਚੱਲ ਰਿਹਾ ਕਿ ਵਟਸ ਜਿਹੜੇ ਇਨਫੋਰਮੇਸ਼ਨ ਦੇ ਜਿਹੜੇ ਸੋਰਸਿਸ ਆ ਗਏ ਨਾ ਬਹੁਤ ਈਜ਼ੀ ਐਕਸੈਸ ਹੋ ਗਈ ਤੁਹਾਡੀ ਦੂਜੇ ਬੰਦੇ ਨਾਲ ਗੱਲ ਕਰਨ ਦੀ ਜਾਂ ਆਪਣੇ ਸੁਨੇਹੇ ਭੇਜਣ ਦੀ ਉਹਦੇ ਕਰਕੇ ਅਵਾਗੌਣ ਲੋਕ ਜਿਹੜੇ ਆ ਉਹ ਬਹੁਤ ਪ੍ਰਚਾਰ ਲੱਗ ਪਏ ਆ ਕਰਨ ਜਿਹਨਾਂ ਨੂੰ ਕੋਈ ਜਿੱਦਾਂ ਗਾਲਾਂ ਵੀ ਕੱਢੀ ਜਾਂਦੇ ਕਈ ਤਾਂ ਇੱਕ ਦੂਜੇ ਨੂੰ ਭੰਡੀ ਕਰੀ ਜਾਂਦੇ ਪ੍ਰਚਾਰਕ ਤੁਸੀਂ ਵਟਸਐਪ ਤੇ ਵੀ ਦੇਖੋ ਜਾਂ ਈਵਨ ਉਹਨਾਂ ਦੇ ਜਲਸਿਆਂ ਵਿੱਚ ਵੀ ਦੇਖੋ ਸਟੇਜਾਂ ਦੇ ਵਿੱਚ ਵੀ ਦੇਖੋ ਉਹ ਗੱਲ ਸੁਣਨ ਵਾਲੀ ਨੀ ਹੁੰਦੀ ਉਹ ਪਤਾ 4-5 ਜਾਂ 6 ਬੰਦੇ ਹੁੰਦੇ ਉਹਨਾਂ ਦੇ ਸਰਕਲ ਦੇ ਵਿੱਚ ਉਹਨਾਂ ਦੀ ਆਲੋਚਨਾ ਹੀ ਕਰਦੇ ਹੁੰਦੇ ਉਹ ਤੇ ਗੁਰਬਾਣੀ ਦੀਆਂ ਤੁਕਾਂ ਵਿੱਚ ਲਾ ਲਾ ਕੇ ਜਿੱਦਾਂ ਗੱਲਾਂ ਕਰਦੇ ਆ ਤੇ ਬਾਬਾ ਜੀ ਨੇ ਤਾਂ ਕਿਹਾ ਵੀ ਜਿਹੜੀ ਨਿੰਦਿਆ ਨਹੀਂ ਕਰਨੀ ਚਾਹੀਦੀ ਮੈਂ ਕਰਦੇ ਉਹ ਏਦਾਂ ਹੀ ਆ ਜਿੱਦਾਂ ਤੁਸੀਂ ਪਹਿਲਾਂ ਵੀ ਕਿਹਾ ਸੀਗਾ
ਹਾਂ ਨਹੀਂ ਚੱਲਦਾ ਉਹਨਾਂ ਦਾ ਨਿੰਦਿਆ ਦੇ ਕੰਮ ਹੈ ਖੈਰ ਜਿਹੜੀ ਇੰਟਰਪ੍ਰੀਟੇਸ਼ਨ ਨਾ ਮੈਂ ਇਸੇ ਕਰਕੇ ਅਸੀਂ ਇਹੀ ਜ਼ੋਰ ਦਿੰਦੇ ਸਾਰਿਆਂ ਨੂੰ ਕਿ ਗੁਰਬਾਣੀ ਆਪ ਹੀ ਪੜ੍ਹੋ ਧਰਮ ਗ੍ਰੰਥ ਆਪ ਹੀ ਪੜ੍ਹੋ ਜਦੋਂ ਆਪਾਂ ਕਿਸੇ ਦੀ ਇੰਟਰਪ੍ਰੀਟੇਸ਼ਨ ਸੁਣਦੇ ਹਾਂ ਤਾਂ ਉਹ ਉਹਦੇ ਹਿਸਾਬ ਨਾਲ ਹੁੰਦੀ ਉਹਦਾ ਪਤਾ ਨਹੀਂ ਕੀ ਏਜੰਡਾ ਹੁੰਦਾ ਆ ਹਨਾ ਸੋ ਇਸ ਕਰਕੇ ਆਪ ਪੜ੍ਹੋ ਜਿੰਨਾ ਪ੍ਰਕਾਸ਼ ਹੋਣਾ ਤੁਹਾਨੂੰ ਪਰਮਾਤਮਾ ਨੇ ਤੁਹਾਡੇ ਅੰਦਰ ਹੀ ਸੋਝੀ ਦੇ ਦੇਣੀ ਹੈ ਅੰਦਰ ਹੀ ਆ ਸਾਰਾ ਕੁਛ।
ਅਮਨਦੀਪ ਇੱਕ ਤਾਂ ਜਿੱਦਾਂ ਧਰਮ ਨੂੰ ਮੰਨਦੇ ਆ ਨਾ, ਜਿੱਦਾਂ ਧਰਮ ਨੂੰ ਮੰਨਦੇ ਆ ਲੋਕ, ਉਹ ਮੰਨਦੇ ਆ, ਨਾਰਮਲ ਲਾਈਫ ਜੀ ਜਾਂਦੇ ਆ। ਜਿਹੜੇ ਨਵੇਂ ਨਵੇਂ ਧਰਮ ਨੂੰ ਅਪਣਾਉਂਦੇ ਆ ਨਾ, ਸਿੱਖ ਧਰਮ ਨੂੰ ਜਾਂ ਹੋਰ ਕਿਸੇ ਧਰਮ ਨੂੰ ਅਪਣਾਉਂਦੇ ਆ, ਫੇਰ ਉਹ ਧਰਮ ਤੁਹਾਡੇ ਠੋਸਦੇ ਬਹੁਤ ਆ ਬਈ। ਹੁਣ ਉਹਨਾਂ ਨੂੰ ਪਤਾ ਸਾਰਾ ਹੀ ਲੱਗ ਗਿਆ ਤੇ ਉਹਨਾਂ ਦੀ ਹੁਣ ਮੰਨਣੀ ਪੈਣੀ ਤੁਹਾਨੂੰ। ਉਹ ਫਿਰ ਦੱਸਦੇ ਸੀ ਤਾਂ ਅੱਗੇ ਨਾ ਐਵੇਂ ਸ਼ਰਾਬਾਂ ਹੀ ਪੀਂਦੇ ਰਹੇ ਆ, ਹੁਣ ਤਾਂ ਜਿਹੜੀ ਜ਼ਿੰਦਗੀ ਇੰਨਾ ਤੁਹਾਨੂੰ ਕਰਦੇ ਨਾ,
ਅਮਰੀਕ ਭਾਜੀ ਗਿਆਨੀ ਸੰਤੋਖ ਸਿੰਘ ਜੀ ਕਹਿੰਦੇ ਤਾਂ ਹੁੰਦੇ ਆ, ਕੱਲ ਨੂੰ ਆ ਰਹੇ ਆ ਪ੍ਰੋਗਰਾਮ ਚ, ਤੇ ਉਹਨਾਂ ਨੂੰ ਪੁੱਛ ਲਵਾਂਗੇ। ਤੇ ਉਹ ਕਹਿੰਦੇ ਤਾਂ ਹੁੰਦੇ ਆ, ਕਹਿੰਦੇ ਬਈ ਅੰਮ੍ਰਿਤ ਤਿੰਨ ਤਰ੍ਹਾਂ ਨਾਲ ਜੀ ਕੰਮ ਕਰਦਾ ਆ। ਕਹਿੰਦੇ ਇੱਕ ਤਾਂ ਤਿੰਨ ਤਰ੍ਹਾਂ ਦੇ ਹੁੰਦੇ ਆ, ਕਹਿੰਦੇ ਇੱਕ ਤਾਂ ਅੰਮ੍ਰਿਤ ਛਕਿਆ ਜਾਂਦਾ ਆ, ਠੀਕ ਹੈ, ਅੰਮ੍ਰਿਤ ਪਾਨ ਕੀਤਾ ਜਾਂਦਾ ਆ। ਕਹਿੰਦੇ ਉਹ ਲੋਕ ਉਹ ਹੁੰਦੇ ਆ ਵੀ ਜਿਹੜੇ ਅੰਮ੍ਰਿਤ ਛਕ ਕੇ ਗੁਰੂ ਵਾਲੇ ਬਣ ਕੇ ਸਕੂਲ ਚ ਦਾਖਲਾ ਲੈ ਲੈਂਦੇ ਆ, ਫਿਰ ਉਹ ਆਪਣਾ ਗੁਰੂ ਸਾਹਿਬ ਦੇ ਦੱਸੇ ਤਰੀਕਿਆਂ ਦੇ ਨਾਲ ਆਪਣਾ ਜੀਵਨ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਆ, ਉਸ ਤੇ ਚੱਲਣ ਦੀ ਕੋਸ਼ਿਸ਼ ਕਰਦੇ ਆ, ਠੀਕ ਆ। ਉਹ ਕਿਸੇ ਦੇ ਲਈ ਕੋਈ ਏਦਾਂ ਲੜਦੇ ਝਗੜਦੇ ਨਹੀਂ, ਹਨਾ, ਆਪਣੇ ਲਈ ਉਹ ਕਰਦੇ ਆ, ਤੇ ਫਿਰ ਉਹ ਜਿੰਨਾ ਕੁ ਵੀ ਹੋ ਸਕੇ ਲੋਕਾਂ ਦੀ ਸੇਵਾ ਕਰਦੇ ਆ, ਉਹਨੂੰ ਕਹਿੰਦੇ ਅੰਮ੍ਰਿਤ ਛਕਣਾ। ਤੇ ਕਹਿੰਦੇ ਵੀ ਅੰਮ੍ਰਿਤ ਜਿਹੜਾ ਹੈ ਨਾ, ਕਈਆਂ ਨੂੰ ਚੜ ਵੀ ਜਾਂਦਾ, ਤੇ ਮੈਂ ਕਿਹਾ ਉਹ ਕਿੱਦਾਂ ਹੁੰਦੀ ਹੈ ਚੜ ਜਾਂਦੀ,
ਉਹ ਮੈਂ ਚੜੇ ਵਾਲੇ ਦੀ ਗੱਲ ਕਰਦਾ।
ਨਹੀਂ ਨਹੀਂ ਤੁਸੀਂ ਚੜੇ ਵਾਲੇ ਨੀ, ਇੱਕ ਤੇ ਹੋਰ ਵੀ ਹੈ, ਲੜਨ ਵਾਲਾ ਵੀ ਹੈਗਾ, ਕਹਿੰਦੇ ਅੰਮ੍ਰਿਤ ਲੜ ਵੀ ਜਾਂਦਾ। ਚੜਨ ਵਾਲਾ ਤਾਂ ਇਹ ਹੈ ਵੀ ਕਹਿੰਦੇ ਉਹ ਏਦਾਂ ਆ ਵੀ ਛੱਕ ਕੇ ਨਾ, ਤੇ ਉਹ ਆਪ ਤਾਂ ਚਲੋ ਉਹਨੇ ਕਰਨਾ ਹੁੰਦਾ, ਤੇ ਲੋਕਾਂ ਨੂੰ ਜਿੱਦਾਂ ਤੁਹਾਡੇ ਮੰਗਰ ਕਹਿਣ ਲੱਗ ਪੈਂਦੇ ਨਾ, ਉਹ ਲੈ ਉਹ ਮੈਂ ਤਾਂ ਨਜ਼ਾਰੇ ਆ, ਹਨਾ, ਤੁਸੀਂ ਤਾਂ ਐਵੇਂ ਭੁੱਲੇ ਭਟਕੇ ਰਹੇ, ਹਨਾ, ਤੁਸੀਂ ਵੀ ਕਰੋ। ਉਹ ਆਪ ਵੀ ਕਰਦੇ ਹੁੰਦੇ, ਲੋਕਾਂ ਨੂੰ ਹੀਣਾ ਦੱਸ ਕੇ ਦੂਜਿਆਂ ਨੂੰ ਉਹ ਕਹੀ ਜਾਂਦੇ ਵੀ ਤੁਸੀਂ ਵੀ ਛਕੋ, ਹਨਾ, ਮੈਂ ਛਕ ਲਿਆ ਤਾਂ ਤੁਸੀਂ ਵੀ ਛਕ ਲਓ, ਹਨਾ, ਸਾਰੇ ਮੇਰੇ ਵਰਗੇ ਬਣ ਜਾਓ। ਉਹ ਕਹਿੰਦੇ ਵੀ ਉਹਨਾਂ ਨੂੰ ਚੜ ਜਾਂਦਾ, ਜਿੱਦਾਂ ਮਤਲਬ ਚੜ ਕੇ ਤਾਂ ਫਿਰ ਉਹ ਲੋਕਾਂ ਨੂੰ ਬਾਹਰ ਦੱਸਦੇ ਪੈਂਦੇ ਨੇ। ਕਹਿੰਦੇ ਵੀ ਇੱਕ ਹੁੰਦੇ ਤੀਜੇ ਬੰਦੇ, ਉਹਨਾਂ ਨੂੰ ਲੜ ਵੀ ਜਾਂਦਾ, ਉਹਨਾਂ ਨੂੰ ਲੜ ਵੀ ਜਾਂਦਾ। ਮੈਂ ਕਿਹਾ ਉਹ ਕਿਹੜੇ ਹੁੰਦੇ? ਕਹਿੰਦੇ ਵੀ ਉਹ ਅੰਮ੍ਰਿਤ ਛਕਦੇ ਆ, ਤੇ ਇੱਕ ਤਾਂ ਜਿਹੜੇ ਚੜਨ ਵਾਲੇ ਉਹ ਤਾਂ ਲੋਕਾਂ ਨੂੰ ਕਹਿੰਦੇ ਤੁਸੀਂ ਛਕ ਲਓ, ਇੱਕ ਹੁੰਦੇ ਲੜਨ ਵਾਲੇ, ਉਹ ਫਿਰ ਉਹ ਲੜਦੇ ਆ ਲੋਕਾਂ ਨਾਲ ਜਾ ਕੇ, ਹੈਂ, ਤੁਸੀਂ ਐ ਕਰਦੇ ਆ, ਤੁਸੀਂ ਉਹ ਕਰਦੇ ਆ, ਤੁਸੀਂ ਤੁਹਾਨੂੰ ਐ ਨੀ ਕਰਨਾ ਚਾਹੀਦਾ, ਤੁਹਾਨੂੰ ਉਹ ਨੀ ਕਰਨਾ ਚਾਹੀਦਾ। ਉਹ ਨਕਾਰਾਤਮਕ ਨੀ ਹੁੰਦੇ ਬਈ, ਹਨਾ, ਉਹ ਫਿਰ ਦੂਜੇ ਧਰਮਾਂ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਆ, ਲੋਕਾਂ ਨੂੰ ਭੰਡਣਾ ਸ਼ੁਰੂ ਕਰ ਦਿੰਦੇ ਆ, ਟੱਬਰ ਦੇ ਵਿੱਚ ਲੜਾਈ ਕਲੇਸ਼ ਪਾ ਲੈਂਦੇ ਆ, ਸਾਰਾ ਕੁਛ ਉਹਨਾਂ ਦਾ ਸਾਰਾ ਅਪਸਾਈਡ ਡਾਊਨ, ਜਿਹੜੀ ਗ੍ਰਸਤ ਨੂੰ ਉਹ ਖਰਾਬ ਕਰ ਲੈਂਦੇ ਆਪਣੀ ਨੂੰ। ਉਹ ਕਹਿੰਦੇ ਵੀ ਉਹਨਾਂ ਨੂੰ ਚੜ ਜਾਂਦਾ। ਇਹ ਗਿਆਨੀ ਸੰਤੋਖ ਸਿੰਘ ਜੀ ਨੇ ਕਈ ਸਾਲ ਪਹਿਲਾਂ ਰੇਡੀਓ ਤੇ ਦੱਸੀ ਸੀ ਗੱਲ।
ਤੁਹਾਨੂੰ ਗੱਲ ਸੁਣਾਉਣਾ ਇੱਕ, ਅਸੀਂ ਸਾਡੇ ਸਾਊਥ ਇੰਡੀਅਨ ਦੋਸਤ ਹੁੰਦੇ ਸੀ, ਤੇ ਹੁਣ ਤਾਂ ਅਮਰੀਕਾ ਚਲੇ ਗਏ, ਇੱਥੇ ਰਹਿੰਦੇ ਨੀ ਹੈ, ਤੇ ਉਹਨਾਂ ਨੇ ਨਾ ਗੁਰਦੁਆਰਾ ਸਾਹਿਬ ਜਾਣਾ ਆ, ਤੇ ਉਹਨਾਂ ਨੂੰ ਕੁਛ ਅਰਦਾਸ ਵੀ ਕਰਾਉਣੀ ਸੀਗੀ ਉੱਥੇ, ਤੇ ਅਸੀਂ ਉੱਥੇ ਗਏ ਤਾਂ ਇੱਕ ਨਾ ਭਾਈ ਸੀ, ਉਹਨਾਂ ਨੂੰ ਦੇਖ ਕੇ ਜਨਾਨੀਆਂ ਜਿਹੜਾ ਨਾਲ ਗਈਆਂ ਸੀ ਸਾਡੇ ਨਾ, ਜਿੱਦਾਂ ਔਰਤਾਂ, ਉਹ ਕਹਿਣ ਲੱਗੀਆਂ ਭਾਈ ਹੈ ਨਾ, ਇਹਦਾ ਬੜਾ ਖਲੂਸ ਜਿਹਾ ਆ, ਇਹ ਲੜਦਾ ਬਹੁਤ ਹੋਣਾ ਘਰ ਚ, ਇਹਦੀ ਸ਼ਕਲ ਤੋਂ ਏਦਾਂ ਲੱਗਦਾ ਇਹ।
ਅੱਛਾ,
ਤੇ ਉਹ ਬੰਦਾ ਦੱਸੀਏ ਕੌਣ ਆ? ਤੁਹਾਡਾ ਮਿੱਤਰ ਹੀ ਆ, ਸਾਡੇ ਮਿੱਤਰ ਹੀ ਆ।
ਕੌਣ?
ਐਕਚੁਅਲ ਸੱਚੀ ਗੱਲ
ਕੋਈ ਨੀ, ਮੈਂ ਕੱਲ ਨੂੰ ਦੱਸੂਗਾ।
ਦੇਖ ਕੇ ਲੜਾ ਕੇ ਲਾਦੇ, ਜਿਹੜੇ ਬੋਲਦੇ ਫੇਰ ਪਤਾ ਲੱਗਦਾ ਵੀ ਕਾਫੀ ਸਾਊ ਬੰਦੇ ਵੀ।
ਹਾਂ, ਨਹੀਂ ਨਹੀਂ ਇਹ
ਕੱਲ ਨੂੰ
ਕਰਦੇ ਆ,
99 ਦੀ ਗੱਲ।
ਹਾਂ, 99 ਦੀ ਗੱਲ ਮੈਂ ਦੱਸੂਗਾ ਵੀ ਗਿਆਨੀ ਜੀ ਵੀ ਤੁਹਾਡੇ ਬਾਰੇ ਆਹ ਵਿਚਾਰ ਹੈ ਸੰਗਤਾਂ ਦੇ, ਤੁਸੀਂ ਦੇਖ ਲਓ ਕੀ ਕਰਨਾ ਹੁਣ। ਤੇ
ਮੇਰੇ ਗੱਲ ਪਵਾ ਦਿਓ।
ਹਾਂ, ਨਹੀਂ ਉਹ ਦੇਖੋ ਲੱਗਦਾ ਹੀ ਆ ਲੜਨ ਵਾਲੇ, ਉਹਨੇ ਕਿਹੜੇ ਤੁਹਾਡੇ ਨਾਲ ਲੜਨ ਆਉਣਾ, ਬੰਦੇ ਤਾਂ ਚੰਗੇ ਆ। ਤੇ ਮਨਦੀਪ ਸਿੰਘ ਹੁਣੀ ਕਹਿੰਦੇ ਨੇ ਇੱਕ ਹੋਰ ਚੀਜ਼ ਵੀ, ਸ਼ੁੱਡ ਵੀ ਯੂਜ਼ ਅਵਰ ਕਾਮਨ ਸੈਂਸ ਵੈਨ ਵੀ ਸਟੱਡੀ ਗੁਰਬਾਣੀ। ਬਿਲਕੁਲ ਕਾਮਨ ਸੈਂਸ ਵਰਤਣੀ ਚਾਹੀਦੀ ਆ, ਔਰ ਮੈਨੂੰ ਲੱਗਦਾ ਕਿ ਜਦੋਂ ਆਪਾਂ ਗੁਰਬਾਣੀ ਪੜ੍ਹਦੇ ਆ, ਅਧਿਐਨ ਕਰਦੇ ਆ, ਤਾਂ ਆਪਣੀ ਕਾਮਨ ਸੈਂਸ ਜਿੰਨਾ ਕੁ ਤੁਹਾਡੇ ਦਿਮਾਗ ਦੇ ਵਿੱਚ ਲੋਡਿਡ ਹੈ ਉਹਨੂੰ ਵਰਤਣਾ ਚਾਹੀਦਾ। ਜੇ ਕੋਈ ਗੱਲ ਨਾ ਸਮਝ ਆਵੇ ਤਾਂ ਫੇਰ ਸਾਨੂੰ ਵੱਖਰੇ ਵੱਖਰੇ ਰਾਏ ਲੈ ਕੇ ਫੇਰ ਵੀ ਕਾਮਨ ਸੈਂਸ ਵਰਤਣੀ ਚਾਹੀਦੀ ਕਿ ਕਿਹੜੀ ਸਹੀ ਹੋਣੀ ਚਾਹੀਦੀ ਆ। ਔਰ ਇੱਕ ਵਾਰੀ, ਦੋ ਵਾਰੀ, ਤਿੰਨ ਵਾਰੀ ਉਹਨੂੰ ਰਿਪੀਟ ਪੜ੍ਹਦੇ ਜਾਓ ਓਵਰ ਦਾ ਈਅਰਸ, ਤੇ ਫਿਰ ਹੌਲੀ ਹੌਲੀ ਕੀ ਆ ਵੀ ਮਹਾਰਾਜ ਆਪਣੇ ਆਪ ਹੀ ਸਹੀ ਪਰਸਪੈਕਟਿਵ ਬਣਾਉਣ ਲੱਗ ਪੈਂਦਾ। ਇਹ ਸਲੋ ਪ੍ਰੋਸੈਸ ਹੈ।
ਅਮਨਦੀਪ ਇੱਕ ਸਾਡੇ ਦੋਸਤ ਆ, ਉਹ ਕਹਿੰਦੇ ਜਿਸ ਵੇਲੇ ਤੁਸੀਂ ਗੁਰਬਾਣੀ ਪੜ੍ਹਦੇ ਆ ਜਾਂ ਤੁਸੀਂ ਪਰਮਾਤਮਾ ਦੀ ਲੈ ਵਿੱਚ ਜੁੜਦੇ ਆ, ਉਹਦਾ ਪ੍ਰਚਾਰ ਨਾ ਕਰੋ, ਉਹਨੂੰ ਅਹਿਸਾਸ ਕਰੋ। ਤੁਹਾਨੂੰ ਜਿਹੜੇ ਗਰੂਰ ਆਣ ਲੱਗ ਪਵੇ ਨਾ, ਸਰੂਰ ਆਣ ਲੱਗ ਪਵੇ, ਇਹ ਤੁਹਾਨੂੰ ਲੱਗਦਾ ਵੀ ਜਿੱਦਾਂ ਤੁਸੀਂ ਨਾ ਹੁਣ ਸਮਥਿੰਗ ਤੁਸੀਂ ਕਰ ਲਿਆ, ਚੰਗਾ ਲੱਗਦਾ। ਤੁਹਾਡਾ ਕੀ ਵਿਚਾਰ ਹੈ?
ਨਹੀਂ ਨਹੀਂ ਬਿਲਕੁਲ, ਮੈਂ ਵੀ ਇਹੀ ਕਹਿੰਦਾ ਕਿ ਅਸੀਂ ਅੱਜ ਇਹੀ ਹੈਗਾ ਵੀ ਆਪਾਂ ਥੋੜੀ ਚੀਜ਼ ਹੁੰਦੇ ਆਪਾਂ ਲੈ ਕੇ ਨੱਠ ਰੌਲਾ ਪਾਉਣਾ ਸ਼ੁਰੂ ਕਰ ਦੇਈਦਾ ਆ। ਹਾਲਾਂਕਿ ਅਸੀਂ ਉਹ ਮੁੱਢਲੀਆਂ ਸਟੇਜਾਂ ਜੀ ਦੇਖਿਆ ਨੀ ਹੁੰਦਾ ਅਜੇ ਸਾਰੀਆਂ ਸਟੇਜਸ। ਆ ਤੁਸੀਂ ਮੇਰਾ ਵੀਡੀਓ ਦੇਖਿਓ ਹੁਣ ਜਿਹੜਾ ਮੰਦਾਵਣੀ ਵਾਲਾ ਮੈਂ ਪਾਇਆ ਨਾ ਮਨਪ੍ਰੀਤ ਉਹਨਾਂ ਨੇ, ਉਹ ਇਹੀ ਚੀਜ਼ ਹੈ। ਉਹਦੇ ਵਿੱਚ ਸਰਮਖੰਡ ਤੇ ਕਰਮਖੰਡ ਦੀ ਦੱਸੀ ਹੋਈ ਆ ਵੀ ਅਸੀਂ ਕਈ ਵਾਰੀ ਹਜੇ ਮਿਹਨਤ ਵਾਲੇ ਸੈਕਸ਼ਨ ਚ ਹੋਈਦਾ, ਅਸੀਂ ਪਹਿਲੇ ਰੌਲਾ ਪਾ ਕੇ ਬਹਿ ਜਾਈਦਾ, ਪਤਾ ਹੁੰਦਾ ਨੀ। ਉਹ ਕਹਿੰਦੇ ਆ ਨਾ ਵੀ ਜੇ ਕੋ ਕਹੇ ਪਿੱਛੇ ਪਛਤਾਏ, ਜਿਹੜਾ ਹਜੇ ਮਿਹਨਤ ਕਰ ਰਿਹਾ ਹਜੇ ਸ਼ੁਰੂ ਹੀ ਕੀਤੀ ਆ, ਜੇ ਉਹਦੇ ਬਾਰੇ ਦੱਸਣ ਲੱਗ ਪਵੇ ਨਾ ਲੋਕਾਂ ਨੂੰ ਤਾਂ ਉਹ ਪਿੱਛੋਂ ਉਹਨੂੰ ਪਛਤਾਉਣਾ ਪੈਂਦਾ ਆ। ਇਹ ਤਾਂ ਫੈਕਟ ਹੈ, ਗੁਰਬਾਣੀ ਦੇ ਵਿੱਚ ਲਿਖਿਆ ਹੋਇਆ।
ਉਹਦੇ ਸ਼ੈਲੋ ਨੌਲੇਜ ਹੈ, ਜਿਹੜੇ ਸ਼ੈਲੋ ਨੌਲੇਜ ਭੜਕਦਾ ਬਹੁਤ ਹੈ ਉੱਪਰ ਨੂੰ।
ਹਾਂ ਹਾਂ, ਸੋ ਇਸ ਕਰਕੇ ਉਹ ਨਿਰਦੇਸ਼ ਇਹੀ ਹੈ ਵੀ ਜਦੋਂ ਤੁਸੀਂ ਮਿਹਨਤ ਕਰ ਰਹੇ ਹੁੰਦੇ ਨਾ, ਕੋਈ ਚੀਜ਼ ਕਰ ਰਹੇ ਹੁੰਦੇ ਤਾਂ ਮਿਹਨਤ ਤੇ ਫੋਕਸ ਕਰੋ, ਪ੍ਰਚਾਰ ਤਾਂ ਨਾ ਕਰੋ, ਮਤਲਬ ਬਹੁਤਾ ਰੌਲਾ ਨਾ ਪਾਓ, ਕਿਉਂਕਿ ਤੁਸੀਂ ਅਜੇ ਸਿਰੇ ਤੱਕ ਤਾਂ ਪਹੁੰਚੇ ਨਹੀਂ ਹੁੰਦੇ ਅਸੀਂ, ਹਨਾ। ਖੈਰ, ਸਾਡੇ ਨਾਲ ਜੁਗੇਸ਼ ਠਾਕੁਰ ਹੁਣੀ ਜਪਾਨ ਤੋਂ ਆ ਗਏ ਨੇ, ਕਿਆ ਬਾਤ! ਇਹਨਾਂ ਨੂੰ ਵੀ ਆਪਾਂ ਲਾਰਾ ਲਾਇਆ ਹੋਇਆ ਜਪਾਨ ਜਾਣ ਦਾ, ਹੁਣ ਆਪਾਂ ਜਾਣਾ ਆ ਜਿੱਦਾਂ ਹੀ ਲੋਕਡਾਊਨ ਖੁੱਲਿਆ। ਅਮਰੀਕ ਭਾਜੀ, ਇੱਕ ਹੋਰ ਖਬਰ ਆ ਰਹੀ ਅੱਜ ਸਵੇਰੇ ਨਿਊਜ਼ ਤੇ ਸੀਗਾ, ਕਹਿੰਦੇ ਸ਼ਾਇਦ ਇੰਟਰਨੈਸ਼ਨਲ ਟਰੈਵਲ 2023 ਤੱਕ ਨਾ ਖੁੱਲੇ। ਇਹ ਕਿੰਨੀ ਕੁ ਸੱਚਾਈ ਆ
ਤੁਹਾਨੂੰ? ਮੈਨੂੰ ਵੀ ਜਿੱਦਾਂ ਇੰਟਰਨੈਸ਼ਨਲ ਟਰੈਵਲ ਜਿਹਨੂੰ ਤਾਂ ਜ਼ਰੂਰੀ ਕੰਮ ਆ ਉਹੀ ਜਾਊਗਾ, ਕਿਉਂਕਿ ਜਿਸ ਵੇਲੇ ਇੰਟਰਨੈਸ਼ਨਲ ਟਰੈਵਲ ਨੂੰ ਖੋਲਣਾ ਆਉਂਦਾ ਉਹਨੇ ਕੁਆਰੰਟਾਈਜ਼ ਕਰਨਾ ਹੈ ਤੁਹਾਨੂੰ, ਜਿੱਦਾਂ ਤੁਹਾਡੀ ਨਿਸ਼ਾਨਦੇਹ ਕਰਕੇ ਤੁਹਾਨੂੰ ਰੱਖਣਾ ਹੈ 10 ਦਿਨ ਰੱਖੂ ਜਾਂ 15 ਦਿਨ ਰੱਖੂ, 15 ਦਿਨ ਉੱਧਰ ਤਾਂ 15 ਦਿਨ ਵਾਪਸ, ਮਹੀਨਾ ਤੁਹਾਡਾ ਇਹ ਹੋ ਗਿਆ, ਤੇ ਫਿਰ ਜਾਣਾ ਕੀ ਕਰਨੇ?
ਨਹੀਂ, ਮੈਨੂੰ ਤਾਂ ਆਹੀ ਗੱਲ ਨੀ ਸਮਝ ਆਈ ਵੀ ਇਹ ਫਿਰ ਜਿਹੜੇ ਇੰਡੀਆ ਹੁਣ ਘਰ ਬਾਰ ਹੈ ਜਾਂ ਹੋਰ ਹੈ ਉਹਨਾਂ, ਉਹ ਤਾਂ ਬਹੁਤ ਪਰੇਸ਼ਾਨੀ ਹੋਜੂਗੀ ਇਹਦੇ ਚੱਕਰ ਦੇ ਵਿੱਚ। ਤੇ ਮਤਲਬ ਕਈ ਫੈਕਟਰ ਹੈ, ਮੈਨੂੰ ਲੱਗਦਾ ਆਪਾਂ ਬ੍ਰੇਕ ਤੋਂ ਬਾਅਦ ਉਹਨਾਂ ਨੂੰ ਡਿਸਕਸ ਕਰੀਏ ਸਾਰਿਆਂ ਨੂੰ। ਤੇ ਨਰਿੰਦਰ ਰਾਠੌਰ ਵੀ ਪ੍ਰੋਗਰਾਮ ਚ ਆ ਗਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਕਹਿੰਦੇ ਕਿ ਸੋਰੀ ਲੇਟ ਹੋ ਗਿਆ ਜੀ, ਵੀਕਐਂਡ ਆਫ ਵੰਸ ਅ ਮੰਥ, ਸੂਨ ਆਈ ਰੀਅਲਾਈਜ਼ ਇਟਸ ਅ ਵੀਕਐਂਡ, ਆਈ ਜਸਟ ਟਿਊਨਡ ਹਰਮਨ ਰੇਡੀਓ। ਬਹੁਤ ਬਹੁਤ ਸ਼ੁਕਰਾਨਾ ਤੁਹਾਡਾ ਸਾਰੇ ਦੋਸਤਾਂ ਦਾ ਜਿਹੜਾ ਸਾਡੇ ਨਾਲ ਜੁੜ ਰਹੇ ਨੇ ਦੇਸ਼ ਵਿਦੇਸ਼ ਤੋਂ, ਸਾਰਿਆਂ ਨੂੰ ਜੀਆਂ ਨੂੰ। ਤੇ ਅਸੀਂ ਥੋੜੇ ਇੰਟਰਨੈਸ਼ਨਲ ਟਰੈਵਲ ਤੇ ਗੱਲ ਕਰਨੀ ਆ, ਤੇ ਗੱਲ ਅਮਰੀਕ ਭਾਜੀ ਆਪਾਂ ਕਰਨੀ ਆ ਇੰਟਰਨੈਸ਼ਨਲ ਸਟੂਡੈਂਟਸ ਦੀ ਵੀ। ਮੈਂ ਕਈ ਸਟੂਡੈਂਟਸ ਨਾਲ ਗੱਲਬਾਤ ਕੀਤੀ ਆ, ਮੈਨੂੰ ਕਈ ਵਾਰੀ ਫੋਨ ਵੀ ਆ ਜਾਂਦੇ ਥੋੜੇ ਐਡਵਾਈਸ ਲਈ ਜਾਂ ਦੱਸਣ ਦੇ ਲਈ, ਤੇ ਮੈਂ ਤੁਹਾਡੇ ਨਾਲ ਲੇਟੈਸਟ ਟ੍ਰੈਂਡ ਕੀ ਚੱਲ ਰਿਹਾ ਆਸਟ੍ਰੇਲੀਆ ਦੇ ਵਿੱਚ, ਸਟੂਡੈਂਟਸ ਕਿਸ ਤਰ੍ਹਾਂ ਐਡਜਸਟ ਕਰ ਰਹੇ ਨੇ, ਕਿਸ ਤਰ੍ਹਾਂ ਕਰਨਾ ਚਾਹੀਦਾ, ਮੈਂ ਕੁਛ ਕੇਸ ਬਾਈ ਕੇਸ ਐਗਜ਼ਾਮਪਲਸ ਤੁਹਾਡੇ ਨਾਲ ਆਪਾਂ ਸਾਂਝੀਆਂ ਕਰਾਂਗੇ। ਪਰ ਪਹਿਲਾਂ ਆਪਣੇ ਜਿਹੜੇ ਜਿੰਨੇ ਸੱਜਣ ਮਿੱਤਰ ਸਾਨੂੰ ਬਿਜ਼ਨਸ ਜਿਹੜੇ ਸਪੋਰਟ ਕਰਦੇ ਨੇ, ਆਪਾਂ ਉਹਨਾਂ ਦਾ ਸੁਨੇਹਾ ਲੈਣਾ, ਬਸ 4 ਜਾਂ 5 ਮਿੰਟ ਬਾਅਦ ਫਿਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ। ਸਾਡੇ ਜਿਹੜੇ ਸਾਰੇ ਸਪੋਂਸਰਸ ਨੇ ਨਾ, ਇਹ ਲੌਂਗ ਟਰਮ ਸਾਡੇ ਨਾਲ ਨੇ, ਔਰ ਜਿਸ ਤਰ੍ਹਾਂ ਗਰੇਵਾਲ ਬ੍ਰਦਰਸ ਹੋ ਗਏ, ਉਹਨਾਂ ਦਾ ਆਟਾ ਜਿਹੜਾ ਆ ਉਹ ਬੜੇ ਬਹੁਤ ਵਧੀਆ ਹੁੰਦਾ, ਤੇ ਇਹਦੇ ਬਾਰੇ ਆਪਾਂ ਥੋੜੀ ਜਿਹੀ ਗੱਲ ਕਰਨੀ ਆ। ਗ੍ਰਿਫਿਨ ਕਾਲਜ ਆ, ਜਸਪਾਲ ਸੰਧੂ ਹੁਣੀ ਆ, ਐਚ ਕੇ ਕਿਡਸ ਵਾਲੇ ਨੇ, ਸਾਈਨ ਗੈਲਰੀ ਵਾਲੇ ਨੇ, ਲਕਸ਼ਯ ਮਾਈਗ੍ਰੇਸ਼ਨ ਹੈ, ਸੰਧੂ ਬੱਸ ਲਾਈਨਸ ਹੈ, ਇਹ ਸਾਰੇ ਜਿਹੜੇ ਲੌਂਗ ਟਰਮ ਸਾਡੇ ਨਾਲ ਨੇ। ਤੇ ਆਪਣੇ ਦੀਪਜੋਤ ਸਿਓਂ ਵੀ ਜਿਹੜੇ ਸੋਈ ਹੁਣੀ, ਇਹ ਵੀ ਬਹੁਤ ਵਧੀਆ ਪ੍ਰਿੰਟਿੰਗ ਕਰਦੇ ਨੇ, ਇਹਨਾਂ ਦੀ ਵੀ ਆਪਾਂ ਹੁਣ ਗੱਲਬਾਤ ਅੱਜ ਕਰਾਂਗੇ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਤੇ ਇਸ ਤੋਂ ਬਾਅਦ 2-3 ਮਸਲੇ ਜਿਹੜੇ ਨੇ ਚਲੰਤ ਮਸਲੇ ਨੇ ਔਰ ਉਹਨਾਂ ਦੇ ਹੱਲ ਆਪਾਂ ਕੱਢਣ ਦੀ ਕੋਸ਼ਿਸ਼ ਕਰਾਂਗੇ।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋਂ ਗੋਲਡਨ ਗ੍ਰੇਨ ਫਲੋਰ ਮਿਲਦਾ, ਗਰੇਵਾਲ ਚੱਕੀ ਆਟਾ, ਤਾਜ਼ਾ, ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ,
ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਣਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428 895 564
मामा मामा मैंने इस पार्टी में ना लहंगा ही डालना है।
ओहो अब ये विश कहाँ से पूरी करूँ, यहाँ पे कहाँ मिलेंगे किड्स फैशन क्लोथिंग।
बस इतनी जी विश, चलो फिर चल दे
एच के किड्स ह्यूज रेंज ऑफ किड्स ट्रेडिशनल एंड वेस्टर्न वियर, बढ़िया क्वालिटी ते किफायती दामा विच, किसे भी साइज दे, किसे भी डिजाइन दे, किसे भी कलर दे, किसे भी रेंज दे, ट्रेडिशनल एंड वेस्टर्न वियर। तुसी सानू साडे फेसबुक पेज ते फॉलो भी कर सकदे हो
एच के किड्स जो की डील कर देने स्टाइलिश ज्वेलरी विच भी फॉर एनी ओकेजन। वधेरी जानकारी ले तुसी कॉल कर सकदे हो जितेंद्र सिंह जी नू 448-586-314 ते या 451-909-0005 ते, या तुसी विजिट भी कर सकदे हो 73 कंटेम्पो बुलवर्ड वॉलेट 3750 मेलबर्न। काफे नाम याद रखे हो
एचके किड्स।
अपने करियर नू नवीं ऊंचाइयां देने दे लई आज ही ज्वाइन करो ग्रिफिन कॉलेज, घट समय च स्किलफुल एजुकेशन हासिल करो। ग्रिफिन कॉलेज इत्थे स्टूडेंट्स नू दिता जांदा है हेल्दी ते हारमोनियस स्टडिंग एनवायरमेंट, लेटेस्ट टेक्नोलॉजी, ऑनलाइन स्टडी ते अफोर्डेबल फीस, क्वालिफाइड ट्रेनर्स, स्टूडेंट सपोर्ट सर्विसेज। आज ही ज्वाइन करो ग्रिफिन कॉलेज, एलवाल 30 हर्शल स्ट्रीट ब्रिस्बेन, QLD 4000 ब्रिस्बेन दे एजुकेशन ते शॉपिंग हब दे बिल्कुल विच। फॉर मोर इनफॉरमेशन कॉल 617-3106-5394।
ਤੁਸੀਂ ਵੀ ਆਪਣੇ ਬਿਜ਼ਨਸ ਤੇ ਅੱਜ ਕੱਲ ਚੱਲ ਰਹੀ ਇਨਫੈਕਸ਼ਨ ਤੋਂ ਪਰੇਸ਼ਾਨ ਹੋ ਤਾਂ ਇਸ ਦਾ ਸੋਲੂਸ਼ਨ ਹੈ ਸਾਈਨ ਗੈਲਰੀ ਕੋਲ, ਜੋ ਕਿ ਬਣਾ ਰਹੇ ਨੇ ਸਨੀਜ਼ ਗਾਰਡਸ, ਜੋ ਕਿ ਤੁਹਾਨੂੰ ਅਤੇ ਤੁਹਾਡੇ ਇੰਪਲੋਈਜ਼ ਨੂੰ ਬਚਾ ਸਕਦੇ ਨੇ ਡਾਇਰੈਕਟ ਪਬਲਿਕ ਡੀਲਿੰਗ ਤੋਂ ਹੋਣ ਵਾਲੀ ਇਸ ਇਨਫੈਕਸ਼ਨ ਤੋਂ। ਕੰਟੈਕਟ ਕਰੋ ਭਰੋਸੇ ਨਾਲ ਸਾਈਨ ਗੈਲਰੀ 9761630 3, ਜਾਂ ਫਿਰ ਈਮੇਲ ਕਰੋ info@signgallery.com।
10 ਤੋਂ 15 ਸਾਲ ਦੇ ਤਜਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। लक्ष्य PTE कोचिंग इंस्टीट्यूट पूरे ऑस्ट्रेलिया विच अपनी सेवावां दे रहे ने। फेस टू फेस IELTS से PTE प्रिपरेशन क्लासेस तो इलावा तुसी ऑनलाइन PTE क्लासेस भी लगा सकते हो। वधेरी जानकारी लई कॉल करो समिता शर्मा 0404-527-518 या विजिट करो www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Safe and customer-focused bus company, superior service and good value of money in every market segment. Excel in anticipating, quick responding to customer needs.
ASRS Sandhu Bus Lines da. Chahe hove business tour, academic, jaan hove sports tour. ਹੋਵੇ ਵਿਆਹ ਜਾਂ ਹੋਵੇ ਜਨਮ ਦਿਨ, ਖਾਸ ਪਾਰਟੀ ਦਾ ਸਬੱਬ ਬਣੇ ਕੰਟਰੀ ਸਾਈਡ, ਜਾਂ ਲਿਜਾਣੀ ਹੋਵੇ ਧਾਰਮਿਕ ਯਾਤਰਾ, ਆਪਣੇ ਨਾਲ ਸਫ਼ਰ ਆਪਣਿਆਂ ਦੇ ਅਹਿਸਾਸ। ਸੰਧੂ ਬੱਸ ਲਾਈਨ,
ਵਧੇਰੇ ਜਾਣਕਾਰੀ ਅਤੇ ਟਿਕਟਾਂ ਬੁੱਕ ਕਰਨ ਲਈ ਪਹੁੰਚੋ ਸਾਡੀ ਵੈਬਸਾਈਟ ਤੇ sandhubuslines.com.au।
For more info 0424-115-551, you can email us
info@sandhubuslines.com.au।
ਪ੍ਰੋਸੀ ਦਾ ਨਾਮ ਸੰਧੂ ਬੱਸ ਲਾਈਨ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ। 24 ਘੰਟੇ 7 ਦਿਨ
ਜੀ, 24 ਘੰਟੇ 7 ਦਿਨ ਹਰਮਨ ਰੇਡੀਓ ਚੱਲਦਾ ਰਹਿੰਦਾ ਤੇ ਸਾਥ ਇੱਕ ਦੂਜੇ ਦਾ ਸਾਡਾ ਬਣਿਆ ਰਹਿੰਦਾ। ਸੋ ਮੇਰੇ ਨਾਲ ਅਮਰੀਕ ਭਾਜੀ ਜੁੜੇ ਹੋਏ ਨੇ ਸਿਡਨੀ ਤੋਂ। ਸੋ ਅਮਰੀਕ ਜੀ, ਪਹਿਲਾਂ ਆਪਾਂ ਸੁਨੇਹੇ ਲੈਣੇ ਆ ਤੇ ਤਿੰਨ ਚਾਰ ਚਿੰਤਨ ਹੈ ਜਿਹੜੇ ਆਪਾਂ ਕਰਨੇ ਨੇ। ਹਾਂਜੀ, ਉਹਨਾਂ ਦੇ ਵਿੱਚ ਗੌਰਵ ਸ਼ਰਮਾ ਹੁਣਾਂ ਨੇ ਇੱਕ ਚਿੰਤਨ ਭੇਜਿਆ, ਤੁਹਾਨੂੰ ਪਤਾ ਹੀ ਆ ਉਹਨਾਂ ਦੇ ਚਿੰਤਨ ਦਾ, ਵਿਨੀਪੈਗ ਦਾ। ਕਹਿੰਦੇ ਵੀ ਕਹਿੰਦੇ ਕਰੋਨਾ ਵੀਵੀ ਕੀ ਤਰ੍ਹਾਂ ਹੈ, ਪਹਿਲੇ ਲੱਗਦਾ ਥਾ ਕਿ ਕੰਟਰੋਲ ਹੋ ਜਾਏਗੀ, ਫਿਰ ਪਤਾ ਲੱਗਾ ਕਿ ਸਾਥ ਜੀ ਨੇ ਕੀ ਆਦਤ ਡਾਲਨੀ ਪੜੇਗੀ।
ਇਹਨਾਂ ਤਾਂ ਦੱਸਿਆ ਸੀ ਹੁਣ, ਉਹਨੇ ਜਿਹੜੇ ਪਿਆਜ਼ ਲਿਆ ਕੇ ਰੱਖੇ ਸੀ ਨਾ, ਉਦੋਂ ਪਿਆਜ਼ਾਂ ਦੀ ਸ਼ੋਰਟੇਜ ਸੀ, ਜਿਹੜੇ ਇਹਨਾਂ ਪਿਆਜ਼ ਲੈਣ ਨੂੰ ਕਿਹਾ ਸੀ ਫਿਰ ਰੱਖ ਲਈ। ਕਹਿੰਦੀ ਮੈਨੂੰ ਸਾਰੇ ਨੀ ਉਸ ਵੇਲੇ ਯੂਜ਼ ਕੀਤੇ ਹੋਣੇ, ਹੁਣ ਕਰਦੇ ਹੋਣੇ, ਕੋਰੋਨਾ ਚ ਵੀ ਕੰਮ ਆ ਗਏ ਹੋਣੇ ਇਹਨਾਂ ਦੇ, ਉਹ ਜਿਹੜੇ ਪਿਆਜ਼ ਲੈ ਕੇ ਆਏ ਸੀ
ਉਦੋਂ। ਹਾਂਜੀ, ਨਰਿੰਦਰ ਅਠੌਰ ਕਹਿੰਦੇ ਨੇ ਕਿ ਆਈ ਹੋਪ ਮੈਂ ਲੇਟ ਆਇਆ ਵੀ ਰਿੱਕੀ ਨੂੰ ਮਿਸ ਨੀ ਕੀਤਾ। ਨਹੀਂ, ਰਿੱਕੀ ਦੀ ਨੀ ਅਜੇ ਆਪਾਂ ਗੱਲ ਛੇੜੀ, ਅਜੇ ਤਾਂ ਗੁਰਿੰਦਰ ਸਿੰਘ ਹੁਣੀ ਵੀ ਜੁੜੇ ਨੇ, ਕਹਿੰਦੇ ਕਿ ਅਮਰੀਕਾ ਵੀ ਗੇੜਾ ਮਾਰ ਲਿਓ, ਜੇਕਰ ਇੰਟਰਨੈਸ਼ਨਲ ਟਰੈਵਲ 23 ਤੱਕ ਬੰਦ ਹੈ ਤਾਂ ਜਿਹੜੇ ਪੰਜਾਬ ਨੂੰ ਜ਼ਮੀਨ ਦਾ ਹਾਲਾ ਲੈਣ ਜਾਂਦੇ ਉਹਨਾਂ ਦਾ ਕੀ ਬਣੂਗਾ। ਮੈਂ ਵੀ ਇਹੀ ਸੋਚ ਰਿਹਾ ਸੀ ਅਮਰੀਕਾ ਦੇ
ਅਮਨਦੀਪ, ਉਹਨਾਂ ਦਾ ਵੈਸੇ ਹਾਲਾ ਉਦਾਂ ਨੀ ਦਿੰਦੇ ਲੋਕ, ਜਿਲੇ ਜਾਓ ਤਾਂ ਉਸ ਵੇਲੇ ਥੋੜਾ ਹਾਲਾ ਦੇਣਦੇ ਆ, ਅੱਗੇ ਪਿੱਛੇ ਘੁੰਮਣਾ ਪੈਂਦਾ ਉਹਨਾਂ ਦੇ ਕਈ, ਉਹਨਾਂ ਦੀਆਂ ਹੁਣ ਮੌਜਾਂ ਲੱਗ ਜਾਣੀਆਂ।
ਹਾਲਾ ਲੈਣ ਗਏ ਉਹ ਨੀ, ਫਿਰ ਪੀਣੀ ਨੀ ਹੁੰਦੀ, ਪਾਰਟੀਆਂ ਨੀ ਕਰਨੀ ਹੁੰਦੀਆਂ, ਫਿਰ ਸਰਕਾਰ ਨੂੰ ਪੈਸਾ ਕਿੱਦਾਂ ਬਣੂਗਾ? ਫਿਰ ਜੇ ਹਾਲਾ ਨਾ ਦਿੱਤਾ ਉਹ ਤਾਂ ਲੋਕਾਂ ਕੋਲੇ ਰਹਿ ਗਿਆ ਨਾ ਪੈਸਾ, ਇਸ ਕਰਕੇ ਹਾਂਜੀ ਉਹ ਹਾਲੇ ਦੀ ਸੱਚੀ ਇਹ ਬਹੁਤ ਵੱਡੀ ਸਮੱਸਿਆ ਵੀ। ਤੇ ਬਲਰਾਜ ਸਿੰਘ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਮੈਂ ਪੜ੍ਹਦਾ ਜੀ ਥੋੜੀ ਦੇਰ ਬਾਅਦ, ਬਹੁਤ ਸ਼ੁਕਰਾਨਾ ਤੁਹਾਡਾ। ਤੇ ਸੁਖਰਾਜ ਧਾਲੀਵਾਲ ਪ੍ਰੋਗਰਾਮ ਚ ਸ਼ਾਮਿਲ ਹੋਏ ਨੇ, ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਤਿ ਸ੍ਰੀ ਅਕਾਲ ਸੁਖਰਾਜ ਜੀ, ਔਰ ਕਹਿੰਦੇ ਪ੍ਰੋਗਰਾਮ ਵਧੀਆ ਚੱਲ ਰਿਹਾ। ਤੇ ਯੋਗੇਸ਼ ਠਾਕੁਰ ਹੁਣਾਂ ਨੇ ਸਾਂਝ ਪਾਈ ਆ ਜਪਾਨ ਤੋਂ। ਅਮਰੀਕ ਭਾਜੀ ਇਹ ਕਹਿ ਰਹੇ ਨੇ ਕਿ ਜਿਹੜੇ ਜਪਾਨ ਦੀ ਸਰਕਾਰ ਹੈ ਨਾ, ਉਹਨਾਂ ਨੇ ਇੱਕ ਫੈਮਿਲੀ ਦੇ ਵਿੱਚ, ਮਤਲਬ ਜੇ 3 ਪਰਸਨ ਹੈ ਤਾਂ ਸਟੂਡੈਂਟ ਰਿਫਿਊਜੀ ਸਭ ਨੂੰ 1-1 ਲੱਖ ਜਪਾਨੀ ਯੈਨ ਦਿੱਤਾ, ਜਿਹੜਾ ਕਿ ਤਕਰੀਬਨ 70,000 ਰੁਪਈਏ ਬਣਦਾ ਆ ਇੰਡੀਆ ਦੇ।
ਅੱਛਾ ਜੀ।
ਸੋ ਐਵਰੀ ਪਰਸਨ ਗੈਟਸ 1 ਲੱਖ ਜਾਪਾਨੀਜ਼ ਯੈਨ। ਠੀਕ ਹੈ, ਹੁਣ ਉਹ ਪੁੱਛ ਰਹੇ ਨੇ ਵੀ ਇਕੋਨਮੀ ਲਈ ਠੀਕ ਹੈ, ਤੇ ਮੈਨੂੰ ਲੱਗਦਾ ਬੈਸਟ ਹੈ, ਕਿਉਂਕਿ ਜਪਾਨ ਵਿੱਚ ਵਰਕ ਨਾਰਮਲ ਚੱਲ ਰਿਹਾ, ਤੇ ਕਈ ਸ਼ਹਿਰ ਦੇ ਵਿੱਚ ਥੋੜਾ ਜਿਹਾ ਕੰਮ ਨੂੰ ਫਰਕ ਪਿਆ, ਲੋਕਾਂ ਕੋਲ ਪੈਸੇ ਆਣਗੇ ਤਾਂ ਉਹ ਵੀ ਕੁਛ ਨਾ ਕੁਛ ਸ਼ੋਪਿੰਗ ਕਰਨਗੇ। ਤੇ ਮੈਨੂੰ ਕਹਿੰਦੇ 3-4 ਜਪਾਨੀ ਬੰਦਿਆਂ ਨੇ ਬੋਲ ਦਿੱਤਾ ਸੀ ਕਿ ਮਨੀ ਇੰਡੀਆ ਸੈਂਡ ਨਹੀਂ ਕਰਨਾ, ਪੰਜਾਬ ਦੇ ਵਿੱਚ ਯੂਜ਼ ਕਰਨੇ ਆ, ਸੋਰੀ ਜਪਾਨ ਚ ਯੂਜ਼ ਕਰਨੇ ਆ। ਮੈਨੂੰ ਤਾਂ ਹੁਣ ਜਪਾਨ ਵੀ ਪੰਜਾਬ ਵਰਗਾ ਹੀ ਲੱਗਣ ਲੱਗ ਗਿਆ, ਜਾਂ ਪੰਜਾਬ ਵੀ ਜਪਾਨ ਵਰਗਾ ਹੀ ਲੱਗਣ ਲੱਗ ਗਿਆ। ਸੋ ਉਹ ਕਹਿੰਦੇ ਨੇ ਕਿ ਜਪਾਨੀਆਂ ਨੇ ਉਹਨਾਂ ਨੂੰ ਕਿਹਾ ਵੀ ਇਹ ਪੈਸੇ ਹੁਣ ਕਿਤੇ ਇੰਡੀਆ ਨਹੀਂ ਭੇਜਣੇ ਹੈਗੇ, ਇਹ ਜਪਾਨ ਚ ਹੀ ਸਪੈਂਡ ਕਰਨੇ, ਕਿਉਂਕਿ ਜਪਾਨ ਦੀ ਸਰਕਾਰ ਨੇ ਤੁਹਾਨੂੰ ਦਿੱਤੇ ਆਪਣੀ ਇਕੋਨਮੀ ਚਲਾਉਣ ਦੇ ਲਈ। ਅਮਰੀਕ ਭਾਜੀ ਮੈਨੂੰ ਤਾਂ ਇਹੋ ਲੱਗਦਾ ਵੀ ਬਹੁਤ ਵਧੀਆ ਇਨੀਸ਼ੀਏਟਿਵ ਹੈ, ਇੱਕ ਫਲੋ ਲਿਆਉਣ ਦੇ ਲਈ ਲੋਕਾਂ ਨੂੰ ਥੋੜਾ ਜਿਹਾ ਵੀ, ਕਿਉਂਕਿ ਦੇਖੋ ਜੇ ਆਪਾਂ ਸੋਚੀਏ ਕਿ 1,000 ਯੈਨ ਹੈ ਉਹ ਤਾਂ ਕੁਛ ਵੀ ਨਹੀਂ ਹੈਗਾ ਜਿੰਨਾ ਅਸੀਂ ਟੈਕਸ ਦਿੰਦੇ ਹਾਂ, ਜੇ ਆਪਾਂ ਦੇਖੀਏ ਕੁੱਲ ਮਿਲਾ ਕੇ ਇੱਧਰੋਂ ਉੱਧਰੋਂ ਕਰਕੇ। ਤਾਂ ਮੈਂ ਬਹੁਤ ਪਹਿਲਾਂ ਰਿਪੋਰਟ ਪੜ੍ਹੀ ਸੀ ਵੀ ਡਾਲਰ ਚੋਂ 55 ਤੋਂ ਲੈ ਕੇ 65 ਸੈਂਟ ਤੱਕ ਤੁਹਾਡਾ ਟੈਕਸ ਕੱਟ ਹੋ ਜਾਂਦਾ ਹੈ, ਸਾਰੇ GST ਪਾ ਕੇ ਕਰਕੇ ਇੰਨਾ ਕੁ ਟੈਕਸ ਚਲੇ ਜਾਂਦਾ। ਜੇ ਹੁਣ ਇੱਕ ਬੰਦਾ ਆਸਟ੍ਰੇਲੀਆ ਦੇ ਵਿੱਚ 40,000 ਜਾਂ 50,000 ਕਮਾ ਰਿਹਾ, ਠੀਕ, ਸੋ ਉਹ ਇੱਧਰੋਂ ਉੱਧਰੋਂ ਕਰਕੇ 25,000 ਤਾਂ ਉਹਦਾ ਚਲੇ ਜਾਂਦਾ ਆ ਟੈਕਸਾਂ ਦੇ ਰਾਹੀਂ, ਸਲਾਨਾ ਹਨਾ ਫੀਸਾਂ ਦੇ ਰਾਹੀਂ। ਸੋ ਜੇ 1 ਸਾਲ ਦੇ ਵਿੱਚ ਮਤਲਬ $1,000 ਦੇ ਦਿੱਤਾ, ਮੋੜ ਦਿੱਤਾ ਉਹਦੇ ਚੋਂ 25,000 ਚੋਂ, ਤੇ ਮੈਨੂੰ ਨੀ ਲੱਗਦਾ ਕੋਈ ਬਹੁਤ ਵੱਡਾ ਘਾਟਾ ਆ, ਤੁਹਾਡੇ ਦਿੱਤੇ ਉਹ ਤੁਹਾਨੂੰ ਮੋੜ ਰਹੇ ਨੇ। ਤਾਂ ਇਹਦੇ ਵਿੱਚ ਮੈਨੂੰ ਤਾਂ ਲੱਗਦਾ ਇਕੋਨਮੀ ਲਈ ਠੀਕ ਆ। 2009 ਦੇ ਵਿੱਚ ਵੀ $1,000 ਆਸਟ੍ਰੇਲੀਆ ਚ ਵੰਡਿਆ ਸੀ ਸਾਰਿਆਂ ਨੂੰ, ਔਰ ਜਿਹੜਾ ਲੋਕਾਂ ਨੇ ਫਿਰ TV
ਟੈਂਪਰੇਰੀ ਇੰਜੈਕਸ਼ਨ ਆਫ ਮਨੀ ਹੁੰਦੀ ਇਹ ਇਕੋਨਮੀ ਚ ਤੁਸੀਂ ਇਨਫਿਊਜ਼ ਕਰਦੇ ਆ, ਜਿਹਦੇ ਨਾਲ ਕਿ ਮਨੀ ਸਰਕੂਲੇਸ਼ਨ ਚ ਥੋੜਾ ਜਿਹਾ ਵਾਧਾ ਹੁੰਦਾ ਆ, ਤੇ ਡਿਮਾਂਡ ਇਫੈਕਟਿਵ ਡਿਮਾਂਡ ਕ੍ਰੀਏਟ ਹੁੰਦੀ ਹੈ। ਇਕਨੋਮਿਕਸ ਦੇ ਰੂਲ ਆ, ਪਰ ਇਹਦੇ ਕਈ ਵਾਰੀ ਡੀਮੈਰਿਟਸ ਵੀ ਹੁੰਦੇ, ਡਿਸਐਡਵਾਂਟੇਜਿਸ ਵੀ ਹੁੰਦੇ ਆ, ਕਿ ਜਿਹੜੀ ਇਕੋਨਮੀ ਵਿੱਚ ਜਿਹੜੀ ਇਨਫਲੇਸ਼ਨ ਫੈਲਣ ਦਾ ਵੀ ਖਤਰਾ ਪੈਦਾ ਹੁੰਦਾ, ਕਿਉਂਕਿ ਜਿਹੜੀ ਫਾਲਤੂ ਮਨੀ ਹੁੰਦੀ ਨਾ ਇਹ ਆ ਜਾਂਦੀ ਆ ਇਕੋਨਮੀ ਦੇ ਵਿੱਚ, ਤੇ ਉਹਦੇ ਨਾਲ ਕਈ ਵਾਰੀ ਪ੍ਰਾਈਸਿਸ ਵੀ ਵੱਧਦੀਆਂ। ਪਰ ਇਹ ਠੀਕ ਹੁੰਦਾ ਜਿਸ ਵੇਲੇ ਕੰਮ ਨਾ ਹੋਣ, ਲੋਕਾਂ ਕੋਲ ਘਰੇ ਬੈਠੇ ਆ, ਉਹਨਾਂ ਕੋਲ ਨੌਕਰੀਆਂ ਨਹੀਂ ਹੈਗੀਆਂ, ਤਾਂ ਉਹਨਾਂ ਨੂੰ ਟੈਂਪਰੇਰੀ ਰਿਲੀਫ ਮਿਲਦੀ ਹੈ ਪੈਸਿਆਂ ਦੇ ਰੂਪ ਵਿੱਚ, ਤਾਂ ਕਿ ਉਹ ਖਰਚਣ, ਇਫੈਕਟਿਵ ਡਿਮਾਂਡ ਕ੍ਰੀਏਟ ਕਰਨ, ਉਹ ਪੋਜ਼ਿਟਿਵਲੀ ਉਹਨੂੰ ਖਰਚਣ, ਜਿੱਦਾਂ ਕੰਸਟਰਕਟਿਵ ਕੰਮਾਂ ਤੇ ਖਰਚਣ, ਤਾਂ ਉਹਦਾ ਫਾਇਦਾ ਹੁੰਦਾ। ਜੇ ਤੁਸੀਂ ਇਹਨੂੰ ਕੰਸਟਰਕਟਿਵ ਕੰਮ ਤੇ ਨਹੀਂ ਖਰਚੇ, ਹੁਣ ਤਾਂ ਜਿੱਦਾਂ ਤੁਸੀਂ ਦੱਸਿਆ ਵੀ ਸ਼ਰਾਬ ਵੀ ਪੀ ਲਓ ਤਾਂ ਵੀ ਉਹ ਵੀ ਕੰਸਟਰਕਟਿਵ ਹੀ ਆ, ਉਹਦੇ ਨਾਲ ਤਾਂ ਜੋਬਾਂ ਕ੍ਰੀਏਟ ਹੀ ਹੋਣੀਆਂ ਨਾ, ਤੇ ਉਹ ਵੀ ਇਕੋਨਮੀ ਦੇ ਵਿੱਚ ਦੁਬਾਰਾ ਚਲੇ ਜਾਂਦਾ ਹੈ ਪੈਸਾ।
ਇੱਕ ਨਾ ਇੱਕ ਹੋਰ ਸੋਰੀ ਇੱਕ ਹੋਰ
ਗੱਲ ਕਰਦੇ ਹੁੰਦੇ ਸੀ, ਜਿੱਦਾਂ ਤੁਸੀਂ ਇੱਕ ਵਾਰੀ ਪਿੱਛੇ ਜਾ ਕੇ ਆਏ ਸੀ ਵਿਆਹਾਂ ਦੀ ਗੱਲ ਕਰਦੇ ਸੀ, ਵਿਆਹਾਂ ਦੇ ਵਿੱਚ ਲੋਕ ਖਰਚਾ ਬਹੁਤ ਕਰਦੇ ਆ, ਇੰਪਲੋਇਮੈਂਟ ਬਹੁਤ ਜਨਰੇਟ ਹੁੰਦੀ ਆ, ਉਹ ਜਿਹੜੀ ਇੰਪਲੋਇਮੈਂਟ ਜਨਰੇਟ ਹੁੰਦੀ ਆ ਉਹ ਅਨਨੈਸੈਸਰੀ ਇੰਪਲੋਇਮੈਂਟ ਹੁੰਦੀ ਆ, ਚਾਹੀਦੀ ਨੀ ਹੁੰਦੀ, ਕਿਉਂਕਿ ਉਹਦੇ ਨਾਲ ਲੌਂਗ ਟਰਮ ਦੇ ਵਿੱਚ ਬੜੇ ਘਾਟੇ ਪੈਂਦੇ ਆ। ਤੇ ਜਿੱਦਾਂ ਖੱਪ ਪੈਂਦੀ ਆ ਸਮਾਜ ਦੇ ਵਿੱਚ, ਜਿੱਦਾਂ ਗੋਲੀਆਂ ਚੱਲਦੀਆਂ, ਚਾਨਣੀਆਂ ਜਿੱਦਾਂ
ਪਾਟਦੀਆਂ,
ਕਨਾਤਾਂ ਫਟ ਜਾਂਦੀਆਂ।
ਗੁਰਨਾਮ ਸਿੰਘ ਦੀ ਫਿਰ ਇੰਸ਼ੋਰੈਂਸ ਨੀ ਕਰਦੇ, ਹਰਨਾਮ ਸਿੰਘ ਦੀ ਇੰਸ਼ੋਰੈਂਸ ਨੀ ਕਰਦੇ ਕਨਾਤਾਂ ਦੀ।
ਕਹਿੰਦਾ ਹੁਣ ਫਰੀ ਚ ਕਰੀ ਜਾਂਦੇ, ਹੁਣ ਵਿਆਹ ਨੀ ਹੁੰਦੇ, ਹੁਣ ਕਹਿੰਦੇ ਫਰੀ ਚ ਕਰਾ ਲਓ ਕਨਾਤ ਦੀ ਵੀ ਇੰਸ਼ੋਰੈਂਸ, ਬਾਕੀ ਕਰਾ ਲਓ ਮੇਰੀ।
ਅਮਰੀਕ ਭਾਜੀ ਉਹ ਜਿਹੜੀ ਤੁਸੀਂ ਗੱਲ ਕੀਤੀ ਨਾ ਵੀ ਕਈ ਬੇਲੋੜੀਆਂ ਜਿਹੜੇ ਹੁਣ ਦੇਖੋ ਜਿਹੜੇ ਸਕਿੱਲ ਬੰਦ ਹੋਏ ਆ, ਜਿਹੜੀਆਂ ਅਸੈਂਸ਼ੀਅਲ ਸਰਵਿਸਿਜ਼ ਆ, ਹੁਣ ਆਪਾਂ ਨੂੰ ਨਾ ਧਿਆਨ ਇਹ ਰੱਖਣਾ ਚਾਹੀਦਾ, ਜਿੰਨੇ ਵੀ ਮੇਰੇ ਸਰੋਤੇ ਸੁਣਦੇ ਨੇ, ਸਾਨੂੰ ਸੁਣ ਰਹੇ ਨੇ, ਉਹ ਜ਼ਰੂਰ ਡਿਸਕਸ਼ਨਸ ਕਰਨ, ਆਪਣਾ ਸਵੈ ਚਿੰਤਨ ਕਰਨ, ਐਨਾਲਿਸਿਸ ਕਰਨ ਕਿ ਉਹ ਕਿਹੋ ਜਿਹੇ ਇੰਡਸਟਰੀ ਚ ਕੰਮ ਕਰ ਰਹੇ ਸੀ, ਕਰ ਰਹੇ ਆ, ਕੀ ਉਹਨਾਂ ਦੀ ਜਿਹੜੀ ਇੰਡਸਟਰੀ ਆ ਉਹ ਅਸੈਂਸ਼ੀਅਲ ਹੈ ਕਿ ਨਾਨ ਅਸੈਂਸ਼ੀਅਲ ਹੈ। ਜਿਸ ਤਰ੍ਹਾਂ ਅਮਰੀਕ ਭਾਜੀ ਨੇ ਦੱਸਿਆ ਵੀ ਵਿਆਹਾਂ ਸ਼ਾਦੀਆਂ ਦਾ ਇੰਡੀਆ ਦਾ ਜੀ ਬਿਜ਼ਨਸ ਹੈ, ਉਹ ਉਹਨਾਂ ਚ ਉਹ ਚੀਜ਼ਾਂ ਇੰਟਰੋਡਿਊਸ ਕੀਤੀਆਂ ਜਿਹੜੀਆਂ ਕਿ ਜਦੋਂ ਠੱਪ ਹੋਈਆਂ ਤਾਂ ਪਹਿਲਾਂ ਉਹ ਠੱਪ ਹੋਈਆਂ, ਉਹ ਪ੍ਰਭਾਵਿਤ ਹੋਈਆਂ, ਉਹ ਲੋਕ ਅਨਇੰਪਲੋਇਡ ਹੋਏ ਆ। ਠੀਕ ਆ, ਇੱਦਾਂ ਹੀ ਆਸਟ੍ਰੇਲੀਆ ਦੇ ਵਿੱਚ ਕਿ ਸਾਨੂੰ ਹੁਣ ਸਵੈ ਚਿੰਤਨ ਆਪਣਾ ਕਰਨਾ ਚਾਹੀਦਾ ਕਿ ਅਸੀਂ ਆਪਣਾ ਸਕਿੱਲ ਸੈੱਟ ਹੈ ਜਿਹੜਾ, ਆਪਣੇ ਸਕਿੱਲਸ ਹੈ ਕਿੱਧਰ ਨੂੰ ਲੈ ਕੇ ਜਾਣੇ ਆ। ਹੁਣ ਇਹ ਆਮ ਚੱਲਿਆ ਆ, ਤੁਸੀਂ ਅਮਰੀਕ ਭਾਜੀ ਜਾਣੋ, ਤੁਸੀਂ ਵੀ ਟੈਕਸੀ ਚਲਾਈ ਆ, ਮੈਂ ਵੀ ਟੈਕਸੀ ਚਲਾਈ ਆ 98 ਚ 99 ਚ, ਹਨਾ, ਮੇਰੇ ਕੋਲ ਲਾਇਸੈਂਸ ਰਿਹਾ 5-6 ਸਾਲ, ਕਿ ਹਰ ਬੰਦਾ ਮਤਲਬ ਮੋਸਟ ਆਫ ਸਾਡੇ ਜਿਹੜੇ ਪੰਜਾਬੀ ਸੁਣ ਵੀ ਰਹੇ ਉਹਨਾਂ ਨੇ ਟੈਕਸੀਆਂ ਚਲਾਈਆਂ, ਔਰ ਇਹ ਟੈਕਸੀ ਡਰਾਈਵਰ ਦਾ ਹਮੇਸ਼ਾ ਡਰੀਮ ਰਿਹਾ ਆ, ਇਟਸ ਅ ਡਰੀਮ ਆਫ ਅ ਟੈਕਸੀ ਡਰਾਈਵਰ, ਖਾਸ ਕਰਕੇ ਪੰਜਾਬੀ, ਕਿ ਉਹਨਾਂ ਨੇ ਸਿਰਫ ਪੈਸੇ ਬਣਾਉਣ ਦੇ ਲਈ ਇਹ ਕੰਮ ਕਰਨਾ ਥੋੜੀ ਦੇਰ ਵਾਸਤੇ, ਨਾਟ ਲੌਂਗ ਟਰਮ, ਹਨਾ। ਤੇ ਹਾਂਜੀ ਅਮਰੀਕ ਭਾਜੀ ਥੋੜੀ ਡਿਸਟਰਬੈਂਸ ਆ ਰਹੀ, ਥੋੜਾ ਇਹਨੂੰ ਫਿਕਸ ਕਰੋ। ਤੇ
ਏਟੀਐਮ ਵੀ ਕਹਿੰਦੇ ਹੁੰਦੇ ਸੀ ਪਹਿਲਾਂ ਪੰਜਾਬੀਆਂ ਕੋਈ ਏਟੀਐਮ, ਹਰ ਪੰਜਾਬੀ ਕੋਈ ਏਟੀਐਮ ਹੈ, ਜਿਵੇਂ ਮਰਜ਼ੀ ਪੈਸੇ ਕਢਾ ਲਓ, ਅੱਜ ਤੁਹਾਨੂੰ ਥੋੜੇ 400-500 ਚਾਹੀਦਾ ਵੀਕ ਦਾ, ਤੁਸੀਂ ਦੋ ਦਿਨ ਟੈਕਸੀ ਚਲਾ ਲਓ ਆ ਜਾਂਦੇ ਪੈਸੇ।
ਹਾਂਜੀ, ਸੋ ਕਹਿਣ ਦਾ ਮਤਲਬ ਇਹ ਹੈ ਕਿ ਮੈਂ ਬਹੁਤ ਸਾਰੇ ਆਪਣੇ ਦੋਸਤ ਇਹੋ ਜਿਹੇ ਆ ਜਿਨ੍ਹਾਂ ਨੂੰ ਜਾਣਦਾ ਆ, ਜਿਨ੍ਹਾਂ ਨੇ ਆਪਣੇ ਮੁੱਢਲੇ ਜੀਵਨ ਦੇ ਵਿੱਚ ਟੈਕਸੀ ਚਲਾਈ, ਹੁਣ ਵੀ ਕਈ ਵਾਰ ਚਲਾ ਲੈਂਦੇ ਨੇ, ਪਰ ਉਹਨਾਂ ਦਾ ਏਮ ਸਾਰੀ ਉਮਰ ਟੈਕਸੀ ਚਲਾਉਣਾ ਨਹੀਂ ਸੀ, ਉਹਨਾਂ ਨੇ ਆਪਣੇ ਸਕਿੱਲ ਸੈੱਟ ਡਿਵੈਲਪ ਕੀਤੇ, ਪੜ੍ਹੇ, ਔਰ ਜੇ ਉਹ 1800-2000 ਵੀ ਕਈ ਬਣਾਉਂਦੇ ਸੀ ਵੀਕ ਦਾ, ਤੇ ਉਹਨਾਂ ਨੂੰ ਘਟਾ ਕੇ ਉਹ 500-600 ਤੇ ਵੀ ਆਏ, ਪਰ ਉਹਨਾਂ ਨੇ ਬੈਂਕਾਂ ਦੀਆਂ ਜੋਬਾਂ ਕੀਤੀਆਂ, ਹੋਰ ਜਿਹੜੇ ਹਾਈਲੀ ਰਿਸਪੈਕਟੇਬਲ ਜੋਬਸ ਨੇ, ਆਫਿਸ ਜੋਬਸ ਨੇ, ਉਹਨਾਂ ਵੱਲੋਂ ਉਹਨਾਂ ਨੇ ਆਪਣਾ ਜਿਹੜਾ ਇੰਪਲੋਇਮੈਂਟ ਦਾ ਰੁੱਖ ਮੋੜਿਆ। ਹੁਣ ਇਸ ਟਾਈਮ ਦੇ ਵਿੱਚ ਵੀ ਸਾਨੂੰ ਇਹ ਚਿੰਤਨ ਕਰਨਾ ਚਾਹੀਦਾ ਕਿ ਜਿਹੜੀ ਜੋਬ ਅਸੀਂ ਕਰ ਰਹੇ ਹਾਂ ਜਾਂ ਸਾਡੇ ਕਿੱਤਾ ਕਰ ਰਹੇ ਹਾਂ, ਕੀ ਉਹ ਨਫ ਹੈ, ਜਰਾ ਧਿਆਨ ਨਾਲ ਸੋਚੋ। ਤੇ ਜਿਹੜੀਆਂ ਅਸੈਂਸ਼ੀਅਲ ਜੋਬਸ ਨੇ ਤੁਹਾਡੇ ਮੁਤਾਬਕ, ਅਮਰੀਕ ਭਾਜੀ ਥੋੜੀ ਡਿਸਟਰਬੈਂਸ ਆ ਰਹੀ ਤੁਹਾਡੀ ਆਵਾਜ਼ ਦੇ ਵਿੱਚ, ਤਾਂ ਜੇ ਤੁਸੀਂ ਹਾਂਜੀ ਹਾਂਜੀ ਤੁਸੀਂ ਹਾਂ ਥੋੜਾ ਜਿਹਾ ਪਿੰਨ ਨੂੰ ਦੁਬਾਰਾ ਲਾ ਲਿਓ। ਤੇ ਜਿਸ ਤਰ੍ਹਾਂ ਕਈ ਜੋਬਸ ਨੇ ਉਹਨਾਂ ਦੇ ਮਤਲਬ ਨਰਸਿੰਗ ਜੋਬ ਹੈ, ਅਸੈਂਸ਼ੀਅਲ ਜੋਬ ਹੈ, ਜਿਸ ਤਰ੍ਹਾਂ ਹੁਣ ਟਰੱਕਿੰਗ ਵੀ ਜਿਹੜੀ ਹੈ ਉਹ ਵੀ ਬਹੁਤ ਸਾਰੇ ਜਿਹੜੇ ਟਰੱਕ ਡਰਾਈਵਰ ਵੀਰ ਨੇ, ਕੋਰੀਅਰ ਵਾਲੇ ਨੇ, ਉਹ ਸਾਰੇ ਆਲਮੋਸਟ ਘਰ ਬੈਠੇ ਨੇ, ਬਹੁਤ ਘੱਟ ਕੰਮ ਚੱਲ ਰਿਹਾ ਡਿਲੀਵਰੀ ਦਾ, ਘੱਟ ਗਿਆ। ਪਰ ਪੁਲਿਸ ਸਰਵਿਸਿਜ਼ ਹੈ ਉਹ ਉਸੇ ਤਰ੍ਹਾਂ ਹੀ ਬਿਜ਼ੀ ਹੈ, ਮੇਰੀ ਕੱਲ ਹੀ ਗੱਲ ਹੋ ਰਹੀ ਸੀ ਮੇਰੇ ਦੋਸਤ ਨਾਲ ਜੋ ਕਿ ਪੁਲਿਸਮੈਨ। ਅਮਰੀਕ ਭਾਜੀ ਤੁਸੀਂ ਪਿੰਨ ਕੱਢ ਕੇ ਦੁਬਾਰਾ ਡਾਇਰੈਕਟ ਹੀ ਲਾਓ ਕੰਨ ਨੂੰ, ਤਾਂ ਇਸ ਕਰਕੇ ਅਮਰੀਕ ਭਾਜੀ ਤੁਹਾਨੂੰ ਕੀ ਲੱਗਦਾ ਵੀ ਕਿਹੜੀਆਂ ਜੋਬਸ ਜਿਹੜੀਆਂ ਉਹ ਡਾਇਰੈਕਟ ਨੇ, ਮਤਲਬ ਕਿਹੜੀਆਂ ਕਿਹੜੀਆਂ ਅਸੈਂਸ਼ੀਅਲ ਜੋਬਸ ਨੇ ਸਾਡੇ ਸਰੋਤਿਆਂ ਨੂੰ ਉਹ ਜੋਬਸ ਵੱਲ ਨੂੰ ਆਪਣਾ ਰੁੱਖ ਮੋੜਨਾ ਚਾਹੀਦਾ?
ਹੈਲੋ ਜੀ,
ਹਾਂਜੀ ਹਾਂਜੀ ਜੀ, ਮੈਂ ਇਹ ਕਹਿਣਾ ਚਾਹੁੰਦਾ ਸੀ, ਪੁੱਛਣਾ ਚਾਹੁੰਦਾ ਸੀ ਕਿਹੜੀਆਂ ਕਿਹੜੀਆਂ ਅਸੈਂਸ਼ੀਅਲ ਜੋਬਸ ਆ ਜਿਨ੍ਹਾਂ ਦੇ ਵਿੱਚ ਸਾਨੂੰ ਇਨਵੈਸਟ ਕਰਨਾ ਚਾਹੀਦਾ ਹੁਣ, ਮਤਲਬ ਉਧਰ ਨੂੰ ਆਪਣਾ ਰੁੱਖ ਕਰਨਾ ਚਾਹੀਦਾ ਤਾਂ ਕਿ ਸਾਨੂੰ ਗਾਂਹ ਪਰੇਸ਼ਾਨੀ ਨਾ ਆਵੇ ਇਦਾਂ ਦੀ।
ਅਮਨੀ ਜੇ ਪ੍ਰਾਇਓਰਟਾਈਜ਼ ਜੋਬਸ ਨੇ ਜਿਨ੍ਹਾਂ ਤੋਂ ਬਗੈਰ ਇਹ ਚੱਲਦਾ ਨਹੀਂ ਹੈ, ਇਕਾਨਮੀ ਚੱਲਦੀ ਨਹੀਂ ਹੈ, ਉਹ ਜੋਬ ਪ੍ਰਾਇਓਰਟੀ ਬੇਸ ਤੇ ਹੁੰਦੀਆਂ, ਜਿੱਦਾਂ ਨਰਸਿੰਗ ਜੋਬ ਆ, ਟੀਚਰਸ ਜੋਬ ਆ, ਜਾਂ ਇੰਸ਼ੋਰੈਂਸ ਦੀਆਂ ਜੋਬ ਆ, ਜਾਂ ਹੋਰ ਇੱਦਾਂ ਦੀਆਂ, ਜਿੱਦਾਂ ਫੂਡ ਇੰਡਸਟਰੀ ਦੀਆਂ ਜੋਬ ਆ, ਜਿਹੜੀਆਂ ਕੰਸਟਰਕਟਿਵ ਯੂਜ ਲਈ ਫੂਡ ਇੰਡਸਟਰੀ ਦੀਆਂ ਜੋਬ ਆ, ਜਿੱਦਾਂ ਉਹ ਨੀ ਫੂਡ ਇੰਡਸਟਰੀ ਜਿਹੜੀ ਕਿ ਤੁਸੀਂ ਪਾਰਟੀਆਂ ਲਈ ਫੂਡ ਬਣਾਉਣੇ ਆ ਜਾਂ ਵਿਆਹਾਂ ਲਈ ਫੂਡ, ਇੰਡੀਆ ਦੀ ਗੱਲ ਕਰਦਾ, ਉਹ ਨੀ ਹੈ। ਜਿਹੜੀ ਰੈਗੂਲਰ ਫੂਡ ਜਿੱਥੇ ਲੋਕ ਜਾ ਕੇ ਰੈਗੂਲਰਲੀ ਖਾਂਦੇ ਆ, ਜਿੱਥੇ ਉਹਨਾਂ ਨੂੰ ਲੈ ਕੇ ਨੀ ਜਾ ਸਕਦੇ ਨਾ, ਉਹ ਏਦਾਂ ਦੀ ਇੰਡਸਟਰੀ, ਉਹ ਟਰੱਕਿੰਗ ਇੰਡਸਟਰੀ, ਇਹ ਜਿਹੜੀ ਆ ਇਨਸੈਂਸ਼ੀਅਲ ਇੰਡਸਟਰੀ ਆ, ਈਵਨ ਟੈਕਸੀ ਵੀ ਐਸੈਂਸ਼ੀਅਲ ਦੇ ਵਿੱਚ ਆ ਜਾਂਦੀ, ਇਹਦੀ ਵੀ ਕਾਫੀ ਲੋੜ ਪੈਂਦੀ ਆ। ਤੇ ਜਿਹੜੀ
ਨੋਨ ਗੁਰਿੰਦਰ ਸਿੰਘ ਹੁਣੀ ਕਹਿ ਰਹੇ ਨੇ, ਕਹਿੰਦੇ ਮੇਰਾ ਦੋਸਤ ਸਿਡਨੀ ਵਿੱਚ ਟੈਕਸੀ ਚਲਾਉਂਦਾ ਤੇ ਵਾਲਾ ਹੀ ਖੁਸ਼ ਹੈ, ਤੇ ਗੈਸ ਸਟੇਸ਼ਨ ਵੀ ਇੱਕ ਵਧੀਆ। ਹਾਂਜੀ ਦੇਖੋ, ਕਈ ਕਈ ਮੈਂ ਮੈਲਬਨ ਸੁਣ ਰਿਹਾ ਸੀ ਇੱਕ ਇੰਟਰਵਿਊ, ਉਹ ਉੱਥੇ ਦੀ ਇੰਡਸਟਰੀ ਕਾਫੀ ਅਪਸੈਟ ਹੋਈ ਪਈ ਆ। ਜਿਹੜੀ ਊਬਰ ਇੰਡਸਟਰੀ ਆ ਅਮਰੀਕ ਭਾਜੀ, ਉਹ ਸਾਰੀ ਡਾਊਨ ਹੈ ਇਸ ਵੇਲੇ, ਹਨਾ। ਸੋ
ਜਿਹੜੀ ਊਬਰ ਇੰਡਸਟਰੀ, ਦੋ ਤਰ੍ਹਾਂ ਦੀ ਊਬਰ ਇੰਡਸਟਰੀ ਆ। ਇੱਕ ਤਾਂ ਜਿਹੜੀ ਊਬਰ ਇੰਡਸਟਰੀ ਪੈਸੇਂਜਰ ਨੂੰ ਟਰਾਂਸਫਰ ਕਰਦੀ ਇੱਕ ਥਾਂ ਤੋਂ ਦੂਜੀ ਥਾਂ, ਇੱਕ ਊਬਰ ਜਿਹੜੀ ਊਬਰ ਈਟ ਆ, ਉਹ ਅੱਜ ਕੱਲ ਰਾਈਡ ਤੇ ਆ। ਊਬਰ ਈਟ ਨੂੰ ਅੱਜ ਕੱਲ ਬਹੁਤ ਮਿਲਦਾ, ਕਿਉਂ ਲੋਕ ਘਰਾਂ ਚ ਬੈਠੇ ਆ, ਜਾਂਦੇ ਨੀ ਹੈ, ਜ਼ਿਆਦਾ ਫੂਡ ਮੰਗਾਉਂਦੇ ਆ।
ਹਾਂਜੀ, ਬਰਿੰਦਰ ਨਿੱਜਰ ਹੁਣੀ ਆਪਣੇ ਨਾਲ ਜੁੜੇ ਨੇ, ਇਹ ਟਰੱਕ ਡਰਾਈਵਰ ਨੇ ਤੇ ਕਾਫੀ ਦੇਰ ਤੋਂ ਸਾਡੇ ਨਾਲ ਜੁੜਦੇ ਨੇ। ਸਤਿ ਸ੍ਰੀ ਅਕਾਲ ਬੁਲਾਈ, ਕਹਿੰਦੇ ਮੈਂ ਕਹਿੰਦੇ ਟਰੱਕਰ ਹਾਂ ਤੇ ਮੈਂ ਬਲਕ ਸਪਲਾਈ ਕਰਦਾ ਜੀ ਸੁਪਰ ਮਾਰਕੀਟ ਡਿਸਟ੍ਰੀਬਿਊਸ਼ਨ ਸੈਂਟਰ ਨੂੰ। ਵੀ ਆਰ ਨਾਰਮਲ ਐਂਡ ਵੀ ਵਰ ਟੂ ਬਿਜ਼ੀ ਬਿਫੋਰ ਲੋਕਡਾਊਨ, ਤੇ ਕਹਿੰਦੇ ਬਹੁਤ ਸਾਰੇ ਜਿਹੜੇ ਟਰੱਕ ਕੰਪਨੀਜ਼ ਆ ਹੋਸਪਿਟਲ ਨੂੰ ਡਿਲੀਵਰ ਤੇ ਅਸੈਂਸ਼ੀਅਲ ਏਰੀਆ ਨੂੰ ਡਿਲੀਵਰ ਕਰਦੇ। ਸਾਡੇ ਇੱਕ ਦੋਸਤ ਗੁਰਪ੍ਰੀਤ, ਹੁਣ ਪਰਥ ਤੋਂ ਫੋਨ ਆਇਆ ਸੀ ਚੌਥ ਪੰਜਵੇਂ, ਤੇ ਉਹ ਵੀ ਕਹਿ ਰਹੇ ਸੀਗੇ ਕਿ ਉਹ ਤੁਹਾਨੂੰ ਪਿਛਲੀ ਹਫ਼ਤੇ ਵੀ ਦੱਸਿਆ ਸੀ ਨਾ ਵੀ ਬਹੁਤ ਬਿਜ਼ੀ ਰਹੇ ਨੇ ਟਰੱਕਿੰਗ ਦੇ ਵਿੱਚ। ਸੋ ਮੈਨੂੰ ਲੱਗਦਾ ਹੈ ਕਿ ਜਿਹੜੀ ਵੀ ਇੰਡਸਟਰੀ ਆ ਤੁਸੀਂ ਹੁਣ ਉਹਦਾ ਨਾ, ਜਿਹ 'ਚ ਤੁਸੀਂ ਕੰਮ ਕਰ ਰਹੇ ਹੋ, ਮੈਨੂੰ ਲੱਗਦਾ ਤੁਹਾਨੂੰ ਅਸੈਸਮੈਂਟ ਕਰਨੀ ਚਾਹੀਦੀ ਆ ਹੁਣ ਕਿ ਕੀ ਤੁਹਾਡੀਆਂ ਜੋਬਸ ਗਾਂ ਨੂੰ ਇੱਦਾਂ ਦੀ ਕੋਈ ਸਿਚੁਏਸ਼ਨ ਆਈ, ਸੇਫ ਹੈ ਜਾਂ ਨਹੀਂ ਸੇਫ, ਹਨਾ। ਉਧਰ ਨੂੰ ਆਪਣਾ ਰੁੱਖ ਮੋੜਨਾ ਚਾਹੀਦਾ।
ਅਸਲ ਚ ਅਮਨਦੀਪ, ਬਹੁਤ ਸਾਰੀਆਂ ਜੋਬ ਦੀ ਬਹੁਤੀ ਲੋੜ ਨਹੀਂ ਹੈ ਜਿਹੜੀਆਂ ਇਸ ਵੇਲੇ ਬੰਦ ਪਈਆਂ ਆ
ਜੀ। ਜਿਸ ਤਰ੍ਹਾਂ ਚਲੋ, ਜਿਸ ਤਰ੍ਹਾਂ ਮੈਨੂੰ ਲੱਗਦਾ ਅਕਾਊਂਟੈਂਟ, ਵਕੀਲ, ਇਹਨਾਂ ਦੀ ਕੋਈ ਬਹੁਤੀ ਜ਼ਿਆਦਾ ਲੋੜ ਨਹੀਂ ਹੈ ਨਾ, ਕਿਉਂਕਿ ਦੇਖੋ ਲੜਾਈ ਤਾਂ ਹੁੰਦੀ ਨੀ, ਹੁਣ ਕਲੇਸ਼ ਤਾਂ ਹੁੰਦਾ ਨੀ ਕਿਸੇ ਨੇ, ਮਤਲਬ ਇਸ ਕਰਕੇ।
ਹੁਣ ਦੇਖੋ ਜਿਹੜਾ ਪੈਸਾ ਆ ਤੁਹਾਡੇ ਕੋਲ, ਇੰਨਾ ਕੇ ਪੈਸਾ ਆ ਵੀ ਜਿੰਨਾ ਤੁਸੀਂ ਆਪੇ ਮੈਨੇਜ ਕਰ ਸਕਦੇ, ਅਕਾਊਂਟੈਂਟ ਦੀ ਕੀ ਲੋੜ ਹੈ।
ਨਹੀਂ ਮੈਨੂੰ ਕੱਲ ਸਰ ਵੀ ਕਹਿੰਦਾ, ਕਹਿੰਦਾ ਉਹ ਕੱਲ ਪਹਿਲੀ ਵਾਰੀ ਆਫਿਸ ਖੁੱਲੇ ਨਾ, ਕਹਿੰਦਾ ਮੈਨੂੰ ਕਹਿੰਦਾ 1.5-2 ਮਹੀਨੇ ਹੋ ਗਏ, ਕਹਿੰਦਾ ਮੈਂ ਅੰਦਰ ਰਿਹਾ, ਕਹਿੰਦਾ ਮੇਰੇ ਬਟੂਏ ਚ ਨਾ ਲੋਕਡਾਊਨ ਤੋਂ ਪਹਿਲਾਂ 900 ਰੁਪਇਆ ਸੀ, ਕਹਿੰਦਾ ਕੱਲ ਮੈਂ ਖੋਲ ਕੇ ਦੇਖਿਆ ਜਾਣ ਤੋਂ ਪਹਿਲਾਂ ਵੀ ਮੈਂ ਪੈਸੇ, ਕਹਿੰਦਾ ਉਹ 900 ਹੀ ਨਿਕਲਿਆ ਉਹਦੇ ਚੋਂ, ਕਹਿੰਦਾ ਖਰਚੇ ਨੀ ਹੋਏ। ਹਾਂ ਕਹਿੰਦਾ ਕਮਾਲ ਹੋ ਗਈ। ਮੈਂ ਕਿਹਾ ਹੋ ਗਈ ਕਮਾਲ, ਸਾਈਂ ਜੀ ਬੈਠੇ ਨਾਲ, ਇਹ ਸਾਈਂ ਜੀ ਦਾ ਕਮਾਲ ਹੈ।
ਕਹਿੰਦਾ ਜੀ ਬੈਠੇ ਨਾਲ, ਨਾਲੇ ਹੁਣ ਮੋਦੀ ਨੇ 5-5 ਹਜ਼ਾਰ ਹੋਰ ਦੇ ਦਿੱਤਾ ਖਰੇ ਅਕਾਊਂਟਾਂ ਚ ਪਾਤਾ, ਖਰੇ ਦਿੱਲੀ ਵਾਲੇ ਨੇ ਪਾਇਆ, ਖਰੇ ਮੋਦੀ ਨੇ ਪਾਇਆ, ਆਇਆ ਲੋਕਾਂ ਦੇ ਕੋਲ।
ਇੰਡੀਆ 20 ਲੱਖ ਕਰੋੜ ਆਣਾ, ਹੁਣ ਸਾਨੂੰ ਤਾਂ ਇਹ ਨੀ ਸਮਝ ਆਉਂਦੀ 20,000 ਲੱਖ ਕਰੋੜ ਹੈ ਜਾਂ 20 ਲੱਖ ਕਰੋੜ ਹੈ, ਤੇ ਇਹਦੀ ਜੀਰੋਆਂ ਕਿੰਨੀਆਂ ਹੁੰਦੀਆਂ। ਮੈਂ ਤਾਂ ਹੁਣ ਅਕਾਊਂਟੈਂਟ ਨੂੰ ਫੋਨ ਕੀਤਾ ਹੋਇਆ, ਮੈਂ ਕਿਹਾ ਮੈਨੂੰ ਦੱਸ ਜੀਰੋਆਂ ਕਿੰਨੀਆਂ ਹੁੰਦੀਆਂ। ਆਹੋ ਤੇ ਜਿੰਮੀ ਸੰਧੂ ਜਸਕਰਨ ਹੁਣੀ ਵੀ ਸਾਡੇ ਨਾਲ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ, ਕਹਿੰਦੇ ਪ੍ਰੋਗਰਾਮ ਗੁੱਡ ਚੱਲ ਰਿਹਾ ਜੀ। ਸੁਖਰਾਜ ਧਾਲੀਵਾਲ ਵੀ ਆ ਗਏ ਨੇ, ਫਲੋਰਾ ਸਾਹਿਬ ਸਾਰਿਆਂ ਨੂੰ ਸਤਿ ਸ੍ਰੀ ਅਕਾਲ, ਤੇ ਸਤਨਾਮ ਗਿੱਲ ਵੀ ਆ ਗਏ ਨੇ, ਕਹਿੰਦੇ ਇੰਡਸਟਰੀਜ਼ ਲਾਈਕ ਨਰਸਿੰਗ, ਹੋਸਪਿਟਲਸ, ਏਜਡ ਕੇਅਰ, ਫੂਡ ਸਪਲਾਈ, ਹੋਮ ਡਿਲੀਵਰੀ, ਆਰਮੀ, ਪੁਲਿਸ, ਸਕਿਓਰਿਟੀ, ਕਲੀਨਿੰਗ, ਇਹੋ ਜਿਹੀਆਂ ਇੰਡਸਟਰੀਜ਼ ਜਿਹੜੀਆਂ ਨੇ ਉਹਨਾਂ ਦੇ ਵਿੱਚ ਕਹਿੰਦੇ ਕਾਫੀ ਸਕੋਪ ਹੈਗਾ ਹੈ ਜੀ। ਬਹੁਤ ਬਹੁਤ ਸ਼ੁਕਰਾਨਾ ਜੀ। ਜੋਗਿੰਦਰ ਸੋਹੀ ਭਾਜੀ ਆਓ ਜੀ, ਤੇ ਸਤਿ ਸ੍ਰੀ ਅਕਾਲ, ਕਹਿੰਦੇ ਆਮ ਸਟਿਲ ਡਰਾਈਵਿੰਗ ਟੈਕਸੀ ਅਬਾਊਟ 31 ਈਅਰਸ ਭਾਜੀ, ਇੰਜੋਇੰਗ ਯੋਰ ਪ੍ਰੋਗਰਾਮ। ਕਿਆ ਬਾਤ ਹੈ ਜੀ, ਤੇ ਬਹੁਤ ਵਧੀਆ। ਮੈਂ ਗੱਲ
ਹੋਰ ਲਾ ਦਿਓ ਇਹਨਾਂ ਦੀ ਟੈਕਸੀ ਚ ਬੈਠ ਕੇ ਦੇਖਾਂਗੇ।
ਇਹ ਅਸੀਂ ਟੈਕਸੀ ਚ ਨਹੀਂ ਬੈਠੇ, ਅਸੀਂ ਇਕੱਠੇ ਗਏ ਸੀ ਨਨਕਾਣਾ ਸਾਹਿਬ, ਸੋਈ ਸਾਹਿਬ ਹੁਣੀ ਸਾਰੇ ਪਰਿਵਾਰ ਸੀ। ਉਹ ਜਿਹੜੇ ਆਪਾਂ ਪਾਕਿਸਤਾਨੀ ਜਹਾਜ਼ ਨੀ ਸੀ, ਟੈਂਪੂ, ਤੇ ਉਹਨਾਂ ਚ ਅਸੀਂ ਲੁਤਫ ਉਠਾਏ ਹੋਇਆ, ਅਸੀਂ ਸਿਡਨੀ ਦੀਆਂ ਟੈਕਸੀ,
ਜਿਹੜੇ ਜਹਾਜ਼ਾਂ ਵਰਗੇ ਬਣਾਏ ਹੁੰਦੇ ਛੱਜ ਜਾਏ।
ਕਿਆ ਬਾਤ ਹੈ। ਹਾਂਜੀ ਹਾਂਜੀ, ਉਹ ਜਿਹੜੇ ਟੈਂਪੂ ਸੀਗੇ ਨਾ, ਅਸੀਂ 3-wheeler, ਅਸੀਂ ਤਾਂ ਉਹਨਾਂ ਦੇ ਨਜ਼ਾਰੇ ਲਏ ਆ। ਖੈਰ, ਸੁਖਦੀਪ ਰਿਆੜ ਕੋਬਰ ਵਾਲੇ ਕਹਿ ਰਹੇ ਨੇ ਬਾਜੀ ਫਾਰਮਿੰਗ ਵੀ ਬਹੁਤ ਅਸੈਂਸ਼ੀਅਲ ਹੈ ਜੀ, ਬਿਲਕੁਲ। ਤੇ ਫਿਰ ਨਾਲ ਇਹ ਵੀ ਕਹਿ ਰਹੇ ਨੇ ਜੇ 2023 ਤੱਕ ਕਿਤੇ ਜਾਣਾ ਨੀ ਤੇ ਸਾਡੇ ਕਿਊਬਰਮ ਹੀ ਗੇੜੀ ਮਾਰ ਜਾਓ, ਇੱਧਰ ਨੂੰ ਟਰੈਵਲ ਖੁੱਲਾ ਹੀ ਹੈ। ਬਿਲਕੁਲ ਬਿਲਕੁਲ ਜੋਗਿੰਦਰ,
ਕਿਊਬਰਮ ਕਿੱਥੇ ਗਿਆ ਮੰਦੀ?
ਕੋਬਰਮ ਨਿਊ ਸਾਊਥ ਵੇਲਜ਼ ਦੇ ਬਾਰਡਰ ਤੇ, ਸ਼ੈਪਟਨ ਦੇ ਕੋਲ, ਤੇ ਹਾਂਜੀ। ਅਮਰਿੰਦਰ ਸਿੰਘ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਜਿੰਮੀ ਸੰਧੂ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਤੇ ਕਹਿੰਦੇ ਬਹੁਤ ਵਧੀਆ ਜੀ, ਆਲਵੇਜ਼ ਮੈਂ ਸੁਣਦਾ ਤੁਹਾਡਾ, ਯੀਅਰਸ ਐਂਡ ਯੀਅਰਸ। ਸੁਰਜੀਤ ਧਾਲੀਵਾਲ ਪ੍ਰੋਗਰਾਮ ਚ ਆਏ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ, ਸਾਰੀ ਟੀਮ ਨੂੰ ਸ਼ੁਕਰਾਨਾ ਜੀ ਸਾਰਿਆਂ ਦਾ। ਜਗਵੀਰ ਸੇਖੋਂ ਜੀ ਵੀ ਕਹਿੰਦੇ ਜੀ ਬਾਈ ਜੀ ਸੁਪਰ ਕਢਾਉਣ ਬਾਰੇ ਵੀ ਗੱਲ ਜ਼ਰੂਰ ਕਰਨੀ, ਕਿਉਂਕਿ ਅੱਜ ਕੱਲ ਹਰ ਕੋਈ ਸੁਪਰ ਕਢਾਉਣ ਵਾਲ ਭੱਜ ਰਹੇ ਨੇ, ਕੀ ਇਹ ਸਹੀ ਆ? ਦੱਸਿਓ ਅਮਰੀਕ ਭਾਜੀ ਤੁਸੀਂ
ਟੈਕਨੀਕਲ ਗੱਲ ਆ ਸੁਪਰ ਕਢਾਉਣ ਤੇ।
ਅੱਛਾ,
ਪਿੱਛੇ ਜਿਹਾ ਇੱਕ ਨਿਊਜ਼ ਆਈ ਆ ਟੈਂਪਰੇਰੀ ਜਿਹੜੀ ਟੈਕਸ ਡਿਪਾਰਟਮੈਂਟ ਹੈ ਨਾ, ਟੈਂਪਰੇਰੀ ਜਿਹੜੀ ਸੁਪਰੈਨੂਸ਼ਨ ਕਢਾਉਣ ਦੀ ਜਿਹੜੀ ਸਕੀਮ ਦੱਸੀ ਸੀ, ਕੱਢੀ ਸੀ $20,000 ਤੇ ਇੱਕ ਸਾਲ ਦਾ ਕਢਾ ਸਕਦੇ ਆ, ਉਹ ਬੰਦ ਕਰ ਦਿੱਤੀ ਆ ਫਿਲਹਾਲ। ਉਹਦੇ ਚ ਲੋਕ ਨਾ ਉਹ ਚ ਫਰੋਡ ਬਹੁਤ ਹੋਣ ਲੱਗ ਪਿਆ ਸੀ ਤੇ ਉਹਦੀ ਇਨਵੈਸਟੀਗੇਸ਼ਨ ਹੋ ਰਹੀ ਆ। ਤੁਸੀਂ ਸੁਪਰ ਜੇ ਕਢਾਉਣਾ ਜੇ ਤੁਹਾਡਾ ਬਿਨਾਂ ਸੁਪਰ ਕਢਾਏ ਤੋਂ ਚੱਲਦਾ ਨਾ ਤਾਂ ਚਲਾ ਲਓ, ਕਿਉਂਕਿ ਸੁਪਰ ਤੁਸੀਂ 10,000 ਵੀ ਕਢਾਇਆ ਨਾ ਐਟ ਦਾ ਐਂਡ ਆਫ ਤੁਹਾਡੀ ਜਿਸ ਵੇਲੇ ਤੁਸੀਂ ਬਾਅਦ ਵਿਚ ਕਢਾਉਣਾ ਰਿਟਾਇਰਮੈਂਟ ਤੋਂ ਬਾਅਦ, ਉਹ ਕਈ ਕਈ ਹਜ਼ਾਰ ਬਣ ਜਾਣੇ ਉਹਦੇ।
ਨਹੀਂ ਉਹ ਕਰਨੇ ਵੀ ਕੀ ਆ, ਜੇ ਹੁਣ 10,000 ਕਢਾ ਕੇ ਤੁਸੀਂ ਟੀਵੀ ਲੈਣਾ ਆ ਤਾਂ ਆਈ ਥਿੰਕ ਟੀਵੀ ਦਾ ਉਹਦਾ ਕੀ ਕਰਨਾ ਹੈ ਨਾ, ਮਤਲਬ ਜੇ ਰੀਅਲੀ ਰੀਅਲੀ ਤੁਹਾਨੂੰ ਚਾਹੀਦਾ ਹੀ ਆ, ਤੁਹਾਡਾ ਸਰਦਾ ਹੀ ਨੀ ਕਿਤੇ ਹੈਨਾ, ਤਾਂ ਤੁਸੀਂ ਮਤਲਬ ਓਹਨੂੰ ਕਢਾਓ। ਤੇ
ਸੁਪਰ ਇਹ ਨਾ ਕਢਾਓ ਵੀ ਸੁਪਰ ਕਢਾਉਣ ਦੀ ਆਗਿਆ ਤੁਸੀਂ ਕਢਾ ਲਓ, ਸੁਪਰ ਤਾਂ ਹੀ ਕਢਾਓ ਜਿੱਦਾਂ ਅਮਨਦੀਪ ਨੇ ਦੱਸਿਆ, ਜੇ ਤੂੰ ਰੀਅਲੀ ਨੀਡ ਇਟ ਅਦਰਵਾਈਜ਼ ਡੋਨਟ ਡੂ ਇਟ।
ਨਹੀਂ ਨਹੀਂ ਉਹ ਮਾੜਾ ਆਈਡੀਆ ਜੀ। ਤੇ ਰਜਿੰਦਰ ਰਾਠੌਰ ਵੀ ਕਹਿ ਰਹੇ ਨੇ, ਕਹਿੰਦੇ ਡਿਸੇਬਿਲਟੀ ਸਰਵਿਸਿਜ਼ ਹਿਊਜ ਇੰਡਸਟਰੀ ਆ, ਤੇ ਮੈਂ ਕਹਿੰਦੇ 2012 ਚ ਆਇਆ ਸੀ ਤੇ ਮੈਨੂੰ ਕਦੇ ਵੀ ਕੋਈ ਇਸ਼ੂ ਨਹੀਂ ਹੋਇਆ। ਮੈਂ ਕਹਿੰਦੇ ਐਜ ਏ ਸਰਵਿਸ ਕੋਆਰਡੀਨੇਟਰ ਕੰਮ ਕਰਦਾ ਤੇ ਆਲਵੇਜ਼ ਐਡਵਾਈਜ਼ ਮਾਈ ਇੰਡੀਅਨ ਕਮਿਊਨਿਟੀ ਡੂ ਦਿਸ ਸਰਟੀਫਿਕੇਟ ਐਂਡ ਗੈਟ ਅ ਜੋਬ। ਆਈ ਆਲਵੇਜ਼ ਟਰਾਈ ਟੂ ਇੰਪਲੋਈ ਅਵਰ ਕਮਿਊਨਿਟੀ ਬਿਕੋਜ਼ ਵੀ ਆਰ ਹਾਰਡ ਵਰਕਿੰਗ ਐਂਡ ਦੇਰ ਇਜ਼ ਨੋ ਹਾਰਡ ਵਰਕ ਆਈ ਐਮ ਇਨ ਦਿਸ ਲਾਈਨ। ਮਤਲਬ ਬਹੁਤ ਸਾਰੀਆਂ ਇਹੋ ਜਿਹੀਆਂ ਜੋਬਸ ਨੇ, ਆਪਣੀ ਰੀਅਸੈਸਮੈਂਟ ਕਰੋ ਜੀ ਸਾਰੇ। ਤੇ ਸਤਨਾਮ ਗਿੱਲ ਕਹਿੰਦੇ ਨੇ ਕਿ ਆਰਮੀ ਰਿਜ਼ਰਵ ਵੀ ਜੁਆਇਨ ਕਰ ਲੈਣਾ ਚਾਹੀਦਾ, ਇਹ ਵੀ ਬਹੁਤ ਵਧੀਆ ਜੋਬ ਹੋ ਸਕਦੀ ਹੈ। ਸੁਖਦੀਪ ਜੀ ਆਓ ਜੀ, ਮਿੱਠਾ ਜੀ ਤੇ ਉਹ ਵੀ ਪ੍ਰੋਗਰਾਮ ਚ ਆ ਗਏ ਨੇ। ਜੀ ਐਸ ਚਾਲ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਗਏ ਨੇ। ਯੋਗੀ ਕੁਮਾਰ ਜੀ ਵੀ ਆ ਗਏ ਨੇ ਤੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਅਕਾਊਂਟੈਂਟਸ ਆਰ ਚਾਰਜਿੰਗ $300 ਪਰ ਪਰਸਨ ਐਂਡ ਅਬਿਊਜ਼ਿੰਗ ਦ ਸਿਸਟਮ ਟੂ ਗੈਟ ਅ ਜੋਬ ਕੀਪਰ ਮਨੀ। ਇਹਦੇ ਤੇ ਵੀ ਰਿਵਿਊ ਚੱਲ ਰਿਹਾ ਜੀ, ਫਰੋਡ ਜਿਹੜਾ ਚੱਲ ਰਿਹਾ ਸਰ, ਬਹੁਤ ਕੁਛ ਚੱਲ ਰਿਹਾ, ਦੁਨੀਆਂ ਬਸ ਫਰੋਡ ਦੇ। ਰਵਿੰਦਰ ਧਨੀ ਜੀ ਵੀ ਪ੍ਰੋਗਰਾਮ ਚ ਆ ਗਏ ਨੇ। ਸੋ ਅਮਰੀਕ ਭਾਜੀ, ਹੁਣ ਆਪਾਂ ਪ੍ਰੋਮਿਸ ਕੀਤਾ ਸੀਗਾ ਕਿ ਆਪਾਂ ਥੋੜੀਆਂ ਗੱਲਾਂ ਕਰਾਂਗੇ ਆਪਣੇ ਜਿਹੜੇ ਪਾੜੇ ਆਏ ਹੋਏ ਨੇ, ਸਟੂਡੈਂਟਸ ਆਏ ਹੋਏ ਨੇ ਇੱਥੇ ਜਿਹੜੇ ਸਟੱਡੀ ਕਰ ਰਹੇ ਨੇ, ਤੇ ਉਹਨਾਂ ਦੇ ਤਾਜ਼ਾ ਹਾਲਾਤ ਕਹਿੰਦੇ ਆਪਾਂ, ਮਤਲਬ ਇਹ ਜਨਰਲ ਨਹੀਂ ਹੈਗੀ, ਇਹ ਸਾਰਿਆਂ ਵਾਸਤੇ ਢੁੱਕਵੀਂ ਨਹੀਂ ਹੈਗੀ ਗੱਲ, ਪਰ ਮੈਂ
ਅਮਨਦੀਪ ਇਹਦੇ ਤੇ ਵੀ ਗੱਲ ਕਰ ਲੈਂਦੇ। ਪਹਿਲੇ ਇੱਕ ਡਾਕਟਰ ਨੇ ਬਹੁਤ ਹੀ ਵਧੀਆ ਮਸ਼ਵਰਾ ਦਿੱਤਾ, ਹਾਲੇ ਲੱਭ ਲਿਆ ਕੋਰੋਨਾ ਵਾਇਰਸ ਨੂੰ ਦੂਰ ਕਰਨ ਦਾ।
ਅੱਛਾ,
ਉਹ ਸ਼ੇਅਰ ਕਰ ਲਈਏ।
ਮੈਂ ਤਾਂ ਦੇਖੋ ਅਖੀਰ ਨੂੰ ਡਾਕਟਰਾਂ ਨੇ ਹੀ ਲੱਭਣਾ ਆ ਅਮਰੀਕ ਭਾਜੀ, ਇਹ ਵਿਗਿਆਨ
ਉਹਨੂੰ ਲੱਭ ਹੀ ਲਿਆ। ਉਹਦੇ ਬਾਅਦ ਵਟਸਐਪ ਤੇ ਤਾਂ ਲਾਲ ਨਹੀਂ, ਡਾਕਟਰ ਨੇ ਤਾਂ ਵੀ ਤੋਬਾ ਤੋਬਾ ਕਰਾਤੀ, ਲੱਭ ਹੀ ਲਿਆ, ਇਲਾਜ ਹੀ ਲੱਭ ਲਿਆ ਕੋਰੋਨਾ ਵਾਇਰਸ ਦਾ।
ਅੱਛਾ ਅੱਛਾ, ਦੱਸੋ ਫਿਰ ਕੀ ਕਿੱਦਾਂ ਲੱਭਿਆ ਫਿਰ ਕੀ
ਹੋ ਗਿਆ? ਉਹਦੇ ਜਿਹੜੇ ਪੜ੍ਹਿਆ ਤਾਂ ਕਹਿੰਦਾ ਸੋਸ਼ਲ ਡਿਸਟੈਂਸ ਰੱਖੋ।
ਇਹ ਤਾਂ ਸਾਡਾ ਭਾਈਆ ਵੀ ਦੱਸਦਾ ਹੁੰਦਾ ਸੀਗਾ ਵੀ ਭਾਈ ਦੂਰ ਹੋ ਗਏ ਪਤੇ ਭਲਾ, ਇਹ ਤਾਂ ਸਾਡੇ ਬਜ਼ੁਰਗ ਵੀ ਦੱਸਦੇ ਹੁੰਦੇ ਸੀਗੇ।
ਉਹ ਮਤਲਬ ਖੋਲ ਲੈਂਦੇ, ਟਿਕ ਜ਼ਰੂਰ ਕਰਦਾ, ਉਹਨੂੰ ਦੇਖਦਾ ਵੀ ਕੀ ਸੱਚੀ ਕਰੇ ਲੱਭ ਲਿਆ ਉਹਨੇ। ਕਹਿੰਦਾ ਸੋਸ਼ਲ ਡਿਸਟੈਂਸ ਇਜ਼ ਦ ਵਨ ਆਫ ਦ ਬੈਸਟ ਵਨ, ਡੂ ਇਟ।
ਕਿਆ ਬਾਤ! ਚਲੋ, ਤੇ ਗੁਰਦੀਪ ਸਿੰਘ ਸਾਡੇ ਨਾਲ ਜੁੜੇ ਨੇ, ਕਹਿੰਦੇ ਵੀ ਬੱਸ ਡਰਾਈਵਰ ਦੀ ਜੋਬ ਵੀ ਅਸੈਂਸ਼ੀਅਲ ਹੈ, ਟਰਾਂਸਪੋਰਟ ਦੀ ਉਹ ਵੀ ਕਰ ਲੈਣੀ ਚਾਹੀਦੀ, ਯਾ ਆਪਣੇ ਆਪ ਨੂੰ ਅਪਸਕਿਲ ਕਰਨਾ ਚਾਹੀਦਾ ਜੀ। ਤੇ ਰਵਿੰਦਰ ਧਨੀ ਕਹਿੰਦੇ
ਅਮਨਦੀਪ ਕੋਈ ਵੀ ਜੋਬ ਹੈ ਨਾ, ਅਪਸਕਿਲ ਹਮੇਸ਼ਾ ਹੀ ਕਰਦੇ ਰਹਿਣੇ ਚਾਹੀਦੇ, ਚਾਹੇ ਤੁਹਾਡੀ ਉਮਰ 50 ਸਾਲ ਆ, ਚਾਹੇ ਤੁਹਾਡੀ ਉਮਰ 65 ਸਾਲ ਆ, ਚਾਹੇ 70 ਜਾਂ 80 ਆ, ਅਪਗ੍ਰੇਡੇਸ਼ਨ ਤੁਹਾਡੀ ਹੋਣੀ ਚਾਹੀਦੀ, ਨਹੀਂ ਤਾਂ ਖੜੌਤ ਆ ਜਾਂਦੀ ਆ।
ਤੇ ਰਵਿੰਦਰ ਧਨੀ ਮੈਲਬਨ ਦੇ ਵਿਚ, ਉਹ ਕਹਿੰਦੇ ਜੇ ਮੈਂ ਨਿਊ ਸਾਊਥ ਵੇਲਸ ਤੇ ਮੈਲਬਨ ਦੇ ਬਾਰਡਰ ਖੁੱਲੇ ਤਾਂ ਮੈਂ ਵਾਪਸ ਜਾ ਸਕਦਾ ਸਿਡਨੀ? ਉਹ ਬਾਰਡਰ ਤਾਂ ਖੁੱਲੇ ਹੀ ਆ, ਆਈ ਥਿੰਕ
ਬਾਰਡਰ ਤਾਂ ਖੁੱਲੇ, ਪਰ ਬਾਰਡਰ ਫਿਰ ਪੂਰੀ ਤਰ੍ਹਾਂ ਨੀ ਖੁੱਲੇ, 14 ਦਿਨ ਰਹਿਣਾ ਪੈਂਦਾ ਕਿਤੇ।
ਨਹੀਂ ਸਿਡਨੀ ਤਾਂ ਇੱਧਰ ਤਾਂ ਕੋਈ ਪ੍ਰੋਬਲਮ ਨਹੀਂ ਹੈਗੀ, ਹੈਗੀ ਆ ਪਰ ਤੁਹਾਨੂੰ ਘਰੇ ਰਹਿਣਾ ਪੈਂਦਾ, ਆ ਤਾਂ ਸਕਦੇ ਆ ਤੁਸੀਂ।
ਨਹੀਂ ਜੇ ਸਟੇਟ ਟੂ ਸਟੇਟ ਜਾਂਦੇ ਆ ਫਿਰ ਤੁਹਾਨੂੰ ਰਹਿਣਾ ਪੈਂਦਾ।
ਆਹੋ, ਉਹ ਤਾਂ ਫਿਰ ਜਾ ਤਾਂ ਸਕਦੇ ਆ ਤੁਸੀਂ। ਤੇ ਕੁਲਦੀਪ ਔਲਖ
ਜਾ ਸਕਦੇ
ਆ, ਕੁਲਦੀਪ ਔਲਖ ਵੀ ਪ੍ਰੋਗਰਾਮ ਚ ਆਏ ਨੇ, ਕਹਿੰਦੇ ਵੀ ਭਾਜੀ ਸਤਿ ਸ੍ਰੀ ਅਕਾਲ, ਸਾਡੇ ਮੁਲਕ ਚ ਫ੍ਰੀ ਚ ਜੇਕਰ ਕੰਘੀ ਵੀ ਮਿਲ ਰਹੀ ਹੋਵੇ ਤਾਂ ਭੀੜ ਚ 4 ਗੰਜੇ ਇਹ ਸੋਚ ਕੇ ਖੜ ਜਾਂਦੇ ਨੇ ਕਿ ਚਲੋ ਖੁਰਕਣ ਦੇ ਕੰਮ ਆਉ। ਕਿਆ ਬਾਤ ਹੈ,
ਬਿਲਕੁਲ ਬਿਲਕੁਲ ਠੀਕ ਹੈ, ਲੈ ਲਈ ਦੀ ਕੇਬਲ ਮਿਲੀ ਤਾਂ।
ਹਾਂਜੀ, ਤੇ ਅਮਰੀਕ ਭਾਜੀ ਮੇਰੀ ਨਾ ਪਰਸੋਂ ਗੱਲ ਹੋ ਰਹੀ ਸੀਗੀ, ਤੇ 2 ਸਟੂਡੈਂਟਸ ਹੈਗੇ ਨੇ ਤੇ ਉਹਨਾਂ ਦੇ ਮੈਂ ਹਾਲ ਚਾਲ ਪੁੱਛਿਆ, ਮੈਂ ਕਿਹਾ ਵੀ ਕਿਸ ਤਰ੍ਹਾਂ ਚੱਲ ਰਿਹਾ ਤੁਹਾਡੇ, ਮਾਸਟਰਸ ਕਰ ਰਹੇ ਨੇ ਹਨਾ, ਤੇ ਦੇਖੋ ਉਹ ਕਹਿੰਦੇ ਵੀ ਸਾਡੀ ਜਿਹੜੀ ਪੜ੍ਹਾਈ ਆ ਸਾਰੀ ਆਨਲਾਈਨ ਹੈ ਹੁਣ, ਕਰਤੀ ਵੀ ਅਸੀਂ ਪੜ੍ਹ ਰਹੇ ਹਾਂ, ਫੀਸ ਦੇ ਦਿੱਤੀ ਆ ਤੇ ਅਸੀਂ ਆਨਲਾਈਨ ਪੜ੍ਹਾਈ ਕਰ ਰਹੇ ਹਾਂ, ਸਾਡੀਆਂ ਅਸਾਈਨਮੈਂਟ ਇੱਥੋਂ ਹੀ ਜਾਂਦੀਆਂ, ਜੋਬ ਤਾਂ ਕਰਦੇ ਹੀ ਨਹੀਂ ਹੈਗੇ, ਹੋ ਹੀ ਨਹੀਂ ਸਕਦੀ ਕਿਉਂਕਿ ਇਹਨਾਂ ਬਹੁਤੀਆਂ ਜੋਬਸ ਹੈ ਨਹੀਂ, ਘੱਟ ਗਈਆਂ, ਉਹ ਤਾਂ ਟੈਲਰ ਜੋਬਸ ਹੀ ਕਰਦੇ ਸੀਗੇ। ਤਾਂ ਕਹਿੰਦੇ ਵੀ ਹੁਣ ਅਸੀਂ ਇਹ ਸੋਚ ਰਹੇ ਹਾਂ ਵੀ ਜੇ ਇਹੋ ਜਿਹੇ ਹਾਲਾਤ ਰਹੇ ਆਉਣ ਵਾਲੇ ਸਮੇਂ ਦੇ ਵਿੱਚ ਜੋਬਸ ਘਟਣਗੀਆਂ ਤੇ ਫਸਟ ਪ੍ਰਾਇਓਰਟੀ ਜਿਹੜੀ ਆ ਉਹ ਇੱਥੋਂ ਦੇ ਵਸ਼ਿੰਦਿਆਂ ਨੂੰ ਮਿਲਣਗੀਆਂ ਜਾਂ ਕਿਤੇ ਵੀ ਕੰਟਰੀ ਆ ਨਿਊਜ਼ੀਲੈਂਡ ਇੰਗਲੈਂਡ ਅਮਰੀਕਾ ਉਹ ਲੋਕਲਸ ਨੂੰ ਫਸਟ ਜੋਬ ਦੇਣਗੇ ਜਾਂ ਜਿਸ ਤਰ੍ਹਾਂ ਵੀ ਆ ਵੀ ਪੜ੍ਹਨਾ ਤਾਂ ਹੈਗਾ ਹੀ ਆ ਫੀਸ ਉਹਨਾਂ ਚੋਂ ਇੱਕ ਨੇ ਦਿੱਤੀ ਸੀ ਇੱਕ ਨੇ ਸਮੈਸਟਰ ਬਾਏ ਸਮੈਸਟਰ ਦਿੰਦੇ ਆ ਤੇ ਉਹ ਕਹਿੰਦੇ ਵੀ ਮੈਂ ਯੂਨੀਵਰਸਿਟੀ ਨੂੰ ਅਪਲਾਈ ਕੀਤਾ ਵੀ ਜੇ ਆਨਲਾਈਨ ਤੁਸੀਂ ਸਾਰਾ ਤੁਹਾਡਾ ਕੰਮ ਚੱਲ ਰਿਹਾ ਆ ਮੈਂ ਘਰੋਂ ਹੀ ਪੜ੍ਹ ਰਿਹਾ ਤੇ ਵਾਈ ਨੋਟ ਮੈਂ ਇੰਡੀਆ ਚੱਲ ਜਾਵਾਂ ਆਪਣੇ ਘਰੇ ਉੱਥੇ ਮੇਰਾ ਖਰਚਾ ਬਚੂਗਾ ਆਹ ਜਿਹੜਾ ਮੈਂ ਕਿਰਾਏ ਦਿੰਦਾ ਆ ਜਿਹੜਾ ਮੇਰਾ 18,000-20,000 ਡਾਲਰ ਖਰਚਾ ਇੱਥੇ ਬੰਨਵਾਂ ਆ ਫਿਰ ਟਰਾਂਸਪੋਰਟ ਦਾ ਸਾਰਾ ਕੁਛ ਤੇ ਮੈਂ ਘਰੇ ਚੱਲ ਜਾਵਾਂ ਮੈਂ ਆਨਲਾਈਨ ਹੀ ਪੜ੍ਹੇ ਜਾਵਾਂ ਤੁਸੀਂ ਮੇਰੀ ਡਿਗਰੀ ਰੈਕੋਗਨਾਈਜ਼ ਕਰ ਲਉਂਗੇ ਉਹ ਕਹਿੰਦੇ ਇਟਸ ਨੋਟ ਅ ਪ੍ਰੋਬਲਮ ਉਹ ਮੰਨ ਗਏ ਹੈ ਨਾ ਉਹਨਾਂ ਨੇ ਪ੍ਰਪੋਜ਼ਲ ਦਿੱਤਾ ਤੇ ਯੂਨੀਵਰਸਿਟੀ ਨੇ ਉਹ ਐਕਸੈਪਟ ਕਰ ਲਿਆ ਵੀ ਤੂੰ ਇੰਡੀਆ ਚੱਲ ਜਾ ਤੇਰਾ ਉਹ ਖਰਚਾ ਬਚੇਗਾ ਵੀ ਤੂੰ ਜਿਹੜੀ ਫੀਸਾਂ ਦੇ ਦਿੱਤੀਆਂ ਆਲਮੋਸਟ ਉਹਨਾਂ ਦੇ ਦਿੱਤੀਆਂ ਸੀਗੀਆਂ ਪਹਿਲਾਂ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਤੇ ਉਹ ਤੋਂ ਬਾਅਦ ਐਨੀ ਟਾਈਮ ਉਹ ਆ ਸਕਦਾ ਡਿਊਰਿੰਗ ਦਿਸ ਪੀਰੀਅਡ ਕਿਉਂਕਿ ਵੀਜ਼ਾ ਜਿਹੜਾ ਉਹ 4 ਸਾਲ ਦਾ ਵੇਲਿਡ ਹੈ ਠੀਕ ਹੈ ਉਹ ਬਰੀਚ ਨਹੀਂ ਹੋਏਗਾ ਸੋ ਉਹ ਗੱਲਬਾਤ ਕਰਕੇ ਉਹਨਾਂ ਨੇ ਨੈਗੋਸ਼ੀਏਟ ਕਰਕੇ ਇਹ ਅਪਰੂਵਲ ਲੈ ਲਿਆ ਆ ਤੇ ਇਸ ਤਰ੍ਹਾਂ ਦੀਆਂ ਪੋਸੀਬਿਲਿਟੀਜ਼ ਹੈਗੀਆਂ ਜਿਹੜੇ ਗੁੱਡ ਸਟੂਡੈਂਟ ਏਜੰਟਸ ਨੇ ਵਕੀਲ ਨੇ ਜਾਂ ਤੁਸੀਂ ਡਾਇਰੈਕਟ ਜਾ ਕੇ ਯੂਨੀਵਰਸਿਟੀ ਦੇ ਜਿਹੜੇ ਤੁਹਾਡੇ ਹੈਂਡਲਰ ਨੇ ਜਾਂ ਆਫੀਸਰ ਨੇ ਉਹਨਾਂ ਨਾਲ ਗੱਲ ਕਰਦੇ ਹੋ ਆਪਣੀ ਸਿਚੁਏਸ਼ਨ ਦੱਸਦੇ ਹੋ ਤਾਂ ਉਹ ਫਲੈਕਸੀਬਲ ਇਨਫ ਹੈ ਆਉਣ ਵਾਲਾ ਸਮਾਂ ਜਿਹੜਾ ਯੂਨੀਵਰਸਿਟੀਆਂ ਦੇ ਵੀ ਬਹੁਤ ਭਾਰੂ ਹੋਏਗਾ ਮੈਨੂੰ ਲੱਗਦਾ ਕੁਛ ਬੰਦ ਵੀ ਹੋਣਗੇ ਕਾਲਜ ਯੂਨੀਵਰਸਿਟੀਆਂ ਅਮਰੀਕ ਜੀ ਸੋ ਇੱਕ ਤਾਂ ਇਹ ਵੀ ਸਿਚੁਏਸ਼ਨ ਬਣਦੀ ਆ ਕਿ ਰਾਦਰ ਦੈਨ ਗੋਇੰਗ ਬਰੋਕ ਔਰ ਫਿਰ ਕੋਈ ਇਹੋ ਜਿਹੇ ਕੰਮਾਂ 'ਚ ਪੈ ਜਾਈਏ ਕਿ ਆਪਣੀ ਨਾ ਸਟੱਡੀ ਕਰ ਸਕੀਏ ਨਾ ਆਪਾਂ ਰਹਿ ਸਕੀਏ ਇੱਥੇ ਸਾਰਾ ਬਰੀਚ ਕਰ ਲਈਏ ਵਾਈ ਨੋਟ ਟਾਕ ਟੂ ਯੂਰ ਕਾਲਜ ਵਾਈ ਨੋਟ ਟਾਕ ਟੂ ਅ ਗਵਰਨਮੈਂਟ ਔਰ ਐਨੀਥਿੰਗ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ
ਅਮਨਦੀਪ ਮੈਂ ਇਹਦੇ ਆਨਲਾਈਨ ਸਟੱਡੀ ਦੇ ਉਹਦਾ ਬਹੁਤਾ ਹੱਕ ਦੇ ਵਿੱਚ ਨਹੀਂ ਆ ਇਹਦੇ ਨਾਲ ਤੁਹਾਨੂੰ ਜਿਹੜੀ ਫੇਸ ਟੂ ਫੇਸ ਸਟੱਡੀ ਹੁੰਦੀ ਹੈ ਨਾ ਉਹ ਸਟੱਡੀ ਐਕਚੁਅਲ ਸਟੱਡੀ ਤਾਂ ਉਹੀ ਹੁੰਦੀ ਹੈ ਉਹਦੇ ਵਿੱਚ ਤੁਸੀਂ ਕੁਐਸਚਨ ਕਰਦੇ ਆ ਡਾਇਰੈਕਟ ਆਪਣੇ ਟੀਚਰ ਨੂੰ ਤੇ ਉਹਦੇ ਨਾਲ ਤੁਹਾਡੇ ਸੋਸ਼ਲ ਸਕਿੱਲ ਵੀ ਬਹੁਤ ਡਿਵੈਲਪ ਹੁੰਦੇ ਜਿਹਦੇ ਕਲਾਸਰੂਮ ਸਿਚੁਏਸ਼ਨ ਚ ਜਾਂਦੇ ਆ ਉਹਦਾ ਸਿਰਫ ਜਿਸ ਵੇਲੇ ਤੁਸੀਂ ਸਕੂਲ ਵਿੱਚ ਜਾਂ ਯੂਨੀਵਰਸਿਟੀ ਵਿੱਚ ਜਾਂਦੇ ਆ ਉਹਦਾ ਇਹੀ ਮੰਤਵ ਨਹੀਂ ਹੁੰਦਾ ਕਿ ਤੁਸੀਂ ਕੰਟੈਂਟ ਨੂੰ ਗ੍ਰਹਿਣ ਕਰਨਾ ਆ ਉਹਦਾ ਮੰਤਵ ਇਹ ਹੁੰਦਾ ਸੀ ਗਰੁੱਪ ਆਫ ਪੀਪਲ ਦੇ ਵਿੱਚ ਆਪਣੇ ਆਪ ਨੂੰ ਇੰਟਰੈਕਟ ਕਿੱਦਾਂ ਕਰਨਾ ਇੰਟਰੈਕਸ਼ਨ ਕਿੱਦਾਂ ਕਰਨੀ ਆ ਉਹ ਸੋਸ਼ਲ ਸਕਿੱਲ ਵੀ ਉੱਥੋਂ ਸਿੱਖਣੇ ਹੁੰਦੇ ਆ ਤੇ ਪੇਸ਼ੈਂਸ ਸਿੱਖਣੀ ਹੁੰਦੀ ਆ ਦੂਜੇ ਨਾਲ ਗੱਲਬਾਤ ਕਰਨੀ ਹੁੰਦੀ ਆ ਤੇ ਗਰੁੱਪ ਵਿੱਚ ਰਹਿਣਾ ਹੁੰਦਾ ਤੇ ਉਹ ਜਿਹੜੀਆਂ ਗੱਲਾਂ ਤੁਸੀਂ ਆਨਲਾਈਨ ਨਹੀਂ ਕਰ ਸਕਦੇ ਟੈਂਪਰੇਰੀ ਤਾਂ ਠੀਕ ਹੈ ਟੈਂਪਰੇਰੀ ਪੀਰੀਅਡ ਲਈ ਤਾਂ ਆਨਲਾਈਨ ਜਿਹੜੀ ਸਟੱਡੀ ਠੀਕ ਆ ਲੇਕਿਨ ਇਨ ਦਾ ਲੌਂਗ ਟਰਮ ਜਿਹੜੀ ਆਨਲਾਈਨ ਸਟੱਡੀ ਹੈ ਇਹ ਜ਼ਿਆਦਾ ਵਾਇਬਲ ਨਹੀਂ ਹੈਗੀ
ਡਿਗਰੀ ਡਿਪਲੋਮੇ ਉਹ ਤਾਂ ਡਾਇਰੈਕਟ ਹੁੰਦੇ ਨੇ ਪਰ ਜਦੋਂ ਆਪਾਂ ਮਾਸਟਰਸ ਕਰਨੀ ਆ ਉਹ ਚ ਥੀਸਿਸ ਲਿਖਣੇ ਹੁੰਦੇ ਆ ਜਾਂ ਇਸ ਤਰ੍ਹਾਂ ਕਰਨਾ ਹੁੰਦਾ ਆਨਲਾਈਨ ਦਾ ਅਮਰੀਕ ਭਾਜੀ ਥੋੜਾ ਚੇਂਜ ਵੀ ਹੋ ਗਿਆ ਨਾ ਕਿ ਜਿਹੜੀ ਹਾਇਰ ਲਰਨਿੰਗ ਆ ਉਹ ਵਾਇਆ ਵੀਡੀਓ ਕਾਲ ਜਾਂ ਵੀਡੀਓ ਕਲਾਸਾਂ ਉਹ ਲਾਉਂਦੇ ਨੇ ਜਿਹੜਾ ਉਹਨਾਂ ਨੇ ਦੱਸਿਆ ਕਿ ਹੁਣ ਵੀ ਇੱਦਾਂ ਲੱਗਦੀ ਆ ਸੋ ਜਿਹੜਾ 1-to-1 ਟਿਊਟਰਸ਼ਿਪ ਵੀ ਹੁੰਦੀ ਆ 1-to-many ਟਿਊਟਰਸ਼ਿਪ ਵੀ ਹੁੰਦੀ ਆ ਸੋ ਦੇ ਆਰ ਡੂਇੰਗ ਇਟ ਐਨੀ ਵੇ ਤੇ ਇੱਕ ਇਹ ਵੀ ਪੋਸੀਬਿਲਿਟੀ ਹੈਗੀ ਆ ਮਤਲਬ ਸਟੂਡੈਂਟਸ ਵਾਸਤੇ ਮੈਨੂੰ ਲੱਗਦਾ ਕਿ ਆਪਾਂ ਇਕੱਲੇ ਇੰਪਲੋਇਮੈਂਟ ਦੀ ਗੱਲ ਨਾ ਕਰੀਏ ਜਿਹੜੇ ਮੇਰੇ ਸੱਜਣ ਮਿੱਤਰ ਨਿਆਣੇ ਰੱਖ ਲਓ ਛੋਟੇ ਭਰਾ ਭੈਣਾਂ ਪੜ੍ਹਨ ਆਈਆਂ ਹੋਈਆਂ ਗੁੱਡੀਆਂ ਉਹਨਾਂ ਨੂੰ ਆਪਣੀ ਆਉਣ ਵਾਲਾ ਜਿਹੜਾ 4-5 ਸਾਲ ਹੈ ਉਹ ਵੀ ਰੀਪਲੈਨ ਕਰਨਾ ਚਾਹੀਦਾ ਹੁਣ ਅੱਖਾਂ ਮੀਟ ਕੇ ਨਹੀਂ ਬੈਠਣਾ ਚਾਹੀਦਾ ਗੋ ਆਊਟ ਦੇਅਰ ਟਾਕ ਟੂ ਪੀਪਲ ਆਪਸ਼ਨਸ ਦੇਖੋ ਕੀ ਆ ਤੇ ਆਪਣੀ ਜ਼ਿੰਦਗੀ ਜਿਹੜੀ ਆ ਉਹ ਉਸ ਹਿਸਾਬ ਨਾਲ ਐਡਜਸਟ ਕਰਨੀ ਸਾਨੂੰ ਚਾਹੀਦੀ ਆ ਤਾਂ ਕਿ ਅਸੀਂ ਇਸ ਜਿਹੜਾ ਟਾਈਮ ਹੈ ਦੇਖੋ 3-4 ਸਾਲ ਤਾਂ ਟਰਬੁਲੈਂਸ ਰਹੇਗੀ ਅਮਰੀਕ ਭਾਜੀ ਤੁਹਾਡਾ ਕੀ ਖਿਆਲ ਹੈ ਇਹਦੇ ਬਾਰੇ
ਨਹੀਂ ਅਮਨਦੀਪ ਜਿੱਦਾਂ ਇੰਟਰਨੈਸ਼ਨਲ ਟਰੈਵਲਿੰਗ ਦੇ ਵਿੱਚ 3-4 ਸਾਲ ਟਰਬਲੈਂਸ ਜ਼ਿਆਦਾ ਵੀ ਰਹਿ ਸਕਦੀ ਆ ਕਿਉਂਕਿ ਜਿਹੜੀਆਂ ਸਰਕਾਰਾਂ ਇਹ ਕਾਫੀ ਰਿਸਟ੍ਰਿਕਸ਼ਨ ਬਹੁਤ ਹੋਣੀਆਂ ਇਹਦੇ ਵਿੱਚ ਟਰੈਵਲ ਕਰਨ ਦੇ ਵਿੱਚ ਉੱਦਾਂ ਜਿਹੜੀ ਨਾਰਮਲ ਲਾਈਫ ਆ ਉਹ ਜਿੱਦਾਂ ਵਿਦ ਇਨ ਕੰਟਰੀਜ ਡੋਮੈਸਟਿਕ ਜਿੱਦਾਂ ਹੈ ਨਾ ਡੋਮੈਸਟਿਕ ਜਿਹੜੀ ਹਾਲਾਤ ਆ ਇਹ ਇਹ ਚ ਛੇਤੀ ਸੁਧਾਰ ਹੋ ਜਾਣਾ ਲੋਕਾਂ ਨੇ ਲਾਪਣਾ ਇੱਕ ਦੂਜੇ ਦੇ ਜਾਣ ਜਾਂ ਇੱਕ ਦੂਜੇ ਪ੍ਰਦੇਸ਼ਾਂ ਵਿੱਚ ਦੂਜੇ ਸਟੇਟਾਂ ਵਿੱਚ ਜਾਣ ਲੱਗ ਪੈਣਾ ਪਰ ਜਿਹੜਾ ਇੰਟਰਨੈਸ਼ਨਲ ਟਰੈਵਲਿੰਗ ਹੈ ਨਾ ਕਿਉਂਕਿ ਜਿਹੜੇ ਵਾਇਰਸ ਹੈ ਇਹਦਾ ਜ਼ਿਆਦਾ ਰੌਲਾ ਤਾਂ ਹੀ ਪਿਆ ਸੀ ਜਿਸ ਵੇਲੇ ਇੰਟਰਨੈਸ਼ਨਲ ਜ਼ਿਆਦਾ ਡੈਸਟੀਨੇਸ਼ਨ ਜਿਹੜੇ ਹੁਣ ਜਿਹੜੇ ਸਪੋਰਟ ਜਿਹੜੇ ਰੀਕ੍ਰੀਏਸ਼ਨਲ ਡੈਸਟੀਨੇਸ਼ਨ ਹੈ ਦੁਨੀਆਂ ਦੇ ਜਿੱਦਾਂ ਇਟਲੀ ਆ ਸਪੇਨ ਆ ਇੰਗਲੈਂਡ ਆ ਜਾਂ ਅਮੈਰੀਕਾ ਆ ਇਹਨਾਂ ਕੰਟਰੀਆਂ ਦੇ ਜ਼ਿਆਦਾ ਪ੍ਰਭਾਵ ਪਿਆ ਇਹਦੀ ਵਾਇਰਸ ਦਾ ਕਿਉਂਕਿ ਲੋਕ ਇਹਨਾਂ ਕੰਟਰੀਆਂ ਦੇ ਵਿੱਚੋਂ ਦੂਜੇ ਕੰਟਰੀਆਂ ਤੋਂ ਜ਼ਿਆਦਾ ਕੰਟਰੀਆਂ ਚ ਗਏ ਆ ਤੇ ਉੱਥੇ ਵਾਇਰਸ ਵੀ ਗਈ ਆ ਤੇ ਜਿਹੜੇ ਜਿਹੜੇ ਨਾਨ ਡੋਮੀਨੈਂਟ ਕੰਟਰੀ ਆ ਜਿੱਦਾਂ ਆਸਟ੍ਰੇਲੀਆ ਜਿਹੜੇ ਕਿ ਇੰਨਾ ਇੱਥੇ ਟੂਰਿਜ਼ਮ ਇੰਨਾ ਨਹੀਂ ਹੈਗਾ ਇੱਥੇ ਹੋਰ ਇੰਡਸਟਰੀ ਜ਼ਿਆਦਾ ਡਿਵੈਲਪ ਕਿਉਂ ਐਗਰੋ ਇੰਡਸਟਰੀ ਇੱਥੇ ਬਹੁਤ ਜ਼ਿਆਦਾ ਡਿਵੈਲਪ ਕੀਤੀ ਉਹ ਤਾਂ ਐਗਰੋ ਇੰਡਸਟਰੀ ਦੇ ਬੇਸ ਆ ਜਿੰਨੇ ਵੀ ਐਗਰੋ ਇੰਡਸਟਰੀਅਲ ਜਿਹੜੇ ਸਟੇਟ ਆ ਉਹ ਐਗਰੋ ਜਿਹੜੇ ਐਗਰੋ ਫਾਰਮਿੰਗ ਸਟੇਟ ਆ ਉਹਨਾਂ ਤੇ ਘੱਟ ਪ੍ਰਭਾਵ ਪਿਆ ਹਾਲਾਂਕਿ ਅਮਰੀਕਾ ਵੀ ਐਗਰੋ ਤੇ ਕਾਫ਼ੀ ਡਿਪੈਂਡ ਕਰਦਾ ਹੈ ਲੇਕਿਨ ਉੱਥੇ ਇੰਡਸਟਰੀਲਾਈਜ ਜਿਹੜੇ ਟਾਊਨਸ਼ਿਪ ਆ ਉਹ ਵੀ ਬਹੁਤ ਜ਼ਿਆਦਾ ਆ ਅਰਬਨਾਈਜੇਸ਼ਨ ਬਹੁਤ ਆ ਮੇਰੇ ਖਿਆਲ ਦੇ ਵਿੱਚ ਜਿਹੜੀ ਇਹ ਵਾਇਰਸ ਹੁਣ ਨਹੀਂ ਫੈਲੀ 1918 ਦੇ ਵਿੱਚ ਮੈਂ ਕਿਤਾਬ ਪੜ੍ਹ ਰਿਹਾ ਸੀ ਕੱਲ ਹੀ ਕਿ 1918 ਦੇ ਵਿੱਚ ਇੱਕ ਵਾਇਰਸ ਫੈਲੀ ਸੀ ਪੰਜਾਬ ਦੇ ਵਿੱਚ ਜਿਹਦੇ ਨਾਲ ਕਈ ਲੱਖ ਲੋਕ ਉਦੋਂ ਮਰ ਗਏ ਸੀ ਵੱਖ ਵੱਖ ਪ੍ਰਦੇਸ਼ਾਂ ਦੇ ਵਿੱਚ ਪੰਜਾਬ ਵਿੱਚ ਬਹੁਤ ਨੁਕਸਾਨ ਹੋਇਆ ਕਿ ਕਹਿੰਦੇ ਅੱਧੇ ਲੋਕ ਮਰ ਗਏ ਸੀ ਜਿੱਦਾਂ ਇਹ 1918 ਦੇ ਵਿੱਚ ਇੱਕ ਵਾਇਰਸ ਫੈਲੀ ਸੀ ਜਿਹਦੇ ਨਾਲ ਕਿ ਅੱਧੀ ਆਬਾਦੀ ਸੰਸਾਰ ਦੀ ਮਰੀ ਸੀ ਉਦੋਂ ਤੇ 1918 ਦੇ ਵਿੱਚ ਦੁਬਾਰਾ ਹੋਇਆ ਇਹ ਤੇ ਹੁਣ 100 ਸਾਲ ਬਾਅਦ ਫੇਰ ਹੋਇਆ ਤੇ ਇਹ ਕੋਈ ਉਦਾਂ ਵੈਸੇ ਨਵੀਂ ਗੱਲ ਨਹੀਂ ਹੈ ਵਾਇਰਸ ਦਾ ਫੈਲਣਾ ਵਾਇਰਸਾਂ ਪਹਿਲਾਂ ਵੀ ਫੈਲਦੀਆਂ ਸੀ ਲੇਕਿਨ ਉਹ ਲੋਕਲ ਉਹਦਾ ਜਿਹੜਾ ਦਾਇਰਾ ਹੁੰਦਾ ਸੀ ਪੈਰਾਮੀਟਰ ਹੁੰਦਾ ਸੀ ਉਹ ਲੋਕਲ ਹੁੰਦਾ ਸੀ ਲੇਕਿਨ ਇਸ ਵਾਰ ਇਹ ਥੋੜੇ ਸਕੇਅਰ ਕੈਂਪੇਨ ਵੀ ਚੱਲਿਆ ਅਤੇ ਇੰਟਰਨੈਸ਼ਨਲੀ ਇਹਦਾ ਪ੍ਰਭਾਵ ਵੀ ਕਾਫੀ ਪਿਆ ਤੇ ਫੈਲਿਆ ਜ਼ਿਆਦਾ ਆ ਅਮਨਦੀਪ ਜਿੱਥੇ ਤੱਕ ਹੁਣ ਤੁਸੀਂ ਕਿਹਾ ਕਿ ਕਦੋਂ ਤੱਕ ਰਹੂਗਾ ਇਹ ਤਾਂ ਖੈਰ ਸਮਾਂ ਹੀ ਦੱਸੂਗਾ ਲੇਕਿਨ ਮੇਰੇ ਖਿਆਲ ਦੇ ਵਿੱਚ ਜਿਹੜਾ ਡੋਮੈਸਟਿਕ ਹੈ ਨਾ ਉਹ ਛੇਤੀ ਖੁੱਲ ਜਾਊਗਾ ਤੇ ਇੰਟਰਨੈਸ਼ਨਲ ਤੇ ਇਹਦਾ ਥੋੜਾ ਜਿਹਾ ਪ੍ਰਭਾਵ ਪਊਗਾ ਕਾਫੀ ਦੇਰ ਤੱਕ ਰਹੂਗਾ 2-3 ਸਾਲ ਲੱਗੂਗਾ ਜ਼ਿਆਦਾ ਨੀ ਮੇਰੇ ਖਿਆਲ
ਜੀ ਤੇ ਅਮਰੀਕ ਭਾਜੀ ਕਈ ਸੱਜਣ ਮਿੱਤਰ ਜੁੜ ਰਹੇ ਨੇ ਹਰਜਿੰਦਰ ਸਿੰਘ ਹੋਣਾ ਨੇ ਫੋਟੋ ਭੇਜੀ ਆ 20 ਲੱਖ ਕਰੋੜ ਕੀ ਚਲੋ ਖੈਰ ਕੱਲ ਨੂੰ ਆਪਾਂ ਇਸ ਤੇ ਹੋਰ ਗੱਲ ਕਰਾਂਗੇ ਤੇ ਸਾਡੇ ਨਾਲ ਹਰਜਿੰਦਰ ਘੁੰਮਣ ਭਾਜੀ ਜੁੜੇ ਨੇ ਤੇ ਉਹਨਾਂ ਨੇ ਅੱਛਾ ਤੇ ਸਤਿ ਸ੍ਰੀ ਅਕਾਲ ਬੁਲਾਈ ਆ ਕਹਿੰਦੇ ਕਿ ਮੈਂ ਕਹਿੰਦੇ ਜੀ ਫੋਰਟਿਸ ਹੋਸਪਿਟਲ ਦੇ ਵਿੱਚ ਮੇਰੀ ਬਾਈਪਾਸ ਸਰਜਰੀ ਹੋਈ ਆ ਜੀ 4 ਮਈ ਨੂੰ ਤੇ ਹੁਣ ਪਰਮਾਤਮਾ ਦੀ ਕਿਰਪਾ ਦੇ ਨਾਲ ਦੋਸਤਾਂ ਦੀਆਂ ਦੁਆਵਾਂ ਦੇ ਨਾਲ ਬਿਲਕੁਲ ਠੀਕ ਹੈ ਜੀ ਦੇਖੋ ਸਾਡੇ ਵੱਲੋਂ ਬੈਸਟ ਆਫ ਲੱਕ ਬਹੁਤ ਵਧੀਆ ਚਲੋ ਤੇ ਬਾਈਪਾਸ ਸਰਜਰੀ ਤੁਹਾਡੀ ਸਕਸੈਸਫੁਲ ਹੋਈ ਆ ਚੰਗਾ ਲੱਗਿਆ ਤੇ ਰੱਬ ਤੁਹਾਨੂੰ ਤੰਦਰੁਸਤੀ ਬਖਸ਼ੇ ਜੀ ਤੇ ਗੁਰਸ਼ਰਨ ਕੰਦੋਲਾ ਬਾਈ ਜੀ ਜਿਹੜੇ ਕਿ ਖੁਦ ਅਕਾਊਂਟੈਂਟ ਨੇ ਤੇ ਉਹ ਵੀ ਕਹਿ ਰਹੇ ਨੇ ਕਹਿੰਦੇ ਜਿਹੜਾ ਆਸਟ੍ਰੇਲੀਅਨ ਟੈਕਸ ਆਫਿਸ ਹੈ ਉਹਨਾਂ ਨੇ ਸੁਪਰ ਇਨੋਵੇਸ਼ਨ ਅਰਲੀ ਵਿਡਰੋਲ ਇਸ ਵਾਰੀ ਇਸ ਹਫ਼ਤੇ ਫੇਰ ਸ਼ੁਰੂ ਕਰ ਦਿੱਤੀ ਹੈ ਜੀ ਦੁਬਾਰਾ ਰਿਜ਼ਿਊਮ ਕਰਤੀ ਆ ਇਹ ਇੱਕ ਦਿਨ ਲਈ ਰੋਕੀ ਸੀ ਜੀ ਪਿਛਲੇ ਹਫ਼ਤੇ ਤੇ ਪਰ
ਖਬਰ ਪੜੀ ਸੀ ਹਾਂ
ਪਰ ਕਹਿੰਦੇ ਜਿਹੜਾ ਵਿਡਰੋਲ ਹੈ ਨਾ ਸੁਪਰ ਇਨੋਵੇਸ਼ਨ ਦਾ ਉਹ ਸਿਰਫ ਉਦੋਂ ਹੀ ਹੋ ਸਕਦਾ ਜਦੋਂ ਤੁਸੀਂ ਬਹੁਤ ਜ਼ਿਆਦਾ ਫਾਈਨੈਂਸ਼ੀਅਲ ਡਿਫੀਕਲਟੀ ਚੋਂ
ਹਾਰਡਸ਼ਿਪ ਦੇ ਵਿੱਚ
ਹਾਂ ਹਾਰਡਸ਼ਿਪ ਦੇ ਵਿੱਚ ਸੋ ਅਸੀਂ ਥੋੜਾ ਰੈਕਮੈਂਡ ਨਹੀਂ ਕਰ ਰਹੇ ਤਾਂ ਸਾਡੇ ਨਾਲ ਹੋਰ ਸੱਜਣ ਮਿੱਤਰ ਵੀ ਜੁੜ ਰਹੇ ਨੇ ਉਹਨਾਂ ਦੀ ਵੀ ਆਪਾਂ ਗੱਲ ਕਰਾਂਗੇ ਜੀ ਐਸ ਚਾਹਲ ਹੁਣਾਂ ਨੇ ਵੀ ਇੱਕ ਜਾਣਕਾਰੀ ਭੇਜੀ ਆ ਉਹ ਕਹਿੰਦੇ 2018 ਦੇ ਵਿੱਚ ਤਕਰੀਬਨ 8.5 million ਟੂਰਿਸਟ ਜਿਹੜੇ ਆ ਆਸਟ੍ਰੇਲੀਆ ਦੇ ਵਿੱਚ ਓਵਰਸੀਜ਼ ਤੋਂ ਆਏ ਜਿਹੜਾ ਕਿ ਤਕਰੀਬਨ 4.5% ਅੱਪ ਸੀ 2017 ਤੋਂ ਤਾਂ ਹੁਣ ਜਿਹੜਾ ਕਹਿੰਦੇ ਕਿ 2019 ਦੇ ਵਿੱਚ 10 million ਓਵਰਸੀਜ਼ ਵਿਜ਼ਟਰ ਸੀ ਸੋ ਅਮਰੀਕ ਭਾਜੀ ਚਿੰਤਨ ਇਸ ਗੱਲ ਦਾ ਹੈ ਵੀ ਇਸ ਵਾਰੀ ਉਹ ਨਹੀਂ ਆਉਣਗੇ ਤੇ ਜਿਹੜਾ ਅੰਨ ਦਾਣਾ ਖਾਣਾ ਟਰਾਂਸਪੋਰਟ ਉਹ ਵੀ ਪ੍ਰਭਾਵਿਤ ਹੋਏਗੀ ਕਿ ਉਹ ਸਾਰੀਆਂ ਜਿਹੜੀ ਪਲੈਨਿੰਗ ਆ ਉਸ ਹਿਸਾਬ ਨਾਲ ਫੂਡ ਉਗਾਇਆ ਜਾਂਦਾ ਬਣਾਇਆ ਜਾਂਦਾ ਸੋ ਆਲ ਡਾਊਨ ਦਾ ਚੇਨ ਸਾਰੇ ਹੀ ਪ੍ਰਭਾਵਿਤ ਹੋਣਗੇ ਇਹ ਤੋਂ ਆਪਾਂ ਮਤਲਬ ਮੁਨਕਰ ਨਹੀਂ ਹੋ ਸਕਦੇ ਤੇ ਅਮਰਿੰਦਰ ਸਿੰਘ ਵੀ ਪ੍ਰੋਗਰਾਮ ਚ ਆਏ ਨੇ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ ਤੇ ਜਸਕਰਨ ਸੰਧੂ ਵੀ ਪ੍ਰੋਗਰਾਮ ਚ ਸ਼ਾਮਿਲ ਹੋ ਚੁੱਕੇ ਨੇ ਸੋ ਅਮਰੀਕ ਭਾਜੀ ਕੁੱਲ ਮਿਲਾ ਕੇ ਆਪਾਂ ਇਹ ਗੱਲ ਕਰੀਏ ਕਿ ਇਸ ਟਾਈਮ ਦੇ ਵਿੱਚ ਆਪਣੇ ਜਿਹੜੇ ਸਕਿੱਲ ਨੇ ਆਪਣੀਆਂ ਜੋਬ ਓਪਰਚੁਨਿਟੀ ਉਹਦਾ ਖਿਆਲ ਰੱਖੀਏ ਤੇ ਦੂਜੀ ਗੱਲ ਇਸ ਗੱਲ ਲਈ ਤਿਆਰ ਰਹੀਏ ਕਿ ਹੋ ਸਕਦਾ ਸਾਡੀਆਂ ਜਿਹੜੀਆਂ ਆਮਦਨਾਂ ਆ ਸਾਡੀ ਇਨਕਮ ਹੈ ਉਹ ਅਪ ਟੂ 50% ਡਾਊਨ ਹੋ ਜਾਣ ਆਉਣ ਵਾਲੇ ਇਸ ਗੱਲ ਲਈ ਵੀ ਤਿਆਰ ਆਪਣੇ ਹੁਣੇ ਆਪਣੇ ਆਪ ਨੂੰ ਤਿਆਰ ਰੱਖੋ ਵੀ ਜੇ ਸਾਡੀ ਜਿਹੜੀ ਆਮਦਨ ਹੈ 50% ਕੱਟ ਹੋ ਜਾਵੇ ਤਾਂ ਤੁਸੀਂ ਬੈਠ ਕੇ ਪੈਨ ਪੇਪਰ ਦੇ ਨਾਲ ਸਾਰਾ ਟੱਬਰ ਬੈਠ ਕੇ ਹਿਸਾਬ ਕਿਤਾਬ ਕਰੋ ਕਿ ਕੀ ਤੁਸੀਂ ਸਰਵਾਈਵ ਕਰ ਸਕਦੇ ਹਾਂ ਕੀ ਅਸੀਂ ਸਰਵਾਈਵ ਕਰ ਸਕਦੇ ਹਾਂ ਅਸੀਂ ਕਿਹੜੀਆਂ ਕਿਹੜੀਆਂ ਆਪਣੀਆਂ ਚੀਜ਼ਾਂ ਜਿਹੜੇ ਸ਼ੌਂਕ ਨੇ ਉਹ ਪੋਸਟਪੋਨ ਕਰਨੇ ਨੇ ਕਿਹੜੇ ਕਿਹੜੇ ਅਸੀਂ ਕੱਟ ਸਕਦੇ ਹਾਂ ਤੁਸੀਂ ਉਹ ਲਿਸਟ ਲਓ ਘਰ ਦੇ ਵਿੱਚੋਂ ਜਿਹੜੀਆਂ ਤੁਸੀਂ ਚੀਜ਼ਾਂ ਦੇ ਆਦੀ ਹੋ ਚੁੱਕੇ ਹਾਂ ਜਿੱਦਾਂ ਹੁਣ ਮੰਨ ਲਓ ਕਿ ਅਸੀਂ ਪਲੈਨ ਲਿਆ ਹੋਇਆ $80 ਦਾ ਫੋਨ ਦਾ, ਠੀਕ ਆ, ਤਿੰਨ G ਆ ਜਾਂ 2G ਆ, $160 ਮਹੀਨੇ ਦੇ ਹੋ ਗਏ। ਤੇ ਆਪਾਂ ਇਹ ਸੋਚੀਏ ਵੀ ਜੇ ਆਪਾਂ ਫੋਨ ਥੋੜਾ ਹਲਕਾ ਵੀ ਲੈ ਲਈਏ, ਪਲੈਨ ਆਪਾਂ $30 ਜਾਂ $40 ਵਾਲਾ ਵੀ ਲੈ ਲਈਏ, ਤਾਂ ਸਾਡੇ ਉਹ $100 ਅਸੀਂ ਬਚਾ ਸਕਦੇ ਹਾਂ ਇੱਕ ਮਹੀਨੇ ਦਾ। ਜਿਹੜੀਆਂ ਘਰ ਦੇ ਵਿੱਚ ਬੱਤੀਆਂ ਨੇ, ਪਾਣੀ ਆ, ਆਪਾਂ ਉਹਨਾਂ ਨੂੰ ਬੁਝਾਉਣਾ ਸਿੱਖ ਲਈਏ, 19 ਜਗਾਈਏ ਜਿੰਨੀ ਕੁ ਸਾਨੂੰ ਲੋੜ ਹੈ, ਹਨਾ। ਇਸ ਤਰ੍ਹਾਂ ਆਪਣੀਆਂ ਜਿਹੜੀਆਂ ਲੋੜਾਂ ਆ ਉਹਨੂੰ ਅਸੈਸਮੈਂਟ ਕਰਨੀ ਚਾਹੀਦੀ ਆ, ਕਰਨੀ ਸਾਨੂੰ ਹਮੇਸ਼ਾ ਹੀ ਚਾਹੀਦੀ, ਚਾਹੇ ਚੰਗੇ ਦਿਨ ਹੋਣ ਚਾਹੇ ਮਾੜੇ, ਤੇ ਉਸ ਹਿਸਾਬ ਨਾਲ ਰੈਡੀ ਰਹਿਣਾ ਚਾਹੀਦਾ। ਆਈ ਥਿੰਕ ਇਟਸ ਅਬਾਊਟ ਟਾਈਮ ਕਿ ਅਸੀਂ ਪੈਨ ਪੇਪਰ ਲਈਏ, ਅਸੀਂ ਆਪਣੀ
ਸਾਰੀ ਜਿੱਦਾਂ ਅਸੀਂ ਆਪਣੀਆਂ ਲੋੜਾਂ ਵਧਾਈਆਂ, ਜਿੱਦਾਂ ਮੈਂ ਅਸੈਸਮੈਂਟ ਕਰਦਾ, ਜਿੱਦਾਂ ਲੋਕਾਂ ਨੂੰ ਵੀ ਦੇਖਦਾ, ਆਪਣੇ ਵੀ ਦੇਖਦਾ, ਜਿੱਦਾਂ ਸਰਕਲ ਦੇ ਬੰਦਿਆਂ ਨੂੰ ਵੀ ਦੇਖਦੇ ਆ, ਜਿੱਦਾਂ ਫਰੈਂਡਸ ਆ, ਹੋਰ ਸਾਰਿਆਂ ਨੂੰ ਦੇਖਦੇ ਆ। ਕਈ ਵਾਰ ਤਾਂ ਮੈਂ ਸੋਚਦਾ ਹਾਂ ਨਾ, ਜੇ ਤਨਖਾਹ ਸਾਡੀ 25% ਵੀ ਹੋਵੇ ਤਾਂ ਵੀ ਤੁਸੀਂ ਸਰਵਾਈਵ ਕਰ ਸਕਦੇ ਜਿਸ ਵਿੱਚ ਤੁਸੀਂ ਅਸਟੈਬਲਿਸ਼ ਸਟੇਜ ਦੇ ਵਿੱਚ ਹੁੰਦੇ ਆ। ਜੇ ਇਨੀਸ਼ੀਅਲ ਸਟੇਜ ਦੇ ਵਿੱਚ ਤਾਂ ਤੁਹਾਨੂੰ ਉਹ ਘੱਟ ਹੀ ਹੁੰਦੀ ਆ, ਤੁਹਾਡੀ ਆਮਦਨ ਘੱਟ ਲੱਗਦੀ ਹੈ, ਕਿਉਂਕਿ ਇੰਫਰਾਸਟ੍ਰਕਚਰ ਨੂੰ ਡਿਵੈਲਪ ਕਰਨਾ ਹੁੰਦਾ। ਜਿਸ ਵੇਲੇ ਸਾਰਾ ਇੰਫਰਾਸਟ੍ਰਕਚਰ ਬਣ ਗਿਆ ਹੁੰਦਾ, ਉਸ ਵੇਲੇ ਤੁਸੀਂ ਘੱਟ ਤਨਖਾਹ ਤੇ ਵੀ ਸਰਵਾਈਵ ਕਰ ਸਕਦੇ ਆ। ਜਿੱਦਾਂ ਤੁਸੀਂ ਕਿਹਾ ਵੀ ਹੁਣ ਜਿੱਦਾਂ 2-3 ਸਾਲ ਦੇ ਵਿੱਚ, ਜਿੱਦਾਂ ਸਾਲ ਦੇ ਵਿੱਚ ਕਈ ਤਾਂ 2-2-3-3 ਵਾਰ ਵੀ ਹੋਲੀਡੇ ਕਰਨ ਜਾਂਦੇ ਹੁੰਦੇ ਸੀ, ਹੁਣ ਉਹ ਕਰਨ ਦੀ ਲੋੜ ਹੀ ਹੈ ਨੀ, ਉਹ ਤਾਂ ਉਦੇ ਬੰਦ ਹੋ ਗਿਆ ਆ। ਇੰਟਰਨਲ ਜਾਂ ਡੋਮੈਸਟਿਕ ਹੋਲੀਡੇ ਵੀ ਤੁਸੀਂ ਬੰਦ ਕਰ ਸਕਦੇ ਆ। ਜਿਹੜਾ ਫੋਨ 1500 ਦਾ ਆਉਂਦਾ, 100 ਦਾ ਵੀ ਫੋਨ ਆ, ਉਹਦੇ ਨਾਲ ਵੀ ਕੰਮ ਚੱਲਦਾ ਆ, ਜਿੱਦਾਂ ਨਾ। ਹੁਣ ਸਸਤੀ ਕਾਰ ਵੀ ਜਿਸ ਵੇਲੇ ਤੁਹਾਡੀ ਕੀ ਨਾ, ਮੇਰੀ ਹੁਣ ਕਾਰ ਧੂੰਆਂ ਦੇਣ ਲੱਗ ਪਈ, ਹੁਣ ਕਾਰ ਬਦਲਣੀ ਹੈ। ਅਸਲ ਚ ਕਾਰ ਨੀ ਧੂੰਆਂ ਦੇਣ ਲੱਗ ਪਈ ਹੁੰਦੀ, ਉਹ ਤੁਹਾਡੇ ਨਾ ਪਰਸ ਵਿੱਚ ਪੈਸਾ ਜ਼ਿਆਦਾ ਆ ਗਿਆ ਹੁੰਦਾ, ਫਿਰ ਧੂੰਆਂ ਬਜਾਣ ਦਾ ਤੁਹਾਡੀ ਕਾਰ ਦਾ ਬਹਾਨਾ ਹੁੰਦਾ, ਇਹ ਤਾਂ ਕਾਰ ਧੂੰਆਂ ਮਾਣ ਲੱਗ ਪਈ, ਮੈਂ ਨਵੀਂ ਕਾਰ ਬਦਲ ਲੈਣੀ, ਏਦਾਂ ਹੁਣ ਮੈਨੂੰ ਘਰ ਛੋਟਾ ਪੈ ਗਿਆ, ਮੈਂ ਬੜਾ ਬਣਾ ਲੈਣਾ। ਜਿਹੜੇ ਤੁਸੀਂ ਅਫੋਰਡ ਕਰ ਸਕਦੇ, ਮੇਰੇ ਫਰੈਂਡ ਆ ਉਹ ਕਹਿੰਦੇ ਜਦੋਂ ਤੁਸੀਂ ਅਫੋਰਡ ਕਰ ਸਕਦੇ ਆ, ਡੂ ਇਟ, ਡੋਂਟ ਵਰੀ ਅਬਾਊਟ, ਵੱਡਾ ਹੀ ਬਣਾਓ, ਜੋ ਮਰਜ਼ੀ ਕਰੋ, ਜਿਹੜੇ ਅਫੋਰਡ ਕਰ ਸਕਦੇ। ਜਿਸ ਵੇਲੇ ਤੁਸੀਂ ਅਫੋਰਡ ਨਹੀਂ ਕਰ ਸਕਦੇ, ਫੇਰ ਤੁਹਾਨੂੰ ਉਹ ਕੰਮ ਇਸ ਕਰਕੇ ਨਹੀਂ ਕਰਨਾ ਚਾਹੀਦਾ, ਡੈਮੋਨਸਟ੍ਰੇਸ਼ਨ ਇਫੈਕਟ ਨਹੀਂ ਦਿਖਾਉਣਾ ਚਾਹੀਦਾ ਵੀ ਉਹਦੇ ਕੋਲ ਵੀ ਮੈਂ ਵੀ ਕਰਨਾ ਹੈ।
ਜੀ ਅਮਰੀਕ ਭਾਜੀ, ਇਹ ਤਾਂ ਸੀ ਚਿੰਤਨ ਦੀ ਗੱਲ, ਸਾਡੇ ਬਹੁਤ ਸਾਰੇ ਸੱਜਣ ਮਿੱਤਰ ਸਾਡੇ ਨਾਲ ਜੁੜਦੇ ਨੇ, ਤੇ ਮੈਂ ਨਾ ਐਕਚੁਲੀ ਗੁਰਪ੍ਰੀਤ ਗਿੱਲ ਹੁਣਾਂ ਨੂੰ ਵੀ ਲੈਣਾ ਚਾਹੁੰਦਾ ਸੀ ਪ੍ਰੋਗਰਾਮ ਦੇ ਵਿੱਚ, ਪਰ ਕਿਉਂਕਿ ਇਹ ਨਵਾਂ ਸਿਸਟਮ ਅਸੀਂ ਇੰਸਟਾਲ ਕਰ ਰਹੇ ਹਾਂ, ਹਜੇ ਗਿੱਲਾ ਆ, ਇਸ ਕਰਕੇ ਜਿਹੜੀ ਫੋਨ ਕਾਲਸ ਦੀ ਪ੍ਰੋਵੀਜ਼ਨ ਡਾਇਰੈਕਟ ਨਹੀਂ ਆ ਰਹੀ, ਤੁਹਾਨੂੰ ਵੀ ਮੈਂ ਟੈਲੀਗ੍ਰਾਮ ਦੇ ਵਿੱਚੋਂ ਹੀ ਲੈ ਰਿਹਾ। ਸੋ ਆਉਣ ਵਾਲੇ ਹਫ਼ਤੇ ਦੇ ਵਿੱਚ ਅਸੀਂ ਹੋਰ ਬਹੁਤ ਸਾਰੇ ਚੈਨਲ, ਇਨਕਮਿੰਗ ਚੈਨਲ ਲੈ ਰਹੇ ਹਾਂ, ਅਸੀਂ ਮਲਟੀਪਲ ਕਾਲਸ ਵੀ ਸ਼ੁਰੂ ਕਰ ਰਹੇ ਹਾਂ। ਸੋ ਗੁਰਪ੍ਰੀਤ ਗਿੱਲ ਉਹਨਾਂ ਨੂੰ ਅਗਲੇ ਹਫ਼ਤੇ ਅਸੀਂ ਲਵਾਂਗੇ, ਤੇ ਕਾਫ਼ੀ ਇਹ ਵੀ ਚਿੰਤਨ ਕਰਦੇ ਨੇ, ਸਟੱਡੀ ਕਰਦੇ ਨੇ। ਪਰ ਅਸੀਂ ਅਗਲੇ ਹਫ਼ਤੇ ਨਾ ਗੁਰਪ੍ਰੀਤ ਗਿੱਲ ਉਹਨਾਂ ਨੂੰ ਨਾਲ ਲੈ ਕੇ ਕੁਛ ਜੋਬਸ ਦੇ ਬਾਰੇ ਗੱਲ ਕਰਾਂਗੇ, ਇੰਪਲੋਇਮੈਂਟ ਦੇ ਬਾਰੇ ਗੱਲ ਕਰਾਂਗੇ, ਕਿਉਂਕਿ ਆਸਟ੍ਰੇਲੀਆ ਦੀ ਇਕਨੋਮੀ ਤੇ
ਕੋਰੋਨਾ ਵਾਇਰਸ ਨਾਲ ਕਈ ਪਰਸਨੈਲਿਟੀ ਦੀਆਂ ਸੈਲੀਬ੍ਰਿਟੀਜ਼ ਆ ਜਿਹੜੀਆਂ ਉਹ ਰੁਲ ਗਈਆਂ ਆ। ਹੁਣ ਕ੍ਰਿਕਟਰ ਦੀ ਗੱਲ ਤੁਸੀਂ ਦੇਖ ਲੋ, ਕਿਹੜਾ ਕ੍ਰਿਕਟਰ, ਕਿਹੜੀ ਕ੍ਰਿਕਟਰ ਬਾਰੇ ਲੋਕ ਗੱਲ ਕਰਦੇ ਆ, ਕਿਸੇ ਪਾਰਟੀ ਦੇ ਵਿੱਚ ਜਦੋਂ ਕਨਵਰਸੇਸ਼ਨ ਕਰਦੇ ਆ, ਕਿਸੇ ਕ੍ਰਿਕਟਰ ਬਾਰੇ ਗੱਲ ਕਰਦੇ ਆ। ਮੈਂ ਤਾਂ ਇਹ ਲੱਗਦਾ ਵੀ ਹੁਣ ਇਹ ਭੁੱਲ ਗਿਆ ਵਿਰਾਟ ਕੋਹਲੀ ਕੌਣ ਹੁੰਦਾ ਸੀ, ਕਿਸੇ ਨੂੰ ਪੁੱਛ ਲਾ ਵਿਰਾਟ ਕੋਹਲੀ ਕੌਣ ਜੀ ਕੌਣ ਆ, ਤਾਂ ਕਈਆਂ ਤਾਂ ਭੁੱਲੇ ਗਿਆ ਹੋਣਾ, ਕਿਤੇ ਕਦੇ ਆਉਂਦੇ ਹੀ ਨਹੀਂ ਇਹ। ਸਟੀਵਨ ਸਮਿਥ ਕੌਣ ਆ ਜਾਂ ਹੋਰ ਕੌਣ ਆ, ਇੱਦਾਂ ਜਿਹੜੇ ਬੜੇ ਇੱਦਾਂ ਜਿਹੜੇ ਐਕਟਰ ਆ, ਨਵੀਆਂ ਫਿਲਮਾਂ ਨਹੀਂ ਆ ਰਹੀਆਂ, ਤਾਂ ਉਹਨਾਂ ਬਾਰੇ ਵੀ ਲੋਕ ਭੁੱਲਣ ਲੱਗ ਪਏ ਆ। ਇਹ ਤੁਹਾਡੇ ਖਿਆਲ ਚ ਪ੍ਰਭਾਵ ਪਿਆ ਕਿ ਨਹੀਂ, ਜਿਹੜੇ ਇਹ ਉਹਦਾ ਇੰਟਰਟੇਨਰ ਹੀ ਸੀ, ਅਸੀਂ ਇਹਨਾਂ ਨੂੰ ਹੀਰੋ ਬਣਾਇਆ?
ਨਹੀਂ ਨਹੀਂ, ਉਹ ਇੰਟਰਟੇਨਮੈਂਟ, ਗੱਲ ਇਹ ਆ ਵੀ ਬਾਕੀ ਇਹ ਆ ਵੀ ਦੇਖੋ ਗੱਲਬਾਤ ਜਿਹੜੀ ਸਾਡੀ ਚੱਲਦੀ ਆ, ਅਮਰੀਕ ਜੀ ਐਸ ਚਾਹਲ ਕਹਿੰਦੇ ਨੇ ਕਿ ਅਮਰੀਕ ਭਾਜੀ ਵੀ ਲੈਟ ਪੀਪਲ ਗੋ ਫਾਰ ਡੋਮੈਸਟਿਕ ਹੋਲੀਡੇ, ਦੈਟਸ ਇੰਪੋਰਟੈਂਟ ਫਾਰ ਜੋਬਸ। ਇਹੀ
ਵੈਰੀ ਗੁੱਡ, ਬਹੁਤ ਹਾਰਡ ਪੁਆਇੰਟ ਹੈ, ਐਕਚੁਲੀ ਵੈਰੀ ਗੁੱਡ ਪੁਆਇੰਟ ਹੈ, ਗੋ ਫਾਰ ਡੋਮੈਸਟਿਕ ਹੋਲੀਡੇ,
ਕੋਬਰਾ ਵਾਲਿਆਂ ਨੂੰ ਲਾ ਦਈਏ ਲਾਰਾ, ਫਿਰ
ਜਾਣਾ ਪੈਣਾ ਹੈ। ਜਿਹੜੇ ਤੁਹਾਡੇ ਡੋਮੈਸਟਿਕ ਪ੍ਰੋਮਿਸਿਸ ਹੈ ਨਾ, ਇਹ ਤਾਂ ਪੂਰੇ ਕਰੀ ਲਓ, ਇੱਥੋਂ ਸ਼ੁਰੂ ਕਰਦੇ, ਮੇਰਾ ਕੈਂਪਸ ਕਰੀਪ ਤੋਂ ਸ਼ੁਰੂ ਕਰਦੇ, ਕੈਂਪਸ ਕਰੀਪ ਤੋਂ ਸਭ ਤੇ ਜਾਣਾ ਹੈ ਕੈਂਪਸ ਕਰੀਪ। ਤੁਸੀਂ ਨਾ ਉਹ
ਹਰੀਸ਼ ਉਹਨਾਂ ਨੂੰ
ਫੋਨ ਨੰਬਰ ਹਰੀਸ਼ ਅਰੋੜਾ ਨੂੰ ਭੇਜ ਦਿਓ, ਉਹ ਉਹਨਾਂ ਨੂੰ ਸਿੱਧਾ ਭੇਜਿਓ,
ਨਵਦੀਪ ਐਲਬਰੀ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਕਹਿੰਦੇ ਨੇ ਕਿ ਸੁਪਰ ਹੋਈ ਪਈ ਆਪਣੀ ਸੋਸਾਇਟੀ ਚ, ਤੇ ਬਹੁਤੇ ਤਾਂ ਕਹਿੰਦੇ ਦੇਖੋ ਦੇਖੀ ਵਾਲੇ ਨੇ, ਕੋਈ ਜ਼ਰੂਰਤ ਵਾਲੇ ਵੀ ਨੇ, ਬਾਕੀ ਕਹਿੰਦੇ ਸਭ ਰਿਕੁਆਇਰਮੈਂਟਸ ਮਾਈ ਗੌਰਮੈਂਟ ਜਿਹੜੇ ਮਾਈ ਗੋਵ ਵੈਬਸਾਈਟ ਤੇ ਪਈਆਂ ਨੇ। ਅਗਰ ਤੁਹਾਡੀ ਇਨਕਮ ਔਰ ਵੇਜਿਸ ਜਿਹੜੇ 20% ਕੱਟ ਗਈਆਂ ਨੇ ਤਾਂ ਤੁਸੀਂ ਸੁਪਰ ਕਢਵਾ ਸਕਦੇ ਹੋ, ਬਾਕੀ ਗੌਰਮੈਂਟ ਨੋਟ ਦੈਟ ਹਾਰਡ ਓਨ ਅਰਲੀ ਸੁਪਰ, ਇਟਸ ਅਵਰ ਮਨੀ ਐਂਡ ਵੀ ਸ਼ੁੱਡ ਯੂਜ਼ ਇਟ। ਤੇ ਬਾਕੀ ਕਹਿੰਦੇ ਕਿ ਆਲਸੋ ਗਟ ਮਨੀ ਫਰੋਮ ਸੁਪਰ ਸੀਰੀਅਸਲੀ ਨੀਡਿਡ ਇਟ ਵੈਰੀ ਮਚ। ਧੰਨਵਾਦ ਭਾਜੀ, ਫਸਟ ਟਾਈਮ ਲਿਸਨਿੰਗ ਦਿਓ। ਬਹੁਤ ਬਹੁਤ ਸ਼ੁਕਰਾਨਾ ਜੀ ਤੁਹਾਡਾ ਨਵਦੀਪ ਜੀ, ਤੇ ਵੈਲਕਮ। ਸਾਡੇ ਨਾਲ ਨਾ ਦਲਵੀਰ ਸਿੱਧੂ ਆਸਟ੍ਰੇਲੀਆ ਤੋਂ ਜੁੜੇ ਨੇ, ਤੇ ਪਿਛਲੇ ਹਫ਼ਤੇ ਮੇਰੀ ਗੱਲ ਨਵਦੀਪ ਪੱਡਾ ਹੁਣਾਂ ਨਾਲ ਵੀ ਹੋਈ ਆ। ਉਹਨਾਂ ਦੇ ਪਿੰਡ ਦਾ ਨੌਜਵਾਨ ਨਵਦੀਪ ਪੱਡਾ, ਉਹਨਾਂ ਦੇ ਪਿੰਡ ਦਾ ਨੌਜਵਾਨ ਜਿਹੜਾ ਕਿ ਪੁਲਿਸ ਵਾਲੇ ਨੇ ਕਤਲ ਕਰਤਾ ਸੀ, ਗੋਲੀ ਮਾਰਤੀ ਸੀ, ਉਹ ਵੀ ਮਤਲਬ ਉਹਦੇ ਵੀ ਗੱਲਬਾਤ ਕਰਨੀ। ਦਲਵੀਰ ਸਿੱਧੂ ਹੁਣੀ ਕਹਿ ਰਹੇ ਕਿ ਮਾਂ ਖੇਡ ਕਬੱਡੀ ਜਗਤ ਵਿੱਚ ਇਹ ਖ਼ਬਰ ਬੜੇ ਡੂੰਘੇ ਹੀ ਸਦਮੇ ਵਾਲੀ ਹੈ ਕਿ ਕਬੱਡੀ ਦੇ ਮਸ਼ਹੂਰ ਪ੍ਰਮੋਟਰ ਤੇ ਦੇਸ਼ਾਂ ਵਿਦੇਸ਼ਾਂ ਵਿੱਚ ਕਬੱਡੀ ਨੂੰ ਸਭ ਤੋਂ ਪਹਿਲਾਂ ਪ੍ਰਮੋਟ ਕਰਨ ਤੇ ਕਬੱਡੀ ਨੂੰ ਜੀ ਜਾਨ ਨਾਲ ਪਿਆਰ ਕਰਨ ਵਾਲੇ ਕਬੱਡੀ ਦੇ ਬਾਬਾ ਬੋੜ ਮਹਿੰਦਰ ਸਿੰਘ ਮੌੜ ਕਾਲਾ ਸੰਘਿਆ ਸਾਡੇ ਵਿਚਕਾਰ ਨਹੀਂ ਰਹੇ, ਤੇ ਇਹ ਉਹਨਾਂ ਨੇ ਖ਼ਬਰ ਸਾਡੇ ਨਾਲ ਸਾਂਝੀ ਕੀਤੀ ਆ। ਪਰ ਅਮਰੀਕ ਭਾਜੀ, ਆਪਾਂ ਥੋੜੀ ਜਿਹੀ ਗੱਲਬਾਤ ਕਰਨੀ ਆ ਜਿਹੜੇ ਨੌਜਵਾਨ ਦਾ ਕਤਲ ਹੋਇਆ, ਤੇ ਜਿੱਦਾਂ ਮੇਰੇ ਕੋਲ ਖ਼ਬਰ ਪਹੁੰਚੀ ਆ ਮੈਂ ਤੁਹਾਨੂੰ ਉਦਾਂ ਸੁਣਾ ਦਵਾਂ ਪਿੰਡ ਤੋਂ, ਉਦਾਂ ਜਿਹੜੀਆਂ ਅਖਬਾਰਾਂ 'ਚ ਪਹੁੰਚੀ ਆ ਜਾਂ ਕਿੱਦਾਂ ਆ ਉਹਦੇ ਬਾਰੇ ਆਪਾਂ ਬਾਅਦ 'ਚੋਂ ਗੱਲ ਕਰਾਂਗੇ। ਇਹ ਜਿਹੜਾ ਨੌਜਵਾਨ ਦਾ ਕਤਲ ਹੋਇਆ ਨਾ ਪਹਿਲਵਾਨ, ਇਹ ਇੱਕ ਬਹੁਤ ਹੀ ਵਧੀਆ ਨੈਸ਼ਨਲ ਪਲੇਅਰ ਸੀ ਕਬੱਡੀ ਦਾ, ਤੇ ਹੋਇਆ ਕੀ ਕਿ ਇਹ ਖੁਦ ਕਹਿੰਦੇ ਵੀ 2 ਸਾਲ ਪਹਿਲਾਂ ਇਹ ਮੰਨਦੇ ਵੀ ਆ ਤੇ ਪਿੰਡ ਵਾਲੇ ਮੰਨਦੇ ਵੀ ਇਹ ਨਸ਼ਿਆਂ 'ਚ ਪੈ ਗਿਆ ਸੀਗਾ ਥੋੜਾ ਜਿਹਾ
ਜੀ।
ਪਰ ਫਿਰ ਕੀ ਹੋਇਆ, ਇਹਦੇ ਮਨਸਮੱਤਿਆ ਪਈ ਤਾਂ ਇਹਨੇ ਨਸ਼ੇ ਛੱਡਤੇ, ਠੀਕ ਹੈ। ਤਾਂ ਫਿਰ ਇਹ ਮੁੰਡਿਆਂ ਨੂੰ ਪ੍ਰੈਕਟਿਸ ਕਰਾਉਣ ਲੱਗ ਗਿਆ, ਤੇ ਜਿਹੜੇ ਨਸ਼ੇ ਛਡਾਊ ਕੇਂਦਰ ਸੀ ਨਾ, ਜਿਹੜੇ ਮੁੰਡੇ ਪ੍ਰਭਾਵਿਤ ਸੀ ਉਹਨਾਂ ਨੂੰ ਉੱਥੇ ਲੈ ਕੇ ਜਾਂਦਾ ਸੀ, ਤੇ ਉੱਥੇ ਉਹ ਬੰਦ ਕਰਤੇ ਸੀ, ਮਤਲਬ ਪਿੰਡ 'ਚੋਂ ਨਸ਼ਾ ਹੀ ਬੰਦ ਕਰਤਾ ਸੀ। ਉਹ ਜਿਹੜਾ ਪਿੰਡ ਹੈ ਨਾ ਇਹਨਾਂ ਦਾ, ਉਹ ਬਹੁਤ ਮਤਲਬ ਕਬੱਡੀ ਲਈ ਮਸ਼ਹੂਰ ਹੈ। ਸੋ ਹੋਇਆ ਕੀ ਵੀ ਉਹ ਕਬੱਡੀ ਦੀ ਪ੍ਰੈਕਟਿਸ ਕਰ ਰਹੇ ਸੀ ਗਰਾਊਂਡ ਦੇ ਵਿੱਚ, ਤੇ ਇੱਕ ਕਾਰ ਆ ਕੇ ਖੜੀ ਹੈ ਨਾ, ਦੇਖੀ ਗਈ, ਤੇ ਉਹ ਕਹਿੰਦੇ ਵੀ ਇਹ ਪਿੰਡ ਦੇ ਵਿੱਚ ਕੋਈ ਆਤ ਜਾਤ ਰਹੇ ਨਹੀਂ, ਬਾਹਰਲੀ ਓਪਰੀ ਕਾਰ ਹੈ ਪਤਾ ਨਹੀਂ। ਇਹ ਉਹ ਕਾਰ ਦੇ ਕੋਲ ਜਾਂਦੇ ਆ 2-3 ਮੁੰਡੇ, ਜਦੋਂ ਕਾਰ ਦੇ ਕੋਲ ਗਏ ਤਾਂ ਉਹਨੇ ਕਾਰ ਤੋਰ ਲਈ ਗਾਂ ਨੂੰ ਲੈ ਗਏ।
ਚਲੋ
ਗੱਲ ਰਫਾ ਦਫਾ ਹੋ ਗਈ ਹਨਾ, ਜਿਹਦਾ ਵੀ ਬੇਲਾ ਸੀ ਸ਼ਾਮ ਦਾ ਸ਼ਾਇਦ ਸੀਗਾ। ਇਹ ਫਿਰ ਆਪਣੇ ਮੋਟਰਸਾਈਕਲਾਂ ਤੇ ਜਦੋਂ ਗਏ ਤਾਂ ਉਹੀ ਕਾਰ ਨਾ ਪਿੰਡ ਦੇ ਦੂਜੇ ਪਾਸੇ ਖੜੀ ਸੀ ਇਹ,
ਜਿੱਦਾਂ
ਹਾਂ ਕਿਉਂਕਿ ਇਹ 2 ਮੁੰਡੇ ਗਏ ਆ। ਹੁਣ ਜਦੋਂ ਉਹਨੇ ਕਾਰ ਤੇ ਦੇਖਿਆ ਤਾਂ ਉਹ ਕਾਰ ਦੇ ਉੱਪਰ ਕਹਿੰਦੇ ਪੁੱਛ ਲਈਏ ਵੀ ਹੈ ਕੌਣ ਇਹ, ਤੇ ਦੇਖੀਏ ਸਹੀ ਪਹਿਲਾਂ ਉੱਥੇ ਖੜੀ ਸੀ ਹੁਣ ਇੱਥੇ ਖੜੀ ਹੈ। ਜਦ ਉਹ ਸ਼ੀਸ਼ਾ ਥੱਲੇ ਕੀਤਾ ਤਾਂ ਬਸ ਨਾਲੇ ਉਹਦੇ ਗੋਲੀ ਮਾਰਤੀ ਅੰਦਰੋਂ, ਉਹ ਉੱਥੇ ASI ਸੀ, ਗੋਲੀ ਉਹਦੀ ਸਿੱਧੀ ਲੱਗੀ, ਉਹ ਡਿੱਗ ਪਿਆ, ਤੇ ਉਹਨਾਂ ਨੇ 2 ਗੋਲੀਆਂ ਮਾਰੀਆਂ ਤੇ 2 ਦੂਜੇ ਦੇ ਮਾਰੀਆਂ, ਉਹਦੇ ਯਾਨੀ ਕਿ ਉਹ ਫੇਟਲ ਨਹੀਂ ਸੀਗੀਆਂ, ਪਰ 6 ਗੋਲੀਆਂ ਚੱਲੀਆਂ ਜੀ ਉਹਨਾਂ ਨੇ ਪਏ ਦੇ ਵੀ ਉਹਦੇ ਗੋਲੀਆਂ ਮਾਰੀਆਂ ਮੁੰਡੇ ਦੇ। ਤਾਂ ਮੈਂ ਤੁਹਾਨੂੰ ਦੱਸਦਾ ਉੱਥੇ ਗੱਲ ਆਉਣੀ ਹੈ ਨਾ ਮੁੜ ਕੇ। ਹੁਣ ਉਹ ਜਿਹੜਾ ਨਾਲ ਦਾ ਮੁੰਡਾ ਬਚ ਗਿਆ ਨਾ, ਉਹਨੇ ਪਛਾਣ ਲਿਆ ਵੀ ਜਿਹੜੇ ਉਹਦੇ ਨਾਲ ਮੁੰਡਾ ਬੈਠਾ ਸੀ ASI ਤੋਂ, ਪਿੰਡ ਦਾ ਹੀ ਸੀਗਾ, ਪਿੰਡ ਦਾ ਹੀ ਮੁੰਡਾ ਸੀ ਜੀ। ਹਾਂ, ਪਿੰਡ ਦੇ ਨੇ ਹੀ ਲਿਆ ਕੇ ਕਹਿੰਦੇ ਮਰਵਾਇਆ ਉਹ ਮੁੰਡਾ ASI। ਤੇ ਹੁਣ ਗੱਲ ਇਹ ਨਿਕਲਦੀ ਹੈ ਕਿ ਇਹ ਜਿਹੜਾ ਨਸ਼ੇ ਦੀ ਚੇਨ ਦਾ, ਨਸ਼ੇ ਦੀ ਵਪਾਰ ਦੀ ਜਿਹੜੀ ਚੇਨ ਸੀ ਉਹ ਤੋੜ ਦਿੱਤੀ ਸੀ ਮੁੰਡੇ ਨੇ ਇਸਨੇ, ਕਿ ਉਹ ਲੋਕਾਂ ਨੂੰ ਇਹ ਕਹਿ ਰਿਹਾ ਸੀ ਮੁੰਡਿਆਂ ਨੂੰ ਵੀ ਆਪਾਂ ਨਸ਼ੇ ਨਹੀਂ ਕਰਨੇ, ਇਹ ਗਲਤ ਗੱਲ ਹੈ। ਤੇ ਇਸ ਕਰਕੇ ਉਹਨਾਂ ਦੀ ਜਿਹੜੀ ਮੰਡੀ ਹੈ, ਉਹਨਾਂ ਦੀ ਜਿਹੜੀ ਮਾਰਕੀਟ ਹੈ ਉਹ ਖਰਾਬ ਹੋ ਰਹੀ ਸੀਗੀ, ਠੀਕ ਹੈ। ਸੋ ਇਹ ਇੱਕ ਚੇਨ ਬਣੀ ਹੋਈ ਸੀਗੀ ਤੇ ਉਹ ਚੇਨ ਤੋੜਤੀ, ਤੇ ਉਹਨਾਂ ਨੂੰ ਫਿਰ ਦੇਖ ਲਓ ਕਿੰਨਾ ਉਹ ਕਹੇ ਸ਼ਰੇਆਮ ਉਹਨੂੰ ਮਾਰਨਾ ਪੈ ਗਿਆ ਹਨਾ। ਸੋ ਦੈਟਸ ਮਤਲਬ ਦੈਟਸ ਵੈਰੀ ਬੈਡ ਹੈ ਨਾ, ਮਤਲਬ ਸ਼ਰੇਆਮ। ਹੁਣ ਦੇਖੋ ਵੀ ਉਹ ਮੁੰਡਾ ਜਿਹੜਾ ਆ ਪਿੰਡ ਦੇ ਨੇ ਮਰਵਾਇਆ, ਪਛਾਣ ਵੀ ਹੋ ਗਿਆ ਹਨਾ, ਇੱਕ ਜ਼ਖਮੀ ਹੋਇਆ ਪਿੰਡ ਦਾ। ਤੁਸੀਂ ਦੱਸੋ ਵੀ ਉਹ ਮੁੰਡਾ ਆਪ ਪਿੰਡ ਚ ਰਹਿ ਲਓ ਮੁੜ ਕੇ, ਜਾਂ ਉਹਦੇ ਘਰ ਦੇ ਰਹਿ ਲੂਗੇ ਪਿੰਡ ਚ, ਜਾਂ ਉਹਦੇ ਚਾਚੇ ਤਾਂ ਇਹ ਕੀ ਮੂੰਹ ਦਊਗੇ ਪਿੰਡ ਵਾਲੇ ਵੀ ਇਹਨਾਂ ਨੇ ਮੁੰਡਾ ਮਰਵਾ ਤਾ, ਔਰ ਇੱਕੋ ਮੁੰਡਾ ਸੀ, ਉਹਦੇ 2 ਭੈਣਾਂ ਸੀ ਕੈਨੇਡਾ ਚ ਹਨਾ। ਤੁਸੀਂ ਹਾਲਾਤ ਦੇਖੋ ਮਤਲਬ ਲੋਕਾਂ ਦੇ, ਵੀ ਨਸ਼ੇ ਦੇ ਕਰਕੇ ਪੈਸਾ, ਅਸਲ ਚ ਪੈਸੇ ਦੇ ਕਰਕੇ ਲੋਕ ਕਿੱਥੇ ਤੱਕ ਪਹੁੰਚਦੇ ਨੇ। ਔਰ ASI ਨੇ ਇਹ ਨੀ ਸੋਚਿਆ ਵੀ ਮੈਂ ਕਤਲ ਕਰਨ ਲੱਗਾ ਆ ਵੀ ਮੈਂ ਬਚ ਜਾਊਂਗਾ, ਮਤਲਬ ਉਹਨੂੰ ਜੋਬ ਤਾਂ ਚਲੋ ਠੀਕ ਆ ਬਚ ਵੀ ਜਾਊਗਾ, ਰਿੜਕਦਾ ਫਿੜਕਦਾ ਉਹ ਜੇਲਾਂ ਚ ਧੱਕੇ ਖਾਂਦਾ, ਆਪਣੀ ਪ੍ਰਾਈਮ ਟਾਈਮ ਜਵਾਨੀ ਦਾ ਜੇਲਾਂ ਚ ਰਹੂਗਾ ਉਹ, ਜਾਂ ਬਾਹਰ ਵੀ ਚਲ ਜਾਊਗਾ, ਆ ਵੀ ਜਾਊਗਾ। ਮਤਲਬ ਦੋਨਾਂ ਜਣਿਆਂ ਨੇ ਗੇਨ ਕੀ ਕੀਤਾ, ਕਈ ਉਹਨੇ ਜ਼ਿੰਦਗੀਆਂ ਖਰਾਬ ਕੀਤੀਆਂ। ਸੋ ਇਹ ਜਿਹੜਾ ਤ੍ਰਾਸਦੀ ਆ। ਔਰ ਦੂਜੇ ਪਾਸੇ ਦੇਖੋ ਹੁਣ ਜਿਹੜੇ ਪ੍ਰਮੋਸ਼ਨ ਕਰਦੇ ਸੀ ਪੁਲਿਸ ਵਾਲੇ, ਮੈਂ ਵੀ ਹਰਜੀਤ ਸਿੰਘ, ਮੈਂ ਵੀ, ਉਹਨਾਂ ਚੋਂ ਕਿਸੇ ਦਾ ਕੋਈ ਬਿਆਨ ਨਹੀਂ ਆਇਆ, ਕਿਸੇ DSP ਨੇ, ਕਿਸੇ ਮਤਲਬ DGP ਨੇ ਕੋਈ ਬਿਆਨ ਨਹੀਂ ਦਿੱਤਾ ਵੀ ਮਤਲਬ ਸਾਡੇ ਬੰਦੇ ਨੇ ਆਹ ਕੀਤਾ ਕੰਮ ਹਨਾ। ਹੁਣ ਇਹ ਜਿਹੜੇ ਪੁਲਿਸ ਦੀ ਕਾਰਗੁਜ਼ਾਰੀ ਆ ਜਾਂ ਹੋਰ ਇਹ ਜਿਹੜੇ ਸਾਰੇ ਘਟਨਾਕ੍ਰਮ ਹੈ, ਇਹ ਆਪਾਂ ਕੱਲ ਨੂੰ ਉਹਦਾ ਗੱਜਣ ਵਾਲਾ ਬਾਈ ਜੀ ਨੇ ਵੀ ਗੱਲ ਕਰਨੀ ਆ, ਉਹਨਾਂ ਨੇ ਵੀ ਕਾਫੀ ਨੋਟ ਕੀਤੀਆਂ ਗੱਲਾਂ, ਤੇ ਹੋਰ ਵੀ ਉਹਨਾਂ ਨੇ ਬਹੁਤ ਸਾਰਾ ਮੈਟਰ ਜਿਹੜਾ ਆ ਉਹ ਇੱਕ ਬਹੁਤ ਵਧੀਆ ਟੌਪਿਕ ਉਹਨਾਂ ਨੇ ਚੁਣਿਆ ਉਹ ਵੀ ਆਪਾਂ ਕਰਨਾ ਆ। ਤੇ ਗਿਆਨੀ ਸੰਤੋਖ ਸਿੰਘ ਜੀ ਕੱਲ ਨੂੰ ਆ ਰਹੇ ਨੇ ਪ੍ਰੋਗਰਾਮ ਦੇ ਵਿੱਚ, ਬੜੇ ਸੰਜੀਦਾ ਮਸਲੇ ਜਿਹੜੇ ਆਪਾਂ ਸ਼ੇਅਰ ਕਰਾਂਗੇ ਜੀ ਤੁਹਾਡੇ ਨਾਲ। ਤਾਂ ਅਮਰੀਕ ਜੀ ਜਾਂਦੇ ਜਾਂਦੇ ਕੀ ਕਹਿਣਾ ਚਾਹੋਗੇ ਅੱਜ ਦੇ
ਇਹ ਉਹਦੀ ਮੇਰੀ ਇੱਕ ਸਮੱਸਿਆ ਹੈ, ਮੈਂ ਉਹਦਾ ਹੱਲ ਕੱਢਣਾ ਚਾਹੁੰਦਾ, ਮੈਂ ਸਰੋਤੇ ਜੇ ਉਹਦਾ ਹੱਲ ਕੱਢ ਦੇਣ ਤਾਂ ਮੇਰੀ ਸਮੱਸਿਆ ਦੂਰ ਹੋ ਜੂਗੀ ਤੇ ਮੇਰੇ 4-5 ਘੰਟੇ ਆਸਾਨੀ ਦੇ ਨਾਲ ਲੰਘ ਜਾਊਗੇ। ਸਮੱਸਿਆ ਇਹ ਹੈ, ਇੱਕ ਪੰਜਾਬੀ ਪਿਕਚਰ ਆਈ ਸੀ, ਮੂਵੀ ਆਈ ਸੀ ਪਿੱਛੇ ਜਿਹਾ ਸਾਲ ਹੋ ਗਿਆ ਜਾਂ 2 ਸਾਲ ਹੋ ਗਏ ਹੋਣੇ, ਉਹਦੇ ਵਿੱਚ ਇੱਕ ਨੌਜਵਾਨ ਨੂੰ ਨੌਜਵਾਨ ਦੇ ਸੱਟ ਲੱਗ ਜਾਂਦੀ, ਸ਼ਾਇਦ ਪੈਰਾਲਾਈਜ਼ ਹੋ ਜਾਂਦਾ, ਹਾਕੀ ਦਾ ਪਲੇਅਰ ਹੁੰਦਾ ਉਹ ਮੂਵੀ ਦਾ ਨਾਂ ਕੀ ਆ ਉਹ ਮੈਨੂੰ ਮਿਲਣੀ ਹੈ, ਮੈਂ ਦੇਖਣੀ ਚਾਹੁੰਦਾ, ਉਹ ਵਧੀਆ ਮੂਵੀ ਆ ਕੋਈ, ਜੇ ਕਿਸੇ ਆਪਣੇ ਸਰੋਤੇ ਨੂੰ ਪਤਾ ਹੋਵੇ ਤਾਂ ਮੈਨੂੰ ਦੱਸੇ ਤਾਂ ਮੈਂ ਉਹ ਮੂਵੀ ਫੇਰ ਡਾਊਨਲੋਡ ਕਰਕੇ ਦੇਖਾਂ।
ਦੱਸਿਓ ਜੀ ਕਿਹੜੀ ਮੂਵੀ ਸੀਗੀ, ਤੇ ਮੈਨੂੰ ਲੱਗਦਾ ਹਰਜੀਤਾ ਸੀਗੀ ਫਿਲਮ, ਤੇ ਖੈਰ
ਹਾਂਜੀ
ਹਰਜੀਤਾ
ਹਰਜੀਤਾ ਏਦਾਂ ਹੀ ਹੋਣੀ, ਜੇ ਆਪਣੇ ਸਰੋਤੇ ਸਾਡੇ ਤੇ ਮੋਹ ਲਾ ਦੇਣ ਤਾਂ ਫੇਰ ਦੇਖਦੇ ਆ ਕਰਕੇ
ਭੇਜੋ। ਹਾਂਜੀ ਲਖਣ ਕੇ ਪੱਡੇ ਸੀ ਜੀ ਨਾਮ ਉਹ ਜਿਹੜਾ ਪਿੰਡ ਦਾ ਨੌਜਵਾਨ ਪੂਰਾ ਹੋਇਆ, ਤੇ ਦੇਖੋ ਬੜੀ ਗਲਤ ਗੱਲ ਹੈ। ਤੇ ਜੀ ਐਸ ਆਪਣੇ ਗੁਰਸ਼ਾਂਤ ਸਿੰਘ ਸਿੱਖ ਉਹਨਾਂ ਨੇ ਕਿਹਾ, ਗੁਰਸ਼ਾਂਤ ਸਿੱਖ ਉਹਨਾਂ ਨੇ ਕਹਿੰਦੇ ਸਤਿ ਸ੍ਰੀ ਅਕਾਲ ਜੀ, ਸੁਪਰ ਵਾਲੇ ਸ਼ੇਅਰ ਮਾਰਕੀਟ ਚ ਇਨਵੈਸਟ ਕਰਦੇ ਆ ਜੀ, ਇਸ ਟਾਈਮ ਲੋਕਾਂ ਦੇ 10,000 ਤੱਕ ਕੱਟ ਆਫ ਹੋ ਗਿਆ ਹੈ, ਜਾਣਕਾਰੀ ਦੇਵੋ ਜੀ। ਹਾਂਜੀ ਇਹ ਆਉਣ ਵਾਲੇ ਪ੍ਰੋਗਰਾਮਾਂ ਚ ਕਰਦੇ ਆ ਜੀ ਗੱਲਬਾਤ ਇਹਦੇ ਬਾਰੇ ਵੀ। ਤੇ ਬਾਕੀ ਆ ਗਈਆਂ ਜੀ ਜਾਣਕਾਰੀਆਂ, ਦਲਜੀਤ ਹੈਰੀ ਸੂਰਮਾ ਸੀ ਜੀ ਫਿਲਮ, ਕਹਿੰਦੇ ਲੈ ਸੂਰਮਾ
ਗੁਰਪ੍ਰੀਤ ਗਿੱਲ ਹੀਰੋ, ਹੀਰੋ ਕੌਣ ਇਹ ਚ?
ਮੇਰਾ ਖਿਆਲ ਦਿਲਜੀਤ ਸੀਗਾ, ਦਿਲਜੀਤ ਜੋਗੀ ਕੁਮਾਰ ਹੋਣਾ
ਸੂਰਮਾ।
ਠੀਕ ਜੀ ਦਿਲਜੀਤ ਦੀ ਹੈ ਜੀ, ਦਿਲਜੀਤ ਦੀ। ਆ ਬਹੁਤ ਸਾਰੇ ਸੱਜਣ ਮਿੱਤਰ ਸਾਨੂੰ ਸੁਨੇਹੇ ਭੇਜ ਰਹੇ ਨੇ, ਸਾਰਿਆਂ ਦਾ ਧੰਨਵਾਦ ਜੀ। ਤੇ ਤੁਸੀਂ ਫਿਲਮ ਦੇਖੋ, ਤੇ ਆ ਫਿਲਮ ਜ਼ਰੂਰ ਦੇਖੋ ਜਿਹੜੀ ਸੰਨਿਆਸੀ ਵੀ, ਹਿੰਦੀ ਵਾਲੀ ਫਿਲਮ, ਇਹ ਵੀ ਅੱਜ ਆਪਾਂ
ਇਹ ਵੀ ਅਮਨ ਦੇਖਣੀ ਪੈਣੀ ਹੈ ਹੁਣ ਜਿਹਦਾ ਟਾਈਮ ਤਾਂ ਹੁੰਦਾ ਹੀ ਹੈ ਕੋਲ।
ਹਾਂਜੀ ਹਾਂਜੀ ਇਹ ਦੇਖਣੀ ਆਪਾਂ ਨੂੰ ਚਾਹੀਦੀ ਆ ਫਿਲਮਾਂ, ਹੁਣ ਦੇਖੋ ਆਪਾਂ ਘਰ ਬੈਠੇ ਆ, ਕੋਈ ਨਾ ਕੋਈ ਤਾਂ ਆਪਾਂ ਨੂੰ ਬਿਜ਼ੀ ਰੱਖਣਾ ਪੈਂਦਾ। ਖੈਰ ਅਮਰੀਕ ਭਾਜੀ ਧੰਨਵਾਦ ਤੁਹਾਡਾ ਬਹੁਤ ਬਹੁਤ, ਤੇ ਮੈਂ ਫਿਰ ਪ੍ਰੋਗਰਾਮ ਹੁਣ ਸਮੇਟਦਾ ਆ, ਤੇ ਆਪਾਂ ਅਗਲੇ ਹਫਤੇ ਫੇਰ ਜੁੜਾਂਗੇ
ਜੀ। ਅਮਨਦੀਪ ਸਤਿ ਸ੍ਰੀ ਅਕਾਲ,
ਸਤਿ ਸ੍ਰੀ ਅਕਾਲ। ਸੋ ਸਾਰੇ ਹੀ ਸੱਜਣਾ ਮਿੱਤਰਾਂ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਨਾਲ ਸਾਂਝਾਂ ਪਾਈਆਂ। ਜੀ ਐਸ ਚਾਹਲ ਹੁਣੇ ਵੀ ਦੱਸਿਆ, ਜੋਗੀ ਕੁਮਾਰ ਹੋਣਾ ਨੇ ਵੀ, ਜਿੰਮੀ ਸੰਧੂ ਹੋਣਾ ਨੇ ਵੀ, ਤੇ ਅਮਰਿੰਦਰ ਸਿੰਘ, ਹਰਨੇਕ ਸਿੰਘ, ਬਲਰਾਜ ਸਿੰਘ, ਤੇ ਉਸਨੇ ਕਹਿੰਦੇ ਸੰਦੀਪ ਸਿੰਘ ਦਾ ਰੋਲ ਕੀਤਾ ਸੀ ਜੀ ਬਿਲਕੁਲ, ਤੇ ਮਨਿੰਦਰਜੀਤ ਸਿੰਘ ਸਿੱਧੂ ਹੋਣਾ ਨੇ ਵੀ ਸਾਨੂੰ ਦੱਸਤਾ ਜੀ, ਗੁਰਪ੍ਰੀਤ ਗਿੱਲ ਹੋਣਾ ਨੇ, ਤੇ ਸਾਰੇ ਸੱਜਣਾ ਮਿੱਤਰਾਂ ਦਾ ਧੰਨਵਾਦ ਹੈ। ਤੇ ਕੱਲ ਨੂੰ ਨਾ ਗਿਆਨੀ ਸੰਤੋਖ ਸਿੰਘ ਜੀ ਆ ਰਹੇ ਨੇ, ਤੇ ਗੱਜਣ ਵਾਲਾ ਬਾਈ ਜੀ ਆ ਰਹੇ ਨੇ, ਬਹੁਤ ਹੀ ਇੰਪੋਰਟੈਂਟ ਟੌਪਿਕਸ ਆਪਾਂ ਸਵੇਰ ਨੂੰ ਦਿਲ ਵਾਲੀ ਗੱਲਾਂ ਦੇ ਵਿੱਚ ਸਾਂਝੀ ਕਰਾਂਗੇ ਗੱਲਾਂ ਬਾਤਾਂ। ਤੇ ਦੇਖੋ ਹੁਣ ਸਮਾਂ ਹੋ ਗਿਆ ਤੇ 2 ਘੰਟੇ ਹੋ ਗਏ ਨੇ ਲਗਾਤਾਰ ਗੱਲਾਂ ਬਾਤਾਂ ਕਰਦਿਆਂ ਨੂੰ, ਤੇ ਮੈਂ ਹੁਣ ਇਜਾਜ਼ਤ ਲੈਣਾ। ਇਹ ਪ੍ਰੋਗਰਾਮ ਥੋੜੀ ਦੇਰ ਬਾਅਦ ਅਸੀਂ ਪਾ ਦਾਂਗੇ ਜੀ ਪੋਡਕਾਸਟ ਤੇ, ਸੋ ਤੁਸੀਂ ਡਾਊਨਲੋਡ ਕਰ ਸਕਦੇ ਹੋ, ਸੁਣ ਸਕਦੇ ਹੋ, ਸਾਂਝਾ ਕਰ ਸਕਦੇ ਹੋ। ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਇਕਬਾਲ ਜੀ ਵੀ ਸਾਡੇ ਨਾਲ ਆ ਗਏ ਨੇ, ਇਕਬਾਲ ਸਿੰਘ ਉਹ ਵੀ ਸਤਿ ਸ੍ਰੀ ਅਕਾਲ ਬੁਲਾ ਰਹੇ ਨੇ। ਤੇ ਚੰਗਾ ਜੀ ਮੈਂ ਲੈਣਾ ਇਜਾਜ਼ਤ, ਤੇ ਜਾਣ ਵੇਲੇ ਨਾ ਫਿਰ ਮੈਂ ਤੁਹਾਡੇ ਲਈ ਇੱਕ ਗੀਤ ਚੁਣਿਆ, ਇਹ ਗੀਤ ਸੁਣਦੇ ਆ। ਗੀਤ ਲਾਹੌਰ ਤੇ ਆ, ਗੁਰੂ ਰੰਧਾਵਾ ਦਾ, ਵੈਸੇ ਹੀ ਮੇਰੇ ਸਾਹਮਣੇ ਆ ਗਿਆ, ਚਲੋ ਮੈਂ ਕਿਹਾ ਸੁਣਾਉਣੇ ਆ, ਕੱਲ ਨੂੰ ਫਿਰ ਚੋਣਵੇਂ ਗੀਤ ਵੀ ਸੁਣਾਉਣੇ ਜਿਹੜੇ ਫਰਮਾਇਸ਼ੀ ਆਏ ਆ। ਤਦ ਤੱਕ ਦੇ ਲਈ ਆਪ ਸਭ ਨੂੰ ਸ਼ੁਭ ਕਾਮਨਾਵਾਂ, ਹੈਪੀ ਵੀਕਐਂਡ।
ਲੱਗਦੀ ਲਾਹੌਰ ਦੀਆ ਜਿਸ ਹਿਸਾਬ ਨਾਲ ਹੱਸਦੀ ਆ, ਉਹ ਲੱਗਦੀ ਪੰਜਾਬ ਦੀਆ ਜਿਸ ਹਿਸਾਬ ਨਾਲ ਤੱਕਦੀ ਆ, ਉਹ ਲੱਗਦੀ ਲਾਹੌਰ ਦੀਆ ਜਿਸ ਹਿਸਾਬ ਨਾਲ ਹੱਸਦੀ ਆ। ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ, ਕਿਹੜੇ ਸ਼ਹਿਰ ਦੀ ਆ। ਲੱਗਦੀ ਲਾਹੌਰ ਦੀਆ ਜਿਸ ਹਿਸਾਬ ਨਾਲ ਹੱਸਦੀ ਆ, ਉਹ ਲੱਗਦੀ ਪੰਜਾਬ ਦੀ ਆ ਜਿਸ ਹਿਸਾਬ ਨਾਲ ਤੱਕਦੀ ਆ। ਦਿੱਲੀ ਦਾ ਨਖਰਾ ਆ, ਸਟਾਈਲ ਉਹਦਾ ਵੱਖਰਾ ਆ, ਬੰਬੇ ਦੀ ਗਰਮੀ ਵਾਂਗ ਨੇਚਰ ਉਹਦਾ ਅਥਰਾ ਆ। ਲੰਡਨ ਤੋਂ ਆਈ ਲੱਗਦੀ ਆ ਜਿਸ ਹਿਸਾਬ ਨਾਲ ਚੱਲਦੀ ਆ, ਲੰਡਨ ਤੋਂ ਆਈ ਲੱਗਦੀ ਆ ਜਿਸ ਹਿਸਾਬ ਨਾਲ ਚੱਲਦੀ ਆ। ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ, ਕਿਹੜੇ ਸ਼ਹਿਰ ਦੀ ਆ, ਉਹ ਲੱਗਦੀ ਪੰਜਾਬ ਦੀ ਆ।
ਲੱਗਦੀ ਲਾਹੌਰ ਦੀਆ ਤੇ ਚੁੱਪ ਉਹਦੀ ਸਭ ਕੁਝ ਕਹਿ ਗਈ ਆ ਚੈਨ ਮੇਰਾ ਲੈ ਗਈ ਆ ਦਿਲ ਵਿੱਚ ਬਹਿ ਗਈ ਆ ਬੁੱਲੀਆਂ ਤੇ ਚੁੱਪ ਉਹਦੀ ਸਭ ਕੁਝ ਕਹਿ ਗਈ ਆ ਅੱਖੀਆਂ ਨਾਲ ਗੋਲੀ ਮਾਰਦੀ ਆ ਅੰਦਰੋਂ ਪਿਆਰ ਵੀ ਕਰਦੀ ਆ ਅੱਖੀਆਂ ਨਾਲ ਗੋਲੀ ਮਾਰਦੀ ਆ ਅੰਦਰੋਂ ਪਿਆਰ ਵੀ ਕਰਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ ਉਹ ਲੱਗਦੀ ਪੰਜਾਬ ਦੀ ਆ ਉਹ ਲੱਗਦੀ ਲਾਹੌਰ ਦੀ ਆ ਜਿਸ ਹਿਸਾਬ ਨਾਲ ਹੱਸਦੀ ਆ ਉਹ ਲੱਗਦੀ ਪੰਜਾਬ ਦੀ ਆ ਜਿਸ ਹਿਸਾਬ ਨਾਲ ਤੱਕਦੀ ਆ ਉਹ ਲੱਗਦੀ ਲਾਹੌਰ ਦੀ ਆ ਜਿਸ ਹਿਸਾਬ ਨਾਲ ਹੱਸਦੀ ਆ ਕੁੜੀ ਦਾ ਪਤਾ ਕਰੋ ਕਿਹੜੇ ਪਿੰਡ ਦੀ ਆ ਕਿਹੜੇ ਸ਼ਹਿਰ ਦੀ ਆ ਲੱਗਦੀ ਲਾਹੌਰ ਦੀ ਆ ਉਹ ਲੱਗਦੀ ਪੰਜਾਬ ਦੀ ਆ